ਚੜਨ ਵਾਲੇ ਹੋ ਹੱਕਾਂ ਦੀ
ਸੁਣਨ ਵਾਲਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ, ਅੱਜ ਦਿਨ ਸੋਮਵਾਰ 23 ਜੁਲਾਈ ਵਾਲੇ ਦਿਨ ਇੱਕ ਵਾਰ ਫਿਰ ਤੁਹਾਡੇ ਨਾਲ ਅਸੀਂ ਸਾਂਝ ਪਾ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ ਕਿ ਜਿੰਨੇ ਵੀ ਸਾਡੇ ਸਾਥੀ ਇਸ ਪ੍ਰੋਗਰਾਮ ਨੂੰ ਹਰ ਸੋਮਵਾਰ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਸੁਣਦੇ ਨੇ ਪਲੈਨਟ 104.6 FM ਦੇ ਮਾਧਿਅਮ ਤੋਂ, ਔਰ ਵਰਲਡ ਵਾਈਡ ਵੈਬ ਤੇ ਵੀ ਸੁਣਦੇ ਨੇ ਸਾਡੇ ਸਾਥੀ ਦੇਸ਼ ਵਿਦੇਸ਼ ਬੈਠੇ ਜਿਹੜੇ। ਤੋ ਅੱਜ ਦੇ ਪ੍ਰੋਗਰਾਮ ਵਿੱਚ ਜਿਹੜੇ ਸਾਡੇ ਵਿਸ਼ੇ ਨੇ ਉਹ ਤੁਹਾਨੂੰ ਦੱਸਦੇ ਚੱਲੀਏ। ਜਲਦ ਹੀ ਅਸੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਭਾਰਤ ਪੰਜਾਬ ਤੋਂ ਸਾਥੀ ਜਗਮੋਹਨ ਸਿੰਘ ਜੀ, ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਿੱਚ ਬੜੇ ਹੀ ਸਰਗਰਮ ਆਗੂ ਔਰ ਕਾਰਕੁਨ ਨੇ। ਤੋ ਉਹਨਾਂ ਨਾਲ ਗੱਲਬਾਤ ਕਰਾਂਗੇ, ਔਰ ਵਿਸ਼ਾ ਹੈ ਜਿਹੜੀ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ, ਜਿਹਦੇ ਇਸ ਵਕਤ ਮੇਰੇ ਖਿਆਲ ਮੀਟਿੰਗਾਂ ਵੱਡੇ ਪੱਧਰ ਤੇ ਚੱਲ ਰਹੀਆਂ ਨੇ, ਉਹ ਕੀ ਕੁਝ ਹੋ ਰਿਹਾ ਉਹਨਾਂ ਕੋਲੋਂ ਅਸੀਂ ਅਪਡੇਟ ਲਵਾਂਗੇ। ਔਰ ਮੇਰਾ ਖਿਆਲ ਕਾਫੀ ਟਾਈਮ ਜਿਹੜਾ ਮੋਸਟਲੀ ਪ੍ਰੋਗਰਾਮ ਦਾ ਅੱਜ ਉਹਨਾਂ ਦੇ ਨਾਲ ਹੀ ਸਾਡਾ ਮੈਨੂੰ ਲੱਗਦਾ ਰਹੇਗਾ, ਕਿਉਂਕਿ ਕਾਫੀ ਸਵਾਲ ਜਵਾਬ ਚੱਲਣਗੇ, ਸਾਡੇ ਮਨਾਂ 'ਚ ਵੀ ਕਾਫੀ ਸਵਾਲ ਨੇ। ਉਸ ਤੋਂ ਇਲਾਵਾ ਜਿਹੜੇ ਇੱਥੇ ਦੇ ਲੋਕਲ ਮਸਲੇ ਨੇ ਉਹਨਾਂ 'ਤੇ ਗੱਲਬਾਤ ਕਰਾਂਗੇ ਆਖਿਰ ਵਿੱਚ। ਜਿਸ ਤਰ੍ਹਾਂ ਕਿ ਤੁਸੀਂ ਬਾਰ ਬਾਰ ਰੇਡੀਓ ਇਨਕਲਾਬ 'ਤੇ ਸੁਣਦੇ ਆ ਰਹੇ ਹੋ ਕਿ ਪਿਛਲੇ ਸਾਲ ਜਿਹੜੇ ਭਾਰਤੀ ਵਿਦਿਆਰਥੀ ਇੱਥੋਂ ਡਿਪੋਰਟ ਹੋਏ ਉਹਨਾਂ ਦਾ ਕੇਸ ਜਿਹੜਾ ਚੱਲ ਰਿਹਾ, ਸਾਨੂੰ ਆਸ ਹੈ ਕਿ ਉਹਨਾਂ ਵਿੱਚੋਂ ਜਿਹੜੇ ਸਾਡੇ ਨਾਲ 11 ਸੀਗੇ ਉਹ ਸਾਰਿਆਂ ਦੇ ਵਾਪਸ ਆਉਣ ਦੀ ਸਾਨੂੰ ਆਸ ਹੈ। ਪਰ MIT ਜਿਹੜਾ ਕਿ ਮੈਨਕਾਉ ਇੰਸਟੀਚਿਊਟ ਆਫ ਟੈਕਨੋਲੋਜੀ ਸਾਊਥ ਆਕਲੈਂਡ ਓਟਾਰਾ ਵਿੱਚ ਹੈ, ਉੱਥੇ ਵੀ 44 ਦੇ ਕਰੀਬ ਸਟੂਡੈਂਟਸ ਜਿਹੜੇ ਨੇ ਇੰਜੀਨੀਅਰਿੰਗ ਡਿਪਲੋਮਾ ਕੋਰਸ ਦੇ ਸਟੂਡੈਂਟ ਉਹ ਇਸ ਵਕਤ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਨੇ। ਸੋ ਉਸ ਗੱਲ ਨੂੰ ਵੀ ਅਸੀਂ ਖੋਲ੍ਹ ਕੇ ਕਰਾਂਗੇ। ਔਰ ਇੱਕ ਇੱਥੇ ਆਉਂਦੇ ਸਨਿਚਰਵਾਰ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਹਦਾ ਟਾਈਟਲ ਹੈ ਲਵ ਆਊਟ ਦੇ ਰੋਆ ਹੇਟ ਰੇਸਿਜ਼ਮ। ਤੋ ਨਿਊਜ਼ੀਲੈਂਡ ਵਿੱਚ ਕੈਨੇਡਾ ਤੋਂ ਦੋ ਬੁਲਾਰੇ ਆਉਣ ਵਾਲੇ ਨੇ, ਜਿਨ੍ਹਾਂ ਦਾ ਨਾਮ, ਇੱਕ ਦਾ ਨਾਮ ਹੈ ਲੋਰਨ ਸਦਨ ਔਰ ਦੂਸਰੇ ਨੇ ਸਟੈਫਨ ਮੋਲੀਨਿਊ। ਔਰ ਸਰੋਤਿਆਂ ਨੂੰ ਦਰਖਾਸਤ ਹੈ ਕਿ ਖੁਦ ਯੂਟਿਊਬ ਤੇ ਜਾ ਕੇ ਇਹਨਾਂ ਦੀ ਗੱਲਬਾਤ ਸੁਣ ਲੈਣ, ਤਾਂ ਤੁਹਾਨੂੰ ਪਤਾ ਚੱਲ ਜਾਏਗਾ ਕਿ ਕਿਸ ਤਰ੍ਹਾਂ ਦਾ ਜ਼ਹਿਰ ਉਗਲਦੇ ਨੇ ਇਹ। ਮੁਸਲਮਾਨਾਂ ਦੇ ਖਿਲਾਫ ਨੇ, ਮਾਈਗ੍ਰੈਂਟਸ ਦੇ ਖਿਲਾਫ ਨੇ, ਔਰਤਾਂ ਦੇ ਹੱਕਾਂ ਦੇ ਖਿਲਾਫ ਨੇ, ਬਹੁਤ ਗਲਤ ਕਿਸਮ ਦਾ ਜਿਹੜਾ ਇਹ ਜ਼ਹਿਰ ਫੈਲਾ ਰਹੇ ਨੇ। ਤੋ ਇਹ ਸਾਰੀ ਗੱਲਬਾਤ ਨੂੰ ਅਸੀਂ ਇੱਥੇ ਜਿਹੜੇ ਇੱਥੋਂ ਦੇ ਇੰਡੀਜਨਸ ਲੋਕ ਨੇ, ਮਾਓਰੀ ਜਿਹੜੇ ਇੱਥੋਂ ਦੇ ਵਸਨੀਕ ਨੇ ਉਹ, ਔਰ ਮਾਈਗ੍ਰੈਂਟਸ ਜਿਹੜੇ ਨੇ ਉਹ, ਯੂਨੀਅਨ ਮੂਵਮੈਂਟ ਦੇ ਲੋਕ, ਹੋਰ ਬਾਕੀ ਧਰਮਾਂ ਦੇ ਚਰਚਿਸ ਦੇ ਲੋਕ ਮਿਲ ਕੇ ਸਨਿਚਰਵਾਰ ਨੂੰ ਇੱਕ ਮੀਟਿੰਗ ਕਰਨ ਜਾ ਰਹੇ ਹਾਂ ਕਿ ਇਹ ਸਾਰੀ ਗੱਲਬਾਤ ਨੂੰ ਕਿਸ ਤਰ੍ਹਾਂ ਇਹਦੇ ਨਾਲ ਇਹਨੂੰ ਟੈਕਲ ਕੀਤਾ ਜਾਵੇ। ਤੋ ਇਸ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣਾ, ਜਲਦ ਅਸੀਂ ਤੁਹਾਡੇ ਨਾਲ ਹੋ ਜਾਵਾਂਗੇ। ਸਾਥੀ ਜਗਮੋਹਨ ਸਿੰਘ PKU ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ ਸਾਡੇ ਨਾਲ ਹੋਣਗੇ, ਤੋ ਦੁਬਾਰਾ ਤੁਹਾਡੇ ਨਾਲ ਅਸੀਂ ਜੁੜਾਂਗੇ।
ਹਾਂਜੀ, ਫਸਲ
ਫਿਰ ਸਭ ਦਾ ਰੇਡੀਓ ਇਨਕਲਬ ਤੇ ਸਵਾਗਤ ਹੈ ਮੇਰੇ ਨਾਲ ਸਟੂਡੀਓ ਚ ਭਾਰਤੀ ਜੀ ਨੇ ਔਰ ਸਾਥੀ ਨਛੱਤਰ ਸਿੰਘ ਜੀ ਵੀ ਨੇ ਔਰ ਅਸੀਂ ਤੁਹਾਨੂੰ ਰੂਬਰੂ ਕਰਨ ਜਾ ਰਹੇ ਹਾਂ ਸਾਥੀ ਜਗਮੋਹਨ ਸਿੰਘ ਹੋਰਾਂ ਨਾਲ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ ਨੇ ਔਰ ਸੂਬਾ ਜਨਰਲ ਸਕੱਤਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਬਾਰੇ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਬ ਤੇ ਹਾਂਜੀ ਸਾਥੀ ਜੀ ਤੁਸੀਂ ਮੇਰੀ ਗੱਲਬਾਤ ਸੁਣ ਰਹੇ ਹੋ ਜੀ ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਹਾਂਜੀ ਤੋਂ ਸਾਥੀ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਪਿਛਲੇ ਹਫ਼ਤੇ ਸ਼ੁੱਕਰਵਾਰ ਤੋਂ ਇੱਕ ਹਿੰਦੁਸਤਾਨ ਦੇ ਵੱਡੇ ਲੈਵਲ ਦੇ ਉੱਪਰ ਜਿਹੜਾ ਇੱਕ ਕਿਸਾਨਾਂ ਦਾ ਮਜ਼ਦੂਰਾਂ ਦਾ ਇਹ ਦੂਸਰਾ ਜਿਹੜਾ ਇਹ ਸੰਘਰਸ਼ ਵੱਡੇ ਲੈਵਲ ਤੇ ਹੋ ਰਿਹਾ ਇੱਕ ਵਾਰੀ ਪਹਿਲਾਂ ਵੀ ਹੋ ਚੁੱਕਿਆ ਸੋ ਸਭ ਤੋਂ ਪਹਿਲਾਂ ਤੇ ਸਰੋਤਿਆਂ ਨਾਲ ਸਾਂਝ ਪਾਓ ਕਿ ਇਹ ਜਿਹੜੀ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਹੈ ਇਹਦੇ ਬਾਰੇ ਦੱਸੋ ਕਿ ਇਹ ਕਮੇਟੀ ਕਿਉਂ ਹੋਣ ਦੇ ਵਿੱਚ ਆਈ ਔਰ ਕਿਉਂਕਿ ਸਾਥੀ ਜੀ ਕਿਉਂਕਿ ਪਹਿਲਾਂ ਵੀ ਸਟੇਟ ਲੈਵਲ ਤੇ ਜ਼ਿਲ੍ਹੇ ਲੈਵਲ ਤੇ ਹਿੰਦੁਸਤਾਨ ਦੇ ਵਿੱਚ ਇਹ ਕਿਸਾਨਾਂ ਦੇ ਮਜ਼ਦੂਰਾਂ ਦੇ ਸੰਘਰਸ਼ ਚੱਲ ਰਹੇ ਸੀ ਪਰ ਇਹ ਹਿੰਦੁਸਤਾਨ ਦੇ ਲੈਵਲ ਦੇ ਉੱਪਰ ਇਹਨੂੰ ਬਣਾਉਣ ਦੀ ਕਿਉਂ ਲੋੜ ਪਈ ਔਰ ਕੀ ਇਹਦੇ ਜਿਹੜੇ ਇਹਦੇ ਸੰਘਰਸ਼ ਦੇ ਜਿਹੜੇ ਨੇ ਉਹ ਜਿਹੜੇ ਰਿਜ਼ਲਟ ਕਿਸ ਤਰੀਕੇ ਦੇ ਆਉਣ ਦੀ ਤੁਹਾਨੂੰ ਆਸ ਹੈ
ਜਾਂ ਦੂਜੇ ਨਾਲ ਫਰਕ ਕੀ ਹੈ
ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਅਸੀਂ ਨਾ ਇਸ ਗੱਲ ਤੇ ਧਾਰ ਨਹੀਂ ਸਾਡੀ ਜਥੇਬੰਦੀ ਵੀ ਜਿਹੜੇ ਮਤਲਬ ਅਲੱਗ ਅਲੱਗ ਭਿੰਨਤਾ ਹੈ ਮਤਲਬ ਸਾਰੇ ਮਤਲਬ ਇੰਡੀਆ ਦੇ ਵਿੱਚ ਹਰ ਖੇਤਰ ਦੇ ਵਿੱਚ ਇਵੇਂ ਖੇਤੀ ਖੇਤਰ ਚ ਵੀ ਭਿੰਨਤਾ ਹੈਗੀ ਆ
ਜੀ
ਪਰ ਇੱਕ ਬੜਾ ਵੱਡਾ ਕੁਐਸਚਨ ਜਿਹੜਾ ਸਾਡੇ ਸਾਹਮਣੇ ਧੱਕ ਕੇ ਜਾਣੀ ਇੱਥੋਂ ਦੀਆਂ ਹਾਕਮ ਪਾਰਟੀਆਂ ਨੇ ਲੈ ਆਉਂਦਾ ਤੇ ਜਿਹੜਾ ਸੂਬਾ ਤੇ ਕੇਂਦਰ ਸਰਕਾਰ ਦੇ ਸੰਬੰਧ ਨੇ ਸੂਬੇ ਨੂੰ ਤਾਂ ਇਹਨਾਂ ਨੇ ਮਤਲਬ ਕੋਈ ਪਾਵਰਾਂ ਜਿਹੜੀਆਂ ਸਾਨੂੰ ਬਿਲਕੁਲ ਖਤਮ ਕਰਤੀਆਂ ਅਕਾਲੀ ਦਲ ਵਰਗੀਆਂ ਕੋਈ ਰੀਜਨਲ ਪਾਰਟੀਆਂ ਕਦੀ ਕਿਸੇ ਸਮੇਂ ਸੂਬੇ ਦੇ ਵਾਧੂ ਅਧਿਕਾਰਾਂ ਵਿੱਚ ਲੜਦੀਆਂ ਰਹੀਆਂ ਪਰ ਉਹ ਕੋਈ ਗੱਲ ਹੀ ਨੀ ਰਹੀ ਹੁਣ ਸਾਰਾ ਕੁਝ ਸੈਂਟਰ ਨੇ ਆਪਦੇ ਕੋਲ ਕਰ ਲਿਆ ਸੈਂਟਰ ਤੋਂ ਅਗਾਂਹ ਵੀ ਜਿਹੜਾ ਸੈਂਟਰ ਨੇ ਨਿਊ ਇਕਨੋਮਿਕ ਪਾਲਿਸੀ 91 ਸ਼ੁਰੂ ਹੋਈ ਹੈ ਤੇ ਹੁਣ ਆ ਕੇ ਹੁਣ ਸੈਂਟਰ ਵੀ ਬਹੁਤ ਸਾਰੇ ਮਤਲਬ ਖੇਤੀ ਨਾਲ ਸੰਬੰਧਿਤ ਜਿਹੜੇ ਮਸਲੇ ਨੇ ਉਹਨਾਂ ਬਹੁਤ ਵੱਡੇ ਵੱਡੇ ਸਮਝੌਤੇ ਜਿਹੜੇ ਨੇ ਆਯਾਤ ਕਿਵੇਂ ਕਰਨਾ ਨਿਰਯਾਤ ਕਿਵੇਂ ਕਰਨਾ ਹੈ ਮਲਟੀ ਇੱਥੇ ਸਰਕਾਰੀ ਖਰੀਦ ਕਰਨੀ ਉਹਦੇ ਸੰਬੰਧ ਚ ਵੀ ਅੰਡਰਟੇਕਿੰਗ ਆਪਦੇ ਗੋਡੇ ਟੇਕ ਰਿਹਾ ਸੈਂਟਰ ਵਿਸ਼ਵ ਵਪਾਰ ਸੰਸਥਾ ਦੀਆਂ ਮੀਟਿੰਗਾਂ ਦੇ ਵਿੱਚ ਲਾਸਟ ਵਿਸ਼ਵ ਵਪਾਰ ਸੰਸਥਾ ਦੀ ਮੀਟਿੰਗ ਆਈ ਆ ਇਹਦੇ ਵਿੱਚ ਅਸੀਂ ਬਿਲ ਕਈ ਸਾਲਾਂ ਤੋਂ ਇਸ ਅਣਸਰ ਦੀ ਲੋੜ ਵੀ ਸਾਨੂੰ ਘੱਟੋ ਘੱਟ ਦੇਸ਼ ਭਰ ਦੇ ਸਾਰੇ ਕਿਸਾਨਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਜਿਹੜੇ ਖੇਤੀ ਸੈਕਟਰ ਨਾਲ ਸੰਬੰਧਿਤ ਨੇ ਤੇ ਸੱਚੇ ਬਹੁਤ ਜ਼ਿਆਦਾ ਪੀੜਤ ਨੇ ਉਹ ਚ ਕੁਝ ਪੋਕਟਾਂ ਇਹੋ ਜਿਹੀਆਂ ਨੇ ਜਿੱਥੇ ਮਤਲਬ ਸਰਮਾਏ ਦੀ ਖੇਤੀ ਦੇ ਸਰਮਾਏ ਦੀ ਬਹੁਤ ਜ਼ਿਆਦਾ ਸ਼ਮੂਲੀਅਤ ਆ ਖੇਤੀ ਐਡਵਾਂਸ ਵੀ ਆ ਜਿਵੇਂ ਵਪਦਰਾ ਕੁਛ ਆਂਧਰਾ ਚ ਆ ਕੁਛ ਪੰਜਾਬ ਚ ਆ ਜਿੱਥੇ ਖੇਤੀ ਸੈਕਟਰ ਦੇ ਵਿੱਚ ਸਰਮਾਏਦਾਰੀ ਵਿਕਾਸ ਹੋ ਗਿਆ ਉੱਥੇ ਡਿਵੈਲਪਮੈਂਟ ਤੇ ਦੂਸਰੀ ਜਿਹੜੀ ਬੈਕਵਰਡ ਖੇਤੀ ਡਿਵੈਲਪਮੈਂਟ ਚ ਭਾਵੇਂ ਫਰਕ ਆ ਟੋਟਲ ਜਿਹੜਾ ਖੇਤੀ ਸੈਕਟਰ ਹੈ ਬਹੁਤ ਮਾੜੀ ਹਾਲਤ ਦੇ ਵਿੱਚ ਆ ਔਰ ਖੇਤੀ ਸੈਕਟਰ ਤੇ ਨਿਰਭਰ ਜਿੰਨੀ ਪਾਪੂਲੇਸ਼ਨ ਆ ਉਹ ਹੁਣ ਇਸ ਵੇਲੇ ਮਤਲਬ 60% ਤੋਂ ਉੱਪਰ ਹੈ ਦੇਸ਼ ਦੀ ਸਾਰੀ ਦੀ ਹਾਲਤ ਮਾੜੀ ਆ ਔਰ ਇੱਕ ਨਾ ਦੂਜੇ ਤਰੀਕੇ ਰਹੇ ਉਹ ਮਤਲਬ ਕਿਸੇ ਕਿਸੇ ਖੇਤਰ ਦੇ ਵਿੱਚ ਸਲੋ ਕਿਸੇ ਖੇਤਰ ਵਿੱਚ ਫਾਸਟ ਮਤਲਬ ਆਤਮ ਹੱਤਿਆਵਾਂ ਵੱਲ ਜਾ ਰਹੇ ਨੇ ਖੁਦਕਸ਼ੀਆਂ ਵੱਲ ਜਾ ਰਹੇ ਨੇ ਅਸੀਂ ਚਾਹੁੰਦੇ ਹਾਂ ਵੀ ਖੁਦਕਸ਼ੀ ਦੀ ਬਜਾਏ ਅਸੀਂ ਇਕਮੁੱਠ ਹੋ ਕੇ ਮਤਲਬ ਸੰਘਰਸ਼ ਦੇ ਰਾਹ ਪਈਏ ਜਿਹੜੀ ਆਪਦਾ ਕਰੋ ਜਾਂ ਮਰੋ ਵਾਲੀ ਜਿਹੜੀ ਗੱਲ ਹੈ ਇਸ ਰੀਤੀ ਦੇ ਤਹਿਤ ਚਾਹੇ ਕੇਂਦਰ ਸਰਕਾਰ ਹੈ ਚਾਹੇ ਕੋਈ ਸੂਬਾ ਸਰਕਾਰ ਹੈ ਉਹਦੇ ਵੱਡੇ ਸੰਘਰਸ਼ ਆਰੰਭੀ ਇਹਦੀ ਸ਼ੁਰੂਆਤ ਪਿਛਲੇ ਜੀ ਮਤਲਬ ਇੱਕ ਸਾਲ ਤੋਂ ਦੋ ਤਿੰਨ ਮਹੀਨੇ ਹੋ ਗਏ ਨੇ ਅਸੀਂ ਆਪਦਾ ਸਟੇਟ ਵੱਲੋਂ ਦੇਖੋ ਇੱਕ ਪੰਜਾਬ ਦੀਆਂ ਇੱਕ ਵੱਖਰੀਆਂ ਮੰਗਾਂ ਹੈਗੀਆਂ ਨੇ ਸੂਬੇ ਦੇ ਤੌਰ ਤੇ ਔਰ ਪੰਜਾਬ ਨੇ ਪੰਜ ਡਿਕੇਡ ਯਾਨੀ 50-60 ਸਾਲ ਸੈਂਟਰ ਗੌਰਮੈਂਟ ਦਾ ਅੰਨ ਪਟਾ ਭਰਿਆ ਹੁਣ ਗਲੋਬਲਾਈਜੇਸ਼ਨ ਦੇ ਵਿੱਚ ਹੋਰ ਥਾਂ ਤੋਂ ਅੰਨ ਲਾਇਆ ਰਹੇ ਨੇ ਇਹਨਾਂ ਨੂੰ ਅੰਨ ਦੀ ਲੋੜ ਨਹੀਂ ਰਹੀ ਬਹੁਤੀ ਕੇਂਦਰ ਨੂੰ ਇਹਨਾਂ ਨੇ ਜਨਤਕ ਵੰਡ ਪ੍ਰਣਾਲੀ ਜਿਹੜੀ ਗਰੀਬਾਂ ਵਾਸਤੇ ਸੀ ਉਹਦਾ 80% ਖਤਮ ਕਰਤੀ ਕਦੇ ਵੀ ਗਰੀਬਾਂ ਨੂੰ ਮਤਲਬ ਭੁੱਖਮਰੀ ਨਾਲ ਮਰ ਰਹੇ ਨੇ ਛੱਤੀਸਗੜ੍ਹ ਚ ਝਾਰਖੰਡ ਚ ਲੋਕ ਔਰ ਸਾਡੇ ਪੰਜ ਪੰਜ ਸਾਲ ਦੀ ਇੱਥੇ ਕਣਕ ਦੀ ਡੰਪ ਪਈ ਜਿਹੜੀ ਉਹ ਖਰਾਬ ਹੋ ਰਹੀ ਆ ਤੇ ਸਾਨੂੰ ਸਿਰਫ਼ ਮਿਨੀਮਮ ਸਪੋਰਟ ਪ੍ਰਾਈਸ ਆ ਘੱਟੋ ਘੱਟ ਸਮਰਥਨ ਮੁੱਲ ਉਹ ਵੀ ਸਿਰਫ਼ ਝੋਨੇ ਤੇ ਕਣਕ ਤੇ ਮਿਲਦਾ ਉਹ ਅਸੀਂ ਹਰ ਵਾਰ ਝੋਨਾ ਲਾ ਲਾ ਕੇ ਜਿਹੜੀ ਸਾਡੀ ਅਸੀਂ ਖਰਾਕ ਨੀ ਗੀ ਸਾਡੀ ਫਸਲ ਨੀ ਗੀ ਅਸੀਂ ਇਨਵਾਇਰਮੈਂਟ ਖਰਾਬ ਕਰ ਬੈਠੇ ਹਾਂ ਪਰਾਲੀ ਨੂੰ ਅੱਗ ਲਾ ਕੇ ਪਾਣੀ ਧੱਕੇ ਦਾ ਖਤਮ ਕਰ ਲਿਆ ਆਪਦੀ ਜਨਰੇਸ਼ਨ ਲਈ ਚੈਲੰਜ ਬਣ ਗਿਆ ਇਹ ਸਾਰੀਆਂ ਗੱਲਾਂ ਨੂੰ ਜਦੋਂ ਅਸੀਂ ਬਹੁਤ ਹੀ ਜ਼ਿਆਦਾ ਮਤਲਬ ਬਰਾਊਟ ਤਰੀਕੇ ਨਾਲ ਸੋਚਦੇ ਹਾਂ ਤੇ ਲੀਡਰਸ਼ਿਪ ਨੇ ਸੋਚਿਆ ਵੀ ਜ਼ਰੂਰ ਹੀ ਆਲ ਇੰਡੀਆ ਲੈਵਲ ਤੇ ਕੋਸ਼ਿਸ਼ਾਂ ਜਾਰੀ ਸਨ ਜੀ ਕਈ ਹਰਿਆਣੇ ਨਾਲ ਹੋਰ ਕਈ ਸਟੇਟਾਂ ਨਾਲ ਉਹ ਹੋਇਆ ਜੀ ਤਮਿਲਨਾਡੂ ਤੇ ਇੱਕ ਕਿਸਾਨ ਕਿਸੇ ਬੰਦੀ ਲੰਮੇ ਸਮੇਂ ਤੋਂ ਇਸ ਤੋਂ ਬਹੁਤ ਹੀ ਤੁਸੀਂ ਸ਼ਾਇਦ ਕਵਰ ਕੀਤਾ ਹੋਵੇ ਇੱਕ ਵੱਖਰੇ ਤਰੀਕੇ ਦੇ ਨਾਲ ਉਹ ਆਪਦਾ ਜਿਹੜਾ ਉਹਨਾਂ ਦਾ ਪਾਣੀ ਦਾ ਮਸਲਾ ਪਾਣੀ ਦਾ ਮਸਲਾ ਲੈ ਕੇ ਜੰਤਰ ਮੰਤਰ ਦੇ ਵਿੱਚ ਬੈਠੇ ਹੋਏ ਸਨ ਅਸੀਂ ਆਪਦੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ 5-6 ਉੱਥੇ ਗਈਆਂ ਸਨ ਡੈਮੋਸਟ੍ਰੇਸ਼ਨ ਕਰਕੇ ਇੱਕ ਕੋਆਰਡੀਨੇਸ਼ਨ ਬਣਾ ਕੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਜੀ ਉਹਨਾਂ ਨੇ ਕਿਹਾ ਤੁਸੀਂ ਵੀ ਕੁਝ ਕਿਸਾਨ ਜਥੇਬੰਦੀਆਂ ਨੂੰ ਇਨਵਾਈਟ ਕਰੋ ਅਸੀਂ ਵੀ ਕੁਝ ਕਿਸਾਨ ਜਥੇਬੰਦੀਆਂ ਨੂੰ ਇਨਵਾਈਟ ਕਰਦੇ ਹਾਂ ਅਸੀਂ ਕੁਝ ਬਾਹਰਲੇ ਸਟੇਟਾਂ ਦੇ ਕਿਸਾਨ ਜਥੇਬੰਦੀਆਂ ਨੂੰ ਇਨਵਾਈਟ ਕੀਤਾ ਪਹਿਲਾਂ ਆਲਰੇਡੀ ਕੁਛ ਸਾਡੀਆਂ ਆਲਰੇਡੀ ਇੱਕ ਕੋਆਰਡੀਨੇਸ਼ਨ ਅੱਜ ਤੋਂ ਕਈ ਸਾਲ ਪਹਿਲਾਂ ਰਹੀ ਸੀ ਜਿਹਦੇ ਸਾਡੇ ਮਤਲਬ ਸਟੇਟ ਦੇ ਆਰਗਨਾਈਜ਼ ਸੈਕਟਰੀ ਡਾਕਟਰ ਬਚਨ ਪਾਲ ਨੈਸ਼ਨਲ ਲੈਵਲ ਦੇ ਕਨਵੀਨਰ ਵੀ ਰਹੇ ਨੇ ਉਹਨਾਂ ਨੇ ਵੀ ਕੁਝ ਕੋਸ਼ਿਸ਼ ਕਰੀਆਂ ਤਾਂ ਇਹ ਮਤਲਬ ਵੀ ਐਮ ਸਿੰਘ ਤੇ ਆਪਣੇ ਜਗਿੰਦਰ ਯਾਦਵ ਜੀ ਇਹਨਾਂ ਨੇ ਕੁਛ ਇਨੀਸ਼ੀਏਟਿਵ ਲਿਆ ਤਾਂ ਉਹ ਇੱਕ ਕੋਆਰਡੀਨੇਸ਼ਨ ਕਮੇਟੀ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਬਣੇਗੀ ਧਾਰਮਿਕ ਕਮੇਟੀ ਜਿਹਦੇ ਕਨਵੀਨਰ ਵੀ ਐਮ ਸਿੰਘ ਬਣੇ
ਜੀ
ਪਰ ਇਹ ਵੇਖੋ ਜੀ ਜਦੋਂ ਕਈ ਵਾਰੀ ਮਤਲਬ ਸਾਨੂੰ ਜਿਹੜੀ ਸਟੇਟ ਆ ਜਿਹੜੀ ਹਾਕਮ ਹੁੰਦੇ ਨੇ ਉਹ ਇੰਨਾ ਜ਼ਿਆਦਾ ਤਸ਼ੱਦਦ ਕਰਦੇ ਨੇ ਕਿ ਸਾਡੀ ਅਨਸਰ ਦੀ ਲੋੜ ਬਣ ਜਾਂਦੀ ਹੈ ਕਿ ਅਸੀਂ ਇੱਕੋ ਹੀ ਉਸੇ ਸਮੇਂ ਅਨੁਸਾਰ ਮੱਧ ਪ੍ਰਦੇਸ਼ ਦੇ ਵਿੱਚ ਮਦਸੌਰ ਦੇ ਵਿੱਚ
ਬਹੁਤ ਵੱਡਾ ਕਾਂਡ ਹੋਇਆ
ਐਮਐਸਪੀ ਦੇ ਮਸਲੇ ਨੂੰ ਲੈ ਕੇ ਆਪਣੀਆਂ ਫਸਲਾਂ ਮਤਲਬ ਵਾਜਬ ਭਾਅ ਦੇ ਉੱਤੇ ਵਾਜਬ ਨੀ ਜਿਹੜਾ ਗੌਰਮੈਂਟ ਉਹ ਨਿਸ਼ਚਿਤ ਘੱਟੋ ਘੱਟ ਮੁੱਲ ਤੈਅ ਕੀਤਾ ਉਹ ਤੇ ਲੈ ਕੇ ਸੰਘਰਸ਼ ਕਰ ਰਹੇ ਸਨ ਉਹਨਾਂ ਨੇ ਮੰਗਾਂ ਨੀ ਮੰਨੀਆਂ ਉਹ ਹਾਈਵੇ ਤੇ ਆ ਗਏ ਉਹਨਾਂ ਨੂੰ ਸ਼ਾਂਤ ਨੀ ਕੀਤਾ ਮਸਲਾ ਹੈਂਡਲ ਨੀ ਕੀਤਾ ਪੁਲਿਸ ਰਿਪਰੈਸ਼ਨ ਕੀਤਾ ਔਰ ਪੁਲਿਸ ਰਿਪਰੈਸ਼ਨ ਇੰਨਾ ਕੀਤਾ ਕਿ ਉਹ ਜਿਹੜੇ 6 ਕਿਸਾਨ ਉੱਥੇ ਸ਼ਹੀਦ ਹੋਏ ਨੇ 5 ਕਿਸਾਨਾਂ ਨੂੰ ਬਹੁਤ ਨੇੜੇ ਗੋਲੀਆਂ ਮਾਰੀਆਂ ਪੋਸਟਮਾਰਟਮ ਦੀ ਰਿਪੋਰਟ ਹੈ ਉਹਦੇ ਬਾਅਦ ਸਾਡੀ ਸਰ ਜਿਹੜੀ ਮੀਟਿੰਗ ਅਗਲੀ ਹੋਈ ਬਹੁਤ ਭਰਵੀਂ ਸੀ ਉਸ ਭਰਵੀਂ ਮੀਟ ਤੋਂ ਬਾਅਦ ਜਨਰਲ ਬਾਡੀ ਬੁਲਾਉਣ ਦਾ ਫੈਸਲਾ ਕਰ ਲਿਆ ਜਨਰਲ ਬਾਡੀ 'ਚ 192 ਆਬਜੈਕਸ਼ਨ ਆਈਆਂ ਤੇ ਜਨਰਲ ਬਾਡੀ ਨੇ ਉੱਥੇ ਵਰਕਿੰਗ ਗਰੁੱਪ ਚੁਣਿਆ ਜਨਰਲ ਬਾਡੀ ਨੇ ਇਹ ਮਤਲਬ ਸਾਨੂੰ ਕਿਹਾ ਵੀ ਸਭ ਤੋਂ ਪਹਿਲਾਂ ਮਦਸੌਰ ਜਿੱਥੇ ਗਏ ਨੇ ਉੱਥੇ ਇੱਕ ਮਹੀਨਾ ਹੋਣ ਵਾਲਾ ਉਹਦਾ ਇੱਕ ਮਹੀਨੇ ਬਾਅਦ ਆਪਾਂ ਉੱਥੇ ਦੀ ਯਾਦ ਮਨਾਈਏ ਉੱਥੋਂ ਦੇ ਪਿੰਡਾਂ ਦੀ ਮਿੱਟੀ ਲਈਏ ਉਹ ਕਲਸ ਲਈਏ ਜਿਹੜੀ ਕਿਸਾਨੀ ਦੀ ਸਾਰੀ ਹਾਲਤ ਹੈ ਇੱਕ ਯਾਤਰਾ ਕਰੀਏ ਸਾਰੇ ਇੰਡੀਆ ਦੇ ਵਿੱਚ
ਤਾਂ
ਅਸੀਂ ਕੋਈ 10,000 ਕਿਲੋਮੀਟਰ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਿਲੋਮੀਟਰ ਦੀ ਯਾਤਰਾ ਮਤਲਬ ਵੀ ਕੋਈ 18 ਸਟੇਟਾਂ ਦੇ ਵਿੱਚ ਮਤਲਬ ਮਾੜੀ ਗੱਲ ਹੋਈ ਵੀ ਇੱਥੇ ਸੱਤਾ ਸੌ ਤੇ ਬਾਬਾ ਸੀ ਉਹਦਾ ਰੌਲਾ ਪੈ ਗਿਆ ਇਸ ਕਰਕੇ ਹਰਿਆਣਾ ਪੰਜਾਬ ਦੇ ਵਿੱਚ ਸਾਨੂੰ ਸਸਪੈਂਡ ਕਰਨੀ ਕੋਈ ਨੈਕਸਟ ਮੰਥ ਆਈ
ਇੱਥੇ
ਕਰ ਰਹੇ ਹਾਂ ਪਰ ਅਸੀਂ ਸਟੇਟ ਲੈਵਲ ਦੇ ਵੀ ਤੇ ਰੀਜਨਲ ਲੈਵਲ ਤੇ ਵੀ ਇਹਨਾਂ ਦੇ ਵਿੱਚ ਕਨਵੈਨਸ਼ਨਾਂ ਕਰ ਲਈਆਂ ਸਨ ਉਸ ਤੋਂ ਬਾਅਦ ਲਾਸਟ ਈਅਰ ਨਵੰਬਰ ਦੇ ਵਿੱਚ ਜਿਹੜਾ ਅਸੀਂ ਪੈਰਲਲ ਪਾਰਲੀਮੈਂਟ ਲਾਈ ਉਹਦੇ ਜਿਹੜੇ ਸਾਡੇ ਮਤਲਬ ਇੰਟਲੈਕਚੁਅਲ ਨੇ ਸਾਡੇ ਵਰਕਿੰਗ ਗਰੁੱਪ ਦੇ ਵਿੱਚ ਜਿਹਦੇ ਚ ਥੋੜਾ ਮੋਟਾ ਮੇਰਾ ਵੀ ਰੋਲ ਆ ਉਹਨਾਂ ਨੇ ਮਤਲਬ 2 ਬਿੱਲ ਤਿਆਰ ਕੀਤੇ ਦੋ ਬਿੱਲ ਇੱਕ ਤਾਂ ਜਿਹੜਾ ਕਿਸਾਨ ਆ ਉਹਨੂੰ ਕਰਜ਼ਾ ਮਾਫ਼ ਨੂੰ ਕਰਜ਼ੇ ਨੂੰ ਮੁਕਤ ਕੀਤਾ ਜਾਵੇ ਉਹਦਾ ਅਧਿਕਾਰ ਬਣਦਾ ਉਹਨੇ ਅੰਨ ਪੈਦਾ ਕੀਤਾ ਦੇਸ਼ ਦੀ ਉਹ ਤਾਂ ਕਰਕੇ ਉਹਦੇ ਕਰਜ਼ਾ ਚੜਿਆ ਜਾਂ ਸਰਕਾਰ ਨੇ ਗਲਤ ਨੀਤੀਆਂ ਕਰਕੇ ਇਹ ਕਰਜ਼ਾ ਮੁਕਤੀ ਬਿੱਲ ਤੇ ਦੂਜਾ ਜਿਹੜਾ ਸਵਾਮੀਨਾਥਨ ਕਮਿਸ਼ਨ ਨੇ 2004 ਚ ਬੈਠਾ ਸੀ ਉਹ 2006 ਚ ਰਿਪੋਰਟ ਦਿੱਤੀ ਯੂਪੀ 2 ਨੇ ਵੀ ਨੀ ਲਾਗੂ ਕੀਤੀ ਐਨਡੀਏ ਨੇ ਵੀ ਨੀ ਲਾਗੂ ਕੀਤੀ ਇਹਨਾਂ ਦੇ ਮੈਨੀਫੈਸਟੋ ਚ ਇਹਨਾਂ ਨੇ ਮਤਲਬ ਇੰਨੀ ਮਤਲਬ ਮਾੜੀ ਗੱਲ ਕੀਤੀ ਕਿ ਸੁਪਰੀਮ ਕੋਰਟ ਐਫੀਡੇਵਿਟ ਦੇ ਦਿੱਤਾ ਵੀ ਅਸੀਂ ਲਾਗੂ ਨੀ ਕਰ ਸਕਦੇ ਤਾਂ ਦੂਸਰਾ ਬਿੱਲ ਅਸੀਂ ਉਹ ਤਿਆਰ ਕੀਤਾ ਉਹਦੇ ਤੇ ਅਸੀਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਸਾਨੂੰ ਮਤਲਬ ਐਂ ਕਹਿ ਲਓ ਵੀ ਇੱਕ ਆਪਣੇ ਆਪ ਹੀ ਆਟੋਮੈਟਿਕ ਸੁਸਾਇਟੀ ਫਾਰ ਦਾ ਵੈਲਫੇਅਰ ਆਫ ਦਾ ਵਿਕਟਮ ਫਾਰਮਰ ਬਣ ਗਈ ਬਹੁਤ ਸਾਰੇ ਮਤਲਬ ਇੰਟਲੈਕਚੁਅਲ ਐਡਵੋਕੇਟਸ ਤੇ ਬਹੁਤ ਸਾਰੇ ਐਗਰੀਕਲਚਰ ਇਕਨੋਮਿਸਟ ਉਹਨਾਂ ਨੇ ਸਾਡੀ ਉਹਨੂੰ ਬਿੱਲ ਨੂੰ ਤਿਆਰ ਕਰਨ ਚ ਮਦਦ ਕੀਤੀ ਉਹ ਬਿੱਲ ਜਿਹੜੇ ਸਾਡੇ ਤਿਆਰ ਹੋਏ ਤਾਂ ਇਸ ਵੇਲੇ ਸਾਡਾ ਬਿੱਲ ਰਾਜ ਸਭਾ ਦੇ ਵਿੱਚ ਇੱਕ ਬਿੱਲ ਪੇਸ਼ ਹੋ ਚੁੱਕਾ ਹੈ ਦੂਸਰਾ ਜਿਹੜਾ ਕਰਜ਼ਾ ਮੁਕਤੀ ਅਸੀਂ ਉਹ ਵਿੱਤ ਨਾਲ ਸੰਬੰਧਿਤ ਹੋਣ ਕਰਕੇ ਉਹ ਕਹਿੰਦੇ ਲੋਕ ਸਭਾ ਚ ਪੇਸ਼ ਹੋਊਗਾ ਲੋਕ ਸਭਾ ਚ ਪੇਸ਼ ਹੋਣਾ ਸੀ ਐਸ ਫਰਾਈਡੇ ਤਾਂ ਅਸੀਂ ਇਸ ਫਰਾਈਡੇ ਫਿਰ ਪਾਰਲੀਮੈਂਟ ਦੇ ਸਾਹਮਣੇ ਡੈਮੋਸਟ੍ਰੇਸ਼ਨ ਰੱਖਿਆ ਸੀ ਸਿੰਬੋਲਿਕਲੀ 5-10 ਹਜ਼ਾਰ ਲੋਕਾਂ ਦਾ 7-8 ਹਜ਼ਾਰ ਲੋਕ ਗਏ
ਜੀ ਜੀ ਸਾਥੀ ਜੀ
ਸਾਡਾ ਬਿੱਲ ਪੇਸ਼ ਹੋਣਾ ਬਾਹਰ ਅਸੀਂ ਕਹੀਏ ਵੀ ਇਸ ਬਿੱਲ ਨੂੰ ਕੀਤਾ ਜਾਵੇ ਤੇ ਉਹ ਬਿੱਲ ਸਾਡਾ ਰਿਸੀਵ ਕਰ ਗਿਆ ਸੀ ਅਸੀਂ ਰਾਸ਼ਟਰਪਤੀ ਨੂੰ ਮਿਲੇ ਰਾਸ਼ਟਰਪਤੀ ਨੇ ਵੀ ਸਾਨੂੰ ਕਿਹਾ ਵੀ ਤੁਹਾਡੇ ਜਿਹੜੇ ਮਾਦੇ ਲੈਣੇ ਇਹਨਾਂ ਦੇ ਵਿੱਚ ਵਜੇ ਨੇ ਮੈਂ ਇਸ ਤਰ੍ਹਾਂ ਦੀ ਕੋਈ ਡਾਇਰੈਕਸ਼ਨ ਲੋਕ ਸਭਾ ਦੇ ਸਪੀਕਰ ਨੂੰ ਤੇ ਰਾਜ ਸਭਾ ਦੇ ਚੇਅਰਮੈਨ ਨੂੰ ਭੇਜੂਗਾ ਉਹਨੇ ਭੇਜੀ ਜਾਂ ਨਹੀਂ ਭੇਜੀ ਹਾਲੇ ਕਨਫਰਮੇਸ਼ਨ ਨਹੀਂ ਹੋਈ ਪਰ ਜਿਹੜਾ ਪ੍ਰਾਈਵੇਟ ਮੈਂਬਰ ਰਾਜੀਵ ਸ਼ੈਟੀ ਨੇ ਉੱਥੇ ਪੇਸ਼ ਕੀਤੇ ਦੋਨੋਂ ਉੱਥੇ ਰਿਸੀਵ ਹੋ ਗਏ ਲੋਕ ਸਭਾ ਚ ਇੱਧਰ ਇੱਕ ਸੀਪੀਐਮ ਦੇ ਐਮਪੀ ਨੇ ਪੇਸ਼ ਕੀਤਾ ਸੀ ਉਹਨੂੰ ਅਸੀਂ ਦਿੱਤਾ ਸੀ ਉਹ ਰਾਜ ਸਭਾ ਦੇ ਵਿੱਚ ਤਾਂ ਟੇਬਲ ਹੋ ਗਿਆ ਪਿਛਲੇ ਮਤਲਬ ਫਰਾਈਡੇ ਤੇ ਅਸੀਂ ਦਿੱਲੀ ਦੇ ਤੋਂ ਮੋਟੀਫਿਕੇਸ਼ਨ ਕੀਤਾ ਉਹ ਬਿੱਲ ਆਪਣੇ ਆਪ ਦੇਖੋ ਜੀ ਲੋਕ ਸਭਾ ਦੇ ਵਿੱਚ ਆ ਫਿਰ ਬੀਜੇਪੀ ਆ ਉਹ ਸਾਡੇ ਮੁਤਾਬਕ ਸਾਨੂੰ ਤਾਂ ਉੱਥੋਂ ਕੋਈ ਆਸ ਨੀ ਗੀ ਕਿਸੇ ਵੀ ਲੋਕ ਪੱਖੀ ਹੈ ਨੀ ਮਨੁੱਖਤਾਵਾਦੀ ਵੀ ਨੀ ਕਿਸੇ ਜਮਾਤ ਵਿਕਟਮ ਜਮਾਤਾਂ ਉੱਥੇ ਜਮਾਤਾਂ ਦੀ ਕਿਸੇ ਉਹਨੇ ਕੀ ਮਦਦ ਕਰਨੀ ਹੈ ਪਾਸ ਤਾਂ ਨੀ ਹੋਣ ਲੱਗੇ ਪਰ ਇੱਕ ਇਤਿਹਾਸਿਕ ਡਾਕੂਮੈਂਟ ਬਣ ਗਏ ਜਿਹੜੇ ਮਤਲਬ ਹੁਣ ਸਾਡਾ ਨੈਕਸਟ ਇਹ ਆ ਵੀ ਅਸੀਂ ਮਤਲਬ ਰੱਖਤੀ ਡੇਟ 30 ਨਵੰਬਰ ਦੀ 30 ਨਵੰਬਰ ਨੂੰ ਅਸੀਂ ਮਤਲਬ ਦਿੱਲੀ ਨੂੰ 10 ਪਾਸਿਆਂ ਤੋਂ ਘੇਰਨਾ ਦਿੱਲੀ ਨੂੰ ਮਤਲਬ ਦਿੱਲੀ ਦੇ ਲੋਕਾਂ ਨੂੰ ਨੀ ਦਿੱਲੀ ਦੇ ਹਾਕਮ ਨੇ ਪੀਐਮ ਮੋਰਚਾ ਪਾਰਲੀਮੈਂਟ ਤੇ ਸ਼ਹੀਨ ਚੱਲਦਾ ਹੋਊਗਾ ਪਾਰਲੀਮੈਂਟ ਉਹਨੂੰ ਲੋਕਾਂ ਨਾਲ ਅਸੀਂ ਮਤਲਬ ਬਹੁਤ ਜ਼ਿਆਦਾ ਪਿਆਰ ਵਾਲਾ ਮੁਹੱਬਤ ਵਾਲਾ ਉਹਨਾਂ ਤੋਂ ਸਪੋਰਟ ਮੰਗਾਂਗੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਸਾਡਾ ਇਸ ਕਿਸਮ ਦੇ ਸਾਰੇ ਤਾਪੇ ਜਾਂ ਨੰਗਾਂ ਦੇ ਢੰਗ ਤਰੀਕੇ ਹੋਣਗੇ ਪਰ ਅਸੀਂ 10 ਪਾਸਿਆਂ ਤੋਂ ਕੋਈ 1 ਲੱਖ ਤੋਂ ਵੱਧ ਕਿਸਾਨ ਦਿੱਲੀ ਪਹੁੰਚ ਕੇ 30 ਨਵੰਬਰ ਨੂੰ ਲੋਕ ਸਭਾ ਨੂੰ ਘੇਰਨ ਦਾ ਪਲਾਨ ਕੀਤਾ
ਜੀ ਜੀ ਸਰ
ਪ੍ਰੋਬਲੀ ਉਦੋਂ ਲੋਕ ਸਭਾ ਦਾ ਇਜਲਾਸ ਚੱਲ ਰਿਹਾ
ਜੀ ਸਾਥੀ ਜੀ ਤੁਸੀਂ ਜਿਹੜੀ ਇੱਕ ਜਿਹੜਾ ਬਿੱਲ ਤੁਸੀਂ ਤਿਆਰ ਕੀਤਾ ਉਹਦੀ ਗੱਲ ਕੀਤੀ ਹੈ ਸੋ ਥੋੜਾ ਜਿਹਾ ਅਸੀਂ ਲਗਾਤਾਰ ਇਸ ਰੇਡੀਓ ਮਾਧਿਅਮ ਤੋਂ ਜਿਹੜੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ ਉਹ ਅਸੀਂ ਸਰੋਤਿਆਂ ਦੇ ਨਾਲ ਡਿਸਕਸ ਕਰਦੇ ਰਹਿੰਦੇ ਹਾਂ ਪਰ ਮੋਟੀਆਂ ਮੋਟੀਆਂ ਮੰਗਾਂ ਨੇ ਜਿਹੜੀਆਂ ਉਹਦੇ ਵਿੱਚ ਉਹ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝੀਆਂ ਕਰੋ
ਦੇਖੋ ਅਸਲ ਤੇ ਨਾ ਜੇ ਤੁਸੀਂ ਕਦੇ ਵੀ ਮੋਟੇ ਮੋਟੇ ਮੰਗਾਂ ਇਹ ਅਸਲ ਕੋਆਰਡੀਨੇਸ਼ਨ ਦੀ ਜਿਹੜੀ ਸਕਸੈਸ ਹੈ ਉਹਦਾ ਕਾਰਨ ਇਹ ਹੈ ਵੀ ਅਸੀਂ ਦੋ ਹੀ ਮੰਗਾਂ ਰੱਖੀਆਂ ਨੇ
ਜੀ
ਉਹਦੀਆਂ ਨਾ ਅਲੱਗ ਹੈਗੀਆਂ ਨੇ
ਜੀ
ਇੱਕ ਵੀ ਜਿਹੜੇ ਮਤਲਬ ਜਿਹੜਾ ਮਤਲਬ MSP ਆ ਮਿਨੀਮਮ ਸਪੋਰਟ ਪ੍ਰਾਈਸ ਘੱਟੋ ਘੱਟ ਸਮਰਥੀ ਮਿਲ ਇਹ ਮਤਲਬ ਹਰ ਫਸਲ ਦਾ ਤੇ ਖੇਤੀ ਨਾਲ ਜੁੜੇ ਹੋਏ ਜਿਹੜੇ ਦੂਜੇ ਕਿੱਤੇ ਨੇ ਜੇ ਮਛੇਰੇ ਆਉਂਦੇ ਨੇ ਤੇ ਜੇ ਸੂਰ ਪਾਲਣ ਵਾਲੇ ਆਉਂਦੇ ਨੇ ਆਂਡੇ ਮੁਰਗੀਆਂ ਪਾਲਣ ਵਾਲੇ ਆਉਂਦੇ ਨੇ ਉਹਨਾਂ ਨਾਲ ਸੰਬੰਧਿਤ ਨੇ ਉਹ ਹਰੇਕ ਜਿਹੜੀ ਪ੍ਰੋਡਕਸ਼ਨ ਹੈ ਜਿਹੜੀ ਪੈਦਾਵਾਰ ਹੈ ਉਹਦਾ ਘੱਟੋ ਘੱਟ ਸਮਰਥਨ ਮੁੱਲ ਹੋਵੇ ਘੱਟੋ ਘੱਟ ਸਮਰਥਨ ਮੁੱਲ 18-19 ਫਸਲਾਂ ਬਹੁਤ ਸਾਲਾਂ ਤੋਂ ਚੱਲਿਆ ਆ ਰਿਹਾ ਇੰਪਲੀਮੈਂਟ ਨਾਰਥਨ ਇੰਡੀਆ ਦੇ ਵਿੱਚ ਸਿਰਫ ਝੋਨੇ ਤੇ ਕਣਕ ਦਾ ਹੀ ਹੁੰਦਾ ਇਹ ਮੈਂਡੀਟਰੀ ਹੋਵੇ ਇਹ ਮਤਲਬ ਕਾਨੂੰਨੀ ਤੌਰ ਤੇ ਹੱਕ ਹੋਵੇ ਕਿ ਪੈਦਾਵਾਰ ਕਰਨ ਵਾਲੇ ਨੂੰ ਸਮਰਥਨ ਮੁੱਲ ਮਿਲੇ ਤੇ ਸਮਰਥਨ ਮੁੱਲ ਤੈਅ ਕਰਨ ਦਾ ਜਿਹੜਾ ਮਤਲਬ ਸੈਂਟਰ ਲੈਵਲ ਤੇ ਉੱਤੇ ਜਿਹੜਾ ਹੈਗਾ ਕਮਿਸ਼ਨ ਫਾਰ ਐਗਰੀਕਲਚਰ ਕੋਸਟ ਐਂਡ ਪ੍ਰਾਈਸ ਉਹਨੂੰ ਪੂਰੀ ਅਟੋਨਮੀ ਦਿੱਤੀ ਜਾਵੇ ਕਿ ਉਹ ਸਵਾਮੀਨਾਥ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਜਿਹੜੀਆਂ ਮਤਲਬ ਲਾਗਤ ਖਰਚੇ ਜਿਹੜੇ ਨੇ ਉਹਦਾ ਜਿਹੜਾ ਫਾਰਮੂਲਾ ਹੈ ਉਹ ਫਾਰਮੂਲਾ ਰੈਸ਼ਨਲ ਤੇ ਲੋਜੀਕਲ ਹੋਵੇ ਉਹ ਫਾਰਮੂਲੇ ਅਨੁਸਾਰ ਇਹਨਾਂ ਦਾ ਕਿਹੜਾ ਫਾਰਮੂਲਾ ਉਹ ਐਂਡ ਕਰਦੇ ਨੇ ਕਿ ਜਿਹੜੀ ਕੋਸਟ ਜਿਹੜੀ ਉੱਥੇ ਲੱਗਦੀ ਆ ਉਹਦੇ ਜਿਹੜੀ ਖੇਤ ਮਜ਼ਦੂਰ ਜਾਂ ਕਿਸਾਨ ਦੀ ਜਿਹੜੀ ਲੇਬਰ ਲੱਗਦੀ ਆ ਉਹਨੂੰ ਹੁਨਰਮੰਦ ਨਹੀਂ ਮੰਨਦੇ ਅਸੀਂ ਕਹਿੰਦੇ ਉਹਨੂੰ ਸਕਿਲਡ ਲੇਬਰ ਮੰਨੋ ਨੰਬਰ ਇੱਕ ਨੰਬਰ ਦੋ ਜੋ ਜਿਹੜੀ ਜ਼ਮੀਨ ਬਹੁਤ ਸਾਰੇ ਅਨੁਸਾਰ ਘੱਟ ਜਿਹਦੇ ਕੋਲ ਜ਼ਮੀਨ ਆ ਉਹਨੂੰ ਠੇਕੇ ਦੇ ਦੇਣੀ ਪੈ ਰਹੀ ਆ ਉਹ ਹੈਵੀ ਮਸ਼ੀਨਰੀ ਦੀ ਲੋੜ ਪੈਂਦੀ ਹੈ ਜਿੰਨਾ ਜ਼ਿਆਦਾ ਸਰਮਾਏ ਦਾ ਇਹਦੇ ਵਿੱਚ ਖੇਤੀ ਦੇ ਵਿੱਚ ਲੋੜ ਪੈ ਗਈ ਘੱਟੋ ਘੱਟ ਪੰਜਾਬ ਵਰਗੇ ਕਿੱਤਿਆਂ ਚ ਤਾਂ ਮਹਾਰਾਸ਼ਟਰ ਦੇ ਕਿਸਾਨਾਂ ਵਰਗੇ ਕਿੱਤਿਆਂ ਚ ਅਸੀਂ ਕਹਿੰਦੇ ਜ਼ਮੀਨ ਦਾ ਰੈਂਟ ਉਹਨੂੰ ਸਵਾਮੀ ਨੇ ਰਿਕਮੈਂਡੇਸ਼ਨ ਕੀਤੀ ਵੀ ਜ਼ਮੀਨ ਦਾ ਇੱਕ ਕਹਿੰਦਾ ਠੇਕਾ ਜਿਹਨੂੰ ਰੈਂਟ ਕਹਿੰਦੇ ਠੇਕਾ ਉਹ ਜੋੜੋ ਉਹ ਠੇਕਾ ਜਿਹੜਾ ਜੋੜਦੇ ਨੇ 1/3 ਜੋੜਦੇ ਨੇ 1/3 ਵਿੱਚ ਮੰਨ ਲਓ 40,000 ਰੁਪਏ ਠੇਕਾ ਤਾਂ PAU ਤੋਂ ਫਿੱਟਰ ਲਾ ਲੈਂਦੇ ਨੇ 13,000 ਰੁਪਇਆ ਪ੍ਰਤੀ ਏਕੜ ਪਰ 13,000 PAU ਦੀ ਚਲੀ ਗਈ ਇਸ ਤਰ੍ਹਾਂ ਝਾਰਖੰਡ ਦੀ ਯੂਨੀਵਰਸਿਟੀ ਤੋਂ ਲੈ ਲਈ ਇਸ ਤਰ੍ਹਾਂ ਬੰਗਾਲ ਯੂਨੀਵਰਸਿਟੀ ਦੇ ਕੁੱਲ ਮਿਲਾ ਕੇ 8-9-8 7-8,000 ਰੁਪਇਆ ਲੈ ਜਾਂਦਾ ਰੈਂਟ ਉਹ ਜਿਹੜਾ ਕਿ 40,000 ਰੁਪਇਆ ਰੈਂਟ ਇੱਥੇ ਕਿਸਾਨ ਜਾਂ ਗਰੀਬ ਕਿਸਾਨ ਜਾਂ ਬੇਜ਼ਮੀਨਾ ਕਿਸਾਨ 40,000 ਰੁਪਏ ਜ਼ਮੀਨ ਠੇਕੇ ਤੇ ਲੈਂਦੇ ਉਹਨਾਂ ਨੇ ਪੰਚਾਇਤ ਦੀ ਜ਼ਮੀਨ ਵੀ ਲੈਣੀ ਗੌਰਮੈਂਟ ਦੀ ਜ਼ਮੀਨ ਠੇਕੇ ਤੇ ਲੈਣੀ ਉਹ 8,000 ਰੁਪਇਆ ਰੈਂਟ ਜੋੜਦੇ ਨੇ ਇਸ ਲਈ ਇੱਕ ਤਾਂ ਕੋਸਟ ਜਿਹੜਾ ਫਾਰਮੂਲਾ ਉਹਨੂੰ ਠੀਕ ਕੀਤਾ ਜਾਵੇ ਉਹ ਕਹਿੰਦੇ ਖੇਤੀ ਖੇਤਰ ਵੱਧ ਨਾ ਸਕਦੇ ਇੰਡੀਆ ਜੇ ਉਹਦੇ ਚ 50% ਪ੍ਰੋਫਿਟ ਜੋੜਿਆ ਜਾਵੇ ਉਹਦਾ 50% ਪ੍ਰੋਫਿਟ ਜੋੜ ਕੇ ਤੇ ਫਿਰ ਸਾਨੂੰ ਦਿੱਤਾ ਜਾਵੇ ਜਾਂ ਤਾਂ ਸਾਨੂੰ ਪਿਛਲੇ 10-20 ਸਾਲ ਦਾ ਏਰੀਅਰ ਦੇ ਦੇਣ ਨਹੀਂ ਤਾਂ ਉਹ ਦੂਜਾ ਇਹ ਹੱਲ ਹੈ ਵੀ ਇਹ ਜਿਹੜਾ ਫਾਰਮੂਲਾ ਨਾ ਦੇਣ ਕਰਕੇ ਜਿਹੜਾ ਕਿ ਖੁਦ ਕੇਂਦਰ ਸਰਕਾਰ ਵੱਲੋਂ ਸਵਾਮੀਨਾਥ ਕਮਿਸ਼ਨ ਬਿਠਾਇਆ ਉਹਦੇ ਵੱਲੋਂ ਮਤਲਬ ਉਹ ਰਿਪੋਰਟ ਆ ਜਿਹਨੂੰ ਇੰਪਲੀਮੈਂਟਰੀ ਉਹਨਾਂ ਨੂੰ ਲਿਖਿਆ ਉਦੋਂ ਬਾਅਦ ਰਕੇਸ਼ ਕੁਮਾਰ ਜਿਹੜਾ ਇਸ ਵੇਲੇ ਨੀਤੀ ਆਯੋਗ ਦੇ ਮੈਂਬਰ ਨੇ ਉਹ ਸਾਨੂੰ ਜ਼ਿਆਦਾ ਚਿੰਤੂ ਪਰੰਤੂ ਆ ਕਿਉਂਕਿ ਉਹਨੇ ਇਹ BJP ਦੀ ਕਮੇਟੀ ਬਣਾਈ ਸੀ ਰਕੇਸ਼ ਕੁਮਾਰ ਦੀ ਉਹ ਉਸ ਕਮੇਟੀ ਦੀ ਰਿਕਮੈਂਡੇਸ਼ਨ ਹੈ ਕਿ ਸਵਾਮੀਨਾਥ ਕਮਿਸ਼ਨ ਦੀ ਰਿਪੋਰਟ ਸਾਰੀ ਲਾਗੂ ਕਰੋ ਪਰ ਜਿੰਨੇ ਸਾਲ ਹੋ ਗਏ ਇਹਨੂੰ ਰਿਪੋਰਟ 10% ਤੇ ਸਗੋਂ ਹੋਰ ਵੱਧ ਦਿਓ ਉਹ ਰਕੇਸ਼ ਕੁਮਾਰ ਖੁਦ ਨੀਤੀ ਆਯੋਗ ਚ ਬੈਠਾ ਹੈ ਦਿੱਲੀ ਦੇ ਉਹ ਸਾਨੂੰ ਵੀ
ਬਿਲਕੁਲ ਸਾਥੀ ਜੀ, ਕਿਉਂਕਿ ਐਕਚੁਅਲੀ ਤੁਹਾਡੀ ਗੱਲਬਾਤ ਤੋਂ ਬਾਅਦ ਅਸੀਂ ਡਾਕਟਰ ਆਸ਼ੀਸ਼ ਮਿੱਤਲ ਹੁਣਾਂ ਦੀ ਇੱਕ ਛੋਟੀ ਜਿਹੀ ਵੀਡੀਓ ਚਲਾਉਣੀ ਸੀਗੀ ਆਹੀ ਸਵਾਲ ਦੇ ਉੱਪਰ ਜਿਹੜਾ ਤੁਸੀਂ ਕੀਤਾ ਕਿ ਜਿਹੜਾ ਹਾਂਜੀ 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 ਬਹੁਤ ਉਹਨਾਂ ਦੀ 5 ਮਿੰਟ ਦੀ ਇੱਕ ਇੰਟਰਵਿਊ ਅਸੀਂ ਜ਼ਰੂਰ ਚਲਾਵਾਂਗੇ ਬਾਅਦ ਦੇ ਵਿੱਚ, ਉਹਨਾਂ ਨੇ ਬਿਲਕੁਲ ਇਹੀ ਜਿਹੜੇ ਸਵਾਲ ਨੇ ਉਹਨਾਂ 'ਤੇ ਬਹੁਤ ਵਧੀਆ। ਸਾਥੀ ਜੀ, ਤੁਸੀਂ ਵੈਸੇ ਬਰੀਫ ਦੇ ਵਿੱਚ ਇਸ ਗੱਲ ਦਾ ਜਵਾਬ ਦੇ ਚੁੱਕੇ ਹੋ ਕਿਉਂਕਿ ਤੁਸੀਂ ਵੀ ਜਾਣਦੇ ਅਤੇ ਅਸੀਂ ਵੀ ਜਾਣਦੇ ਹਾਂ ਕਿ ਜਿਹੜਾ ਹਿੰਦੁਸਤਾਨ ਦਾ ਪਾਰਲੀਮੈਂਟਰੀ ਸਿਸਟਮ ਹੈ ਉਹ ਕੋਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਵਿਖਿਆ ਹੋਇਆ ਆ। ਅਸੀਂ ਇਹ ਨਹੀਂ ਕਹਿ ਰਹੇ ਵੀ ਜੇ ਸੰਘਰਸ਼ ਨਾ ਕਰਾਂਗੇ ਤਾਂ ਸਾਨੂੰ ਫਿਰ ਆਪਣੀ ਤਾਕਤ ਦਾ ਕਿਵੇਂ ਪਤਾ ਲੱਗੂਗਾ, ਪਰ ਤੁਹਾਨੂੰ ਕਿਸ ਕਿ ਤੁਹਾਡੀ ਜਿਹੜੀ ਜਦੋਂ ਇਹ ਸੰਘਰਸ਼ ਦੇ ਵਿੱਚ ਤੁਸੀਂ ਇੱਕ ਇੰਡੀਆ ਦੇ ਲੈਵਲ ਦੇ ਵਿੱਚ ਸ਼ਾਮਲ ਹੋ, ਤੁਹਾਨੂੰ ਕਿਉਂ ਲੱਗ ਰਿਹਾ ਕੁਛ ਕਿ ਇਹ ਗੱਲ ਸ਼ਾਇਦ ਸ਼ਾਇਦ ਇਸ ਵਾਰੀ ਕੋਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਸਾਡੇ ਜਿਹੜੇ ਆ ਹੱਕ ਦੇ ਵਿੱਚ ਸ਼ਾਇਦ ਇਹ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਇਸ ਗੱਲ ਨੂੰ?
ਸਾਨੂੰ ਇਹ ਵੀ ਇੱਥੇ ਦੇਖੋ ਬਹੁਤ ਸਾਰੇ ਕੰਟਰੀਆਂ ਦੇ ਵਿੱਚ ਇਹੋ ਜਿਹਾ ਕੁਛ ਹੋਇਆ ਹੈ, ਪਰ ਵੀ ਇਹ ਦੇਖੋ ਇੱਕ ਵੱਡੀ ਗੱਲ ਇਹ ਆ ਕਿ ਵਿਸ਼ਵ ਵਪਾਰ ਸੰਸਥਾ ਦੇ ਵਿੱਚ ਮਤਲਬ ਬਹੁਤ ਸਾਰੀਆਂ ਆਰਗਨਾਈਜੇਸ਼ਨ ਕਰਾਈ, ਸਾਡੇ ਰਾਜੇਵਾਲ ਸਨ, ਹੋਰ ਗਰੁੱਪ ਸਨ ਜਿਹਨਾਂ ਨੇ ਵਿਸ਼ਵ ਵਪਾਰ ਸੰਸਥਾ ਨੂੰ ਸਲਾਹਿਆ ਸੀ, ਕਿਸਾਨਾਂ ਲਈ ਬਹੁਤ ਫਾਇਦੇਮੰਦ ਆ। ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ, ਉਹ ਪਿੱਛੇ ਆਏ ਨੇ, ਹੁਣ ਵਿਸ਼ਵ ਵਪਾਰ ਸੰਸਥਾ ਦੇ ਅਗੇਂਸਟ ਆਏ ਨੇ, ਅਲਟੀਮੇਟਲੀ ਵੇਖੋ ਲੜਾਈ ਤਾਂ ਉੱਧਰ ਨੂੰ ਚੱਲੇ ਜਿਹਦੀ ਵਿਸ਼ਵ ਵਪਾਰ। ਦੂਜੀ ਗੱਲ ਆ ਵੀ ਵੇਖੋ ਇੰਡੀਅਨ ਸਟੇਟ ਨੇ ਵੀ ਬਹੁਤ ਲੰਮਾ ਸਮਾਂ ਜਿਹੜੇ ਲਾਸਟ ਜਿਹੜਾ ਅੱਜ ਤੋਂ 3 ਮਹੀਨੇ ਪਹਿਲਾਂ ਜਿਹੜੀ ਮੀਟਿੰਗ ਹੋਈ ਡਬਲਯੂ ਉਹਦੇ ਜਾ ਕੇ ਸਾਈਨ ਕੀਤੇ ਨੇ ਆਜ਼ਾਦ ਤੇ ਨਿਰਯਾਤ ਨੀਤੀ ਦੇ ਉੱਤੇ, ਜਿਹਦੇ ਵਿੱਚ ਮਤਲਬ ਦੇਖੋ ਇੱਥੇ ਦਾ ਮਤਲਬ ਗੰਨੇ ਵਾਲੇ ਦੀ ਸਮੱਸਿਆ ਹੈ, ਪਾਕਿਸਤਾਨ ਦਾ ਨਾਂ ਲਈਏ ਤਾਂ ਇਹਨਾਂ ਨੂੰ ਮੇਰਾ ਦਾਦਾ ਆਇਆ ਨੇ ਜ਼ਮੀਨ ਪਾਕ, ਮੇਰਾ ਪਿਓ ਦਾ ਜਨਮ ਪਾਕਿਸਤਾਨ ਆ, ਮੇਰੇ ਸਗੋਤੇ ਤੋਂ ਆਏ ਆਪ ਪਾਕਿਸਤਾਨ ਨਾਲ ਸਾਡੀਆਂ ਮਤਲਬ ਆਂਦਰਾਂ ਜੁੜੀਆਂ ਹੋਈਆਂ ਨੇ, ਪਾਕਿਸਤਾਨ ਦਾ ਨਾਂ ਲਈਏ ਤਾਂ ਗੌਰਮੈਂਟ ਰੌਲਾ ਪਾ ਦਿੰਦੀ ਆ, ਉਹ ਸਾਡਾ ਮਤਲਬ ਫੋਨ ਚੈੱਕ ਕਰਨ ਲੱਗ ਪਿਆ ਪਾਕਿਸਤਾਨ ਦੀ ਗੱਲ ਕਿਉਂ ਕਰਦੇ ਨੇ। ਪਾਕਿਸਤਾਨ ਤੋਂ ਉਹਨੇ ਚੀਨੀ ਮੰਗਾ ਲਈ, 12,000 ਟਨ ਚੀਨੀ ਮੰਗਾ ਲਈ, ਇੱਥੇ ਚੀਨੀ ਮਿੱਲਾਂ ਦੇ ਵਿੱਚ ਰੋੜ ਰਹੀ ਆ, ਮਤਲਬ ਜਿਹੜੇ ਛੋਟੀਆਂ ਸ਼ੂਗਰ ਮਿੱਲਾਂ ਉਹ ਵੀ ਰੋ ਰਹੇ ਨੇ, ਗੰਨਾ ਉਤਪਾਦਕ ਵੀ ਰੋ ਰਹੇ। ਇਸ ਲਈ ਇਹੋ ਜਿਹੇ ਨਿਆਜ ਆਜ਼ਾਦ ਨੀਤੀ ਦੇ ਸਿਲੰਡਰ ਕਰ ਚੁੱਕਾ ਮਤਲਬ ਸੈਂਟਰ ਵਿਸ਼ਵ ਵਪਾਰ ਸੰਸਥਾ ਕੇ, ਇਹ ਲੜਾਈ ਬਹੁਤ ਲੰਬੀ ਔਰ ਕਰਨੀ, ਪਰ ਅਸੀਂ ਜਿਹੜੀ ਜਿਹੜੀ ਸਟੇਟ ਦੇ ਜਿਹੜੀ ਗੌਰਮੈਂਟ ਨੇ ਸਰੈਂਡਰ ਕੀਤਾ ਉਸ ਗੌਰਮੈਂਟ ਨੂੰ ਸੰਘਰਸ਼ ਰਾਹੀਂ ਹੀ ਕਹਿ ਸਕਦੇ ਹਾਂ ਵੀ ਇਸ ਉੱਤੇ ਤੋਂ ਵਿਸ਼ਵ ਵਪਾਰ ਸੰਸਥਾ ਨੂੰ ਬਾਹਰ ਆਓ। ਸਾਡਾ ਵਿਸ਼ਵ ਵਪਾਰ ਸੰਸਥਾ ਨੂੰ ਬਾਹਰ ਆਉਣਾ ਚਾਹੀਦਾ ਇੰਡੀਆ ਨੂੰ। ਜੇ ਜੇ ਇੰਡੀਆ ਉਹ 36 ਇੰਚ ਚੌੜੀ ਵਾਲਾ ਕਹਿੰਦਾ ਕਿ ਇੰਡੀਆ ਇੱਕ ਬਹੁਤ ਵੱਡੀ ਪਾਵਰ ਬਣ ਗਿਆ, ਉਹ 36 ਇੰਚ ਵਾਲਾ ਅੱਜ ਕੋਈ 32 ਇੰਚ ਵਾਲਾ ਕੋਈ ਕੱਲ ਨੂੰ ਨਵਾਂ ਆ ਜਾਵੇ, ਅਸੀਂ ਹਰੇਕ ਤੋਂ ਇਹੀ ਮੰਗ ਕਰਾਂਗੇ ਜੇ ਤੁਹਾਡੀ ਛਾਤੀ ਚੌੜੀ ਆ ਤਾਂ ਤੁਸੀਂ ਵਿਸ਼ਵ ਵਪਾਰ ਸੰਸਥਾ ਦੇ ਵਿੱਚ ਜਾ ਕੇ ਕੋਡੇ ਕਿਉਂ ਟੇਕਦੇ ਜੀ, ਬਾਹਰ ਆਓ। ਆਪਦੀ ਪ੍ਰਭੂਸੱਤਾ ਹੋਵੇ ਇੰਡੀਆ ਦੀ, ਆਪਦਾ ਇੱਕ ਹੋਵੇ, ਆਪਦੀ ਇੰਡੀਪੈਂਡੈਂਸ ਹੋਵੇ, ਆਪਦੀ ਆਜ਼ਾਦ ਹੋਵੇ, ਅਸੀਂ ਉਹਦੀ ਡਿਮਾਂਡ ਕਰਦੇ। ਹੁਣ ਅਸੀਂ ਪਾਰਲੀਮੈਂਟ ਤੋਂ ਬਹੁਤੀ ਵੱਡੀ ਝਾਕ ਨਹੀਂ ਰੱਖਦੇ, ਔਰ ਸਾਡੀ ਤਾਂ ਭਾਰਤੀ ਕਿਸਾਨ ਨੂੰ ਲੁਕਾਉਂਦਾ ਜਿਹਦਾ ਮੈਂ ਚੈਨਲ ਸਕੱਤਰ, ਸਾਡੇ ਤਾਂ ਵਿਧਾਨ ਦੇ ਵਿੱਚ ਆਏ ਆ ਤੇ ਅਸੀਂ ਇਲੈਕਸ਼ਨ ਦੇ ਵਿੱਚ ਸਾਡਾ ਹੈ, ਸਾਡਾ ਕੋਈ ਵੀ ਮੈਂਬਰ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾਵੇ, ਚਾਹੇ ਨਾ ਪਾਵੇ, ਚਾਹੇ ਕਦੇ ਵੀ ਬਾਈਕਾਟ ਕਰੋ, ਅਸੀਂ ਕਿਸੇ ਦੇ ਪਾਬੰਦੀ ਨਹੀਂ ਲਾਉਂਦੇ, ਆਪਦੀ ਮਰਜ਼ੀ ਕਰੋ, ਬੇਸ਼ਕ ਵੋਟ ਪਾ ਦੇ ਕਿਸੇ ਵੀ ਪਾਰਟੀ ਕੋਲ, ਸਾਡੇ ਅਕਾਲੀ ਵੀ ਮੈਂਬਰ ਨੇ, ਸਾਡੇ ਕਾਂਗਰਸੀ ਮੈਂਬਰ ਨੇ, ਸਾਡੇ ਕਮਿਊਨਿਸਟ ਮੈਂਬਰ ਨੇ, ਸਾਡੇ ਬਾਈਕਾਟ ਕਰਨ ਵਾਲੇ ਵੀ ਮੈਂਬਰ ਨੇ, ਪਰ ਜਿਹੜਾ ਸਾਡਾ ਹੱਥ ਸੁਬੀਰ ਰਿਹਾ ਉਹ ਕਿਸੇ ਦੀ ਵੀ ਸਪੋਰਟ ਨਹੀਂ ਕਰੇਗਾ। ਜੇ ਉਹਨੇ ਕਿਸੇ ਦੀ ਸਪੋਰਟ ਕਰਨੀ ਆ ਕਿਸੇ ਮਜਬੂਰੀ ਚ, ਤਾਂ ਉਹਨੂੰ ਆਪਦੇ ਅਹੁਦੇ ਤੋਂ ਅਸਤੀਫਾ ਦੇਣਾ ਪੈਂਦਾ। ਜੇ ਉਹ ਕਿਸਾਨਾਂ ਦਾ ਸਮੂਹ ਤਾਂ ਜੇ ਕਿਸੇ ਪਾਰਟੀ ਨਾਲ ਅਟੈਚ ਕਰ ਦਾਂਗੇ ਜਾਂ ਕਿਸੇ ਪਾਰਲੀਮੈਂਟ ਸਿਸਟਮ ਨਾਲ ਅਟੈਚ ਕਰ ਦਾਂਗੇ ਜਾਂ ਵਿਧਾਨ ਸਭਾ ਚੋਣਾਂ 'ਚ ਪਾਰਟੀਸਪੇਟ ਕਰ ਲਾਂਗੇ, ਜਿਹੜਾ ਜਿਹਨਾਂ ਲੋਕਾਂ ਨੇ ਕੀਤਾ, ਜਿਹੜੇ ਜਿਹੜੇ ਲੋਕ ਫਰਦ ਜੋਸ਼ੀ ਜੀ, ਭੁਪਿੰਦਰ ਮਾਨ ਜੀ, ਜਿਹੜੇ ਜਿਹੜੇ ਲੋਕ ਗਏ ਉਹ ਖਤਮ ਹੋ ਗਏ, ਲੋਕਾਂ ਨੂੰ ਖਤਮ ਹੋ ਗਏ, ਔਰ ਰਾਜ ਸਭਾ ਜਾਂ ਲੋਕ ਸਭਾ ਵਿੱਚ ਉਹਨੂੰ ਕੁਛ ਨਹੀਂ ਪ੍ਰਾਪਤ ਕਰ ਸਕੇ, ਸਿਰਫ ਸਿਰਫ ਤੇ ਸਿਰਫ ਸੰਘਰਸ਼, ਉਹ ਵੀ ਸਾਰੇ ਦੇਸ਼ ਵਿਆਪੀ ਸੰਘਰਸ਼, ਇੱਕ ਵੱਡਾ ਸੰਘਰਸ਼ ਇਹ ਹੋਊਗਾ। ਕਿਸਾਨਾਂ ਦਾ ਇਕੱਲੇ ਨਹੀਂ, ਕਿਸਾਨ ਖੇਤੀ ਸੈਕਟਰ ਨਾਲ ਜੁੜੇ ਹੋਏ ਮਜ਼ਦੂਰਾਂ ਨੂੰ ਵੀ ਨਾਲ ਲੈ ਜੀ।
ਬਿਲਕੁਲ 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 ਸਾਥੀ, ਐਕਚੁਅਲੀ ਜਿਹੜਾ ਅਗਲਾ ਸਵਾਲ ਜਿਹੜਾ ਸੀਗਾ ਤੁਸੀਂ ਆਪੇ ਹੀ ਥੋੜੀ ਜਿਹੀ ਉਹਦੀ ਗੱਲਬਾਤ ਸ਼ੁਰੂ ਕਰ ਲਈ ਹੈ, ਕਿਉਂਕਿ ਇਹ ਵੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਜਿਹੜੇ ਸਟੇਟ ਵਾਈਜ਼ ਜ਼ਿਲ੍ਹਿਆਂ ਦੇ ਪਿੰਡਾਂ ਦੇ ਜਿਹੜੇ ਸੰਘਰਸ਼ ਚੱਲਦੇ ਨੇ ਕਿਸਾਨਾਂ ਦੇ ਮਜ਼ਦੂਰਾਂ ਦੇ, ਇਹ ਜਦੋਂ ਇੱਕ ਭਾਰਤ ਲੈਵਲ ਤੇ ਪਹੁੰਚ ਗਏ, ਇੱਕ ਵੱਡੇ ਲੈਵਲ ਤੇ ਜਿਹੜਾ ਤੁਸੀਂ ਕਰ ਰਹੇ ਹੋ, ਇਹ ਕਿਤੇ ਕਿਸੇ ਤਰੀਕੇ ਦੀ ਇਹ ਡਾਇਵਰਸ਼ਨ ਤਾਂ ਨਹੀਂ, ਤੁਹਾਨੂੰ ਇਦਾਂ ਤਾਂ ਨਹੀਂ ਲੱਗ ਰਿਹਾ ਕਿ ਕਿਉਂਕਿ ਜਿਹੜੀ ਅਸੀਂ ਜੋ ਪੜ੍ਹ ਰਹੇ ਹਾਂ ਕਿ ਜਿਹੜੀਆਂ 184 ਜਥੇਬੰਦੀਆਂ ਨੇ ਵਿੱਚ ਜਿਹੜੇ ਇੱਕ ਦੋ ਬੰਦੇ ਨੇ ਜਿਹੜੇ ਉਹ ਉਹਨਾਂ ਨੂੰ ਲੀਡ ਵੀ ਕਰ ਰਹੇ ਨੇ, ਉਹ ਖੁਦ ਵੀ ਧਨਾੜ ਕਿਸਾਨ ਨੇ, ਐਕਚੁਅਲੀ ਆਸ਼ੀਸ਼ ਉਹਨਾਂ ਨੇ ਮਿੱਤਲ ਹੋਣਾ ਨੇ ਵੀ ਇਹਨੂੰ ਸਵਾਲ ਨੂੰ ਬਹੁਤ ਚੰਗੀ ਤਰ੍ਹਾਂ ਸਿਰਜਿਆ, ਪਰ ਤੁਹਾਨੂੰ ਲੱਗਦਾ ਕਿ ਮਾਫ਼ ਕਰਨਾ ਜੀ, ਕਿ ਕਿਸੇ ਤਰੀਕੇ ਦੀ ਇਹ ਕੋਈ ਡਾਇਵਰਸ਼ਨ ਤਾਂ ਨਹੀਂ ਹੈ?
ਦੇਖੋ ਜੀ, ਡਿਵਰਸ਼ਨ ਦੀ ਜਿਹੜੀ ਸੰਭਾਵਨਾ ਹੈ, ਡਿਵਰਸ਼ਨਾਂ ਦੀ ਸੰਭਾਵਨਾ ਰੱਬ ਨੇ ਕੀਤੀ ਹੈ ਸਾਡੀ, ਪਹਿਲੀ ਗੱਲ ਤੇ ਆ।
ਹਾਂਜੀ,
ਕਿਉਂਕਿ ਇਸ ਕਿਸਮ ਦੇ ਲੋਕ ਜਦੋਂ ਇਸ ਕਿਸਮ ਦੇ ਬਣਦੇ ਨੇ ਮਤਰਾਚਨ ਚੇਤ ਇਸ ਢੰਗ ਨਾਲ, ਤਾਂ ਉਹਦੇ ਜਿਹੋ ਜਿਹੇ ਕੁਛ ਲੋਕ ਆਉਂਦੇ ਨੇ
ਜੀ,
ਉਹ ਅਸੀਂ ਮਤਲਬ ਸਾਡਾ ਸਭ ਤੋਂ ਪਹਿਲਾਂ ਰੈਜੀਡੈਂਟ, ਮੈਨੂੰ ਮੌਕਾ ਮਿਲਿਆ ਉੱਥੇ ਪਾਰਟੀਸਪੇਟ ਕਰਨ ਦਾ, ਐਜ ਏ ਜਨਰਲ ਸਕੱਤਰ ਆਮ ਜਥੇਬੰਦੀ ਤੌਰ ਤੇ ਵਰਕਿੰਗ ਗਰੁੱਪ ਦੀ ਮੀਟਿੰਗ 'ਚ
ਜੀ,
ਮੈਂ ਰੈਜੂਲੇਸ਼ਨ ਉੱਥੇ ਪਾਇਆ, ਮਿਨਿਟਸ ਬੁੱਕ ਤੇ ਰੈਜੂਲੇਸ਼ਨ ਪਾਇਆ ਕਿ ਆਲ ਇੰਡੀਆ ਕਿਸਾਨ ਕੁਆਡ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਕਿਸੇ ਵੀ ਚੋਣਾਂ ਦੇ ਵਿੱਚ ਇਸ ਬੈਨਰ ਥੱਲੇ ਪਾਰਟੀਸਪੇਟ ਨਹੀਂ ਕਰੇਗੀ। ਹਾਂ, ਹਰੇਕ ਜਥੇਬੰਦੀ ਨੂੰ ਇਸ ਗੱਲ ਦੀ ਅਟੋਨਮੀ ਆ, ਉਹ ਜਥੇਬੰਦੀ ਆਪਦੇ ਲੈਵਲ ਤੇ ਜਾਂ ਜਥੇਬੰਦੀ ਅਹੁਦੇਦਾਰ ਆਪਦੇ ਵਿਅਕਤੀਗਤ ਰੂਪ ਦੇ ਵਿੱਚ ਵੋਟ ਕਿਸੇ ਚ ਪਾਰਟੀਸਪੇਟ ਕਰੇ, ਕਿਸੇ ਦੀ ਸਪੋਰਟ ਕਰੇ ਜਾਂ ਬਾਈਕਾਟ ਕਰੇ
ਜੀ,
ਇਹ ਉਹ ਆਪਦੀ ਜਥੇਬੰਦੀ ਦੀ ਅਟੋਨਮੀ ਆ। ਪਰ ਜਿਹੜਾ ਆਲ ਇੰਡੀਆ ਦਾ ਬੈਨਰ ਆ, ਜਿਹੜੀ ਆਲ ਇੰਡੀਆ ਦੀ ਕੋਆਰਡੀਨੇਸ਼ਨ ਹੈ, ਕਿਸੇ ਤਾਂ ਨਾ ਬਾਈਕਾਟ ਕਰੇਗੀ, ਨਾ ਨੋਨ ਪਾਰਟੀਸਪੇਸ਼ਨ ਨਹੀਂ ਕਰੇਗੀ, ਨਾ ਕਿਸੇ ਪਾਰਟੀ ਦਾ ਵਿਰੋਧ ਕਰੇਗੀ, ਨਾ ਕਿਸੇ ਪਾਰਟੀ ਸਪੋਰਟ ਕਰੇਗੀ, ਨਾ ਆਪ ਖੁਦ ਇਲੈਕਸ਼ਨ ਲੜੇਗੀ। ਇਸ ਰੈਜੂਲੇਸ਼ਨ ਨੂੰ ਇਹਨੂੰ ਅਸੀਂ ਇੰਪਲੀਮੈਂਟ ਕਰਾਉਣਾ, ਜੇ ਕੋਈ ਬੰਦੇ ਵਿੱਚ ਪੋਸੀਬਿਲਿਟੀ ਸੰਭਾਵਨਾਵਾਂ ਪਈਆਂ ਨੇ, ਜੇ ਕੋਈ ਬੰਦੇ ਨੂੰ ਵਾਇਲੇਟ ਕਰੇਗਾ ਤਾਂ ਉਹ ਆਲ ਇੰਡੀਆ ਕੋਆਰਡੀਨੇਸ਼ਨ ਦਾ ਹਿੱਸਾ ਨਹੀਂ ਰਹੇਗਾ, ਇਹ ਤਾਂ ਪੱਕੀ ਗੱਲ ਹੈ ਜੀ। ਸਾਨੂੰ ਲੱਗਦਾ ਜੇ ਕੋਈ ਵਾਇਲੇਟ ਕਰੇਗਾ ਨਹੀਂ ਕਰੇਗਾ, ਪਰ ਸਾਡੀ ਕੋਸ਼ਿਸ਼ ਬਾਵਜੂਦ ਵੀ ਇਹ ਆ ਵੀ ਭਾਈ ਤੁਸੀਂ ਜਿਹੜੇ ਬੰਦੇ ਪਹਿਲਾਂ ਇਸ ਤੋਂ ਬੈਨ ਕਰ ਦਿਓ, ਇਸ ਫੰਡ ਦੇ ਬੰਦੇ ਹੀ ਉਹ ਲਾਓ ਜਿਹਨਾਂ ਨੇ ਆਪਣਾ ਇਲੈਕਸ਼ਨ ਪਾਰਟੀਸਪੇਟ ਕਰਨਾ ਕਰਨ। ਗੱਲ ਹੁੰਦੀ ਨਾ ਕਦੀ ਕੋਈ ਇੱਕ ਦਿਨ ਚ, ਮੈਨੂੰ ਦੇਖੋ ਮੇਰਾ 72 ਵਿੱਚ ਮੌਕਾ ਐਜੂਕੇਸ਼ਨ ਸਟੂਡੈਂਟ ਮੂਵਮੈਂਟ ਚ ਆਇਆ ਜੀ, ਹੁਣ ਦੇਖੋ 218 ਹੋ ਗਿਆ, ਕਿੰਨਾ ਚਿਰ ਹੋ ਗਿਆ ਮੂਵਮੈਂਟਾਂ ਦੇ ਵਿੱਚ ਹੀ
ਕੰਮ
ਕਰਦੇ। ਡਾਕਟਰ ਧਰਮਵੀਰ ਗਾਂਧੀ ਸਾਡੇ ਪਰਿਵਾਰਕ ਮੈਂਬਰ ਨੇ, ਉਹ ਆਪ ਚ ਜਾ ਕੇ ਐਮ ਪੀ ਬਣ ਗਏ, ਉਹਨਾਂ ਨੂੰ ਆਪ ਵੀ ਛੱਡਤੀ ਹੁਣ, ਪਰ ਉਹ ਕਦੀ ਸਾਡੀ ਆਸ਼ੀਰਵਾਦ ਡੈਮੋਕ੍ਰੈਟਿਕ ਰਾਈਟਸ ਦੇ ਮਤਲਬ ਸਿੰਬਲ ਸਨ, ਉਹ ਜਨਰਲ ਸੈਕਟਰੀ ਸਨ, ਪ੍ਰੋਫੈਸਰ ਜਗਮੋਹਰ ਸਿੰਘ ਉਹਨਾਂ ਨਾਲ ਵੀ ਜ਼ਿਆਦਾ ਉਹਨਾਂ ਦਾ ਕੰਮ ਕਰ ਦਿੰਦੇ ਸਨ, ਪਰ ਜੇ ਉਹਨਾਂ ਨੂੰ ਚੰਗਾ ਲੱਗਾ ਉਹਨੂੰ ਆਮ ਆਦਮੀ ਪਾਰਟੀ ਜੁਆਇਨ ਕਰਨ ਲਈ, ਉਹਨਾਂ ਨੂੰ ਰੇਜ ਵੀ ਕਰਤਾ, ਐਮ ਪੀ ਹੈ ਵੀ ਨੇ, ਉਹਨਾਂ ਦੀ ਮਰਜ਼ੀ ਹੈ, ਤਾਂ ਬੰਦੇ ਦੀ ਟਾਊਨ ਵੀ ਹੈ ਨਾ ਕਿ ਕਿੰਨੇ ਬੰਦੇ ਟਾਊਨ। ਪਰ ਇਹ ਗੱਲ ਸੱਚੀ ਗੱਲ ਹੈ ਜੀ, ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਉਸ ਰਾਜ ਦੇਸ਼ ਤੇ ਕਾਇਮ ਨਹੀਂ ਰਹੇਗੀ, ਤਾਂ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਦਾ ਵੱਡਾ ਹਿੱਸਾ ਜ਼ਰੂਰ ਇਹਦੇ ਤੇ ਕਾਮਯਾਬ ਰਹੂਗਾ ਵੀ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਕਮੇਟੀ ਨੇ ਇਲੈਕਸ਼ਨ ਪਾਰਟੀਸਪੇਟ ਨਹੀਂ ਕਰਨਾ, ਇਸ ਬੈਨਰ ਨੂੰ ਨਹੀਂ ਵਰਤਣਾ, ਇਹਦੇ ਆਕਸੀਡੀ ਜੇ ਉਹ ਕਰਦਾ ਤਾਂ ਉਹ ਮਤਲਬ ਇਹਦੇ ਤੋਂ ਰਿਜ਼ਾਈਨ ਕਰੇ।
ਬਿਲਕੁਲ ਬਿਲਕੁਲ ਸਾਥੀ ਜੀ, ਬਸ ਮੇਰਾ ਲਾਸਟ ਸਵਾਲ ਹੈ, ਉਸ ਤੋਂ ਬਾਅਦ ਤੁਸੀਂ ਆਪਣਾ, ਕਿਉਂਕਿ 192 ਜਥੇਬੰਦੀਆਂ ਨੇ, ਕਿਉਂਕਿ ਜਦੋਂ ਪੰਜਾਬ ਦੇ ਵਿੱਚ ਜਦੋਂ ਸੰਘਰਸ਼ ਹੁੰਦੇ ਨੇ, ਡਕੌਂਦਾ ਵਾਲੇ ਆਪਣੀ ਜਗ੍ਹਾ ਤੇ, ਉਗਰਾਹਾਂ ਵਾਲੇ ਆਪਣੀ ਜਗ੍ਹਾ ਤੇ, ਕਿਰਤੀ ਕਿਸਾਨ ਵਾਲੇ ਆਪਣੀ ਜਗ੍ਹਾ ਤੇ, ਜਾਂ ਕਈ ਕਈ ਜਿਹੜੇ ਸੰਘਰਸ਼ ਇਹੋ ਜਿਹੇ ਹੁੰਦੇ ਨੇ ਜਦੋਂ ਅਸੀਂ ਇਕੱਠੇ ਮਿਲ ਕੇ ਪੰਜਾਬ ਦੇ ਵਿੱਚ ਕਰਦੇ ਹਾਂ, ਪਰ ਪੰਜਾਬ ਦੇ ਵਿੱਚ ਜਦੋਂ ਤੁਸੀਂ ਜਾਣਦੇ ਹੋ ਕਿ ਸਿਰਫ ਇੱਕ 7 ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਮਜ਼ਦੂਰ ਜਥੇਬੰਦੀਆਂ ਨੇ, ਆਪਸ ਦੇ ਵਿੱਚ ਉਹਨਾਂ ਦਾ ਕਦੀ ਕਦੀ ਕੋਆਰਡੀਨੇਸ਼ਨ ਹੁੰਦੀ ਵੀ ਹੈ, ਪਰ ਜਦੋਂ ਸਾਥੀ ਜੀ ਜਥੇਬੰਦੀਆਂ 192 ਹੋ ਜਾਣ, ਜਿਹਦੇ ਵਿੱਚ ਵੱਖਰੇ ਵੱਖਰੇ ਪੋਲੀਟੀਕਲ ਲੋਕ ਵੀ ਸ਼ਾਮਿਲ ਨੇ, ਸੋ ਤੁਹਾਨੂੰ ਆਪਣੀ ਜਿਹੜੀ ਤੁਸੀਂ ਗੱਲ ਖਾਸ ਕਰਕੇ, ਕਿਉਂਕਿ ਤੁਹਾਨੂੰ ਅਸੀਂ ਜਾਣਦੇ ਹਾਂ ਚੰਗੀ ਤਰ੍ਹਾਂ, ਤੁਸੀਂ ਤੁਹਾਡੀ ਪੋਲੀਟੀਕਲ ਜਿਹੜੀ ਤੁਹਾਡੀ ਸੰਘਰਸ਼ ਆ ਉਹ ਕਿਸ ਤਰੀਕੇ ਦਾ ਹੈ, ਤੁਸੀਂ ਜਿਹੜੇ ਆਪਣੇ ਜਿਹੜੇ ਸੁਝਾਅ ਰੱਖਦੇ ਹੋ, ਤੁਹਾਨੂੰ ਤੁਹਾਡਾ ਵਿਰੋਧ ਵੀ ਹੁੰਦਾ ਜਾਂ ਕਿਸ ਤਰ੍ਹਾਂ ਦਾ ਤੁਹਾਨੂੰ ਉਹਦੇ ਵਿੱਚ ਲੱਗਦਾ ਕਿ ਤੁਹਾਡਾ ਤੁਹਾਡੀਆਂ ਗੱਲਾਂ ਦਾ ਵਿਰੋਧ ਵੀ ਹੋਇਆ ਜਾਂ ਸਹਿਮਤੀ ਵੀ ਕਿਸ ਤਰ੍ਹਾਂ ਦੀ ਲੱਗਦਾ?
ਦੇਖੋ ਜੀ, ਜਿਹੜਾ ਮੈਂ ਤੁਹਾਨੂੰ ਦੱਸਿਆ ਜੀ, ਇੱਥੇ ਬਹੁਤ ਲੰਮੀ ਗਰਮੋ ਗਰਮੀ ਪੈਣ ਤੋਂ ਬਾਅਦ ਮਿਨੀਮਮ ਮਤਲਬ ਵਾਇਲੈਂਟ ਦੇ ਨਾਲ ਰੈਜੂਲੇਸ਼ਨ ਪਾਸ ਹੋਇਆ ਜੀ, ਜਿਹੜਾ ਮਤਲਬ ਅਸੀਂ ਕਿਸੇ ਪਾਰਟੀ ਕਿਸੇ ਨੂੰ ਪਾਰਟੀਸਪੇਟ ਕਰਨਾ, ਉਸ ਵੀ ਰਿਜ਼ਾਈਨ ਕਰੇਗਾ ਜਾਂ ਉਹ ਆਪ ਜਥੇਬੰਦੀ ਚੋਂ ਬਾਹਰ ਜਾਊਗੀ
ਜੀ।
ਪਰ ਇਹ ਤਾਂ ਹੈ ਹੀ, ਇਸ ਗੱਲ ਦਾ ਕੋਈ ਰੌਲਾ ਨੀ ਗਾ, ਕਿਉਂਕਿ ਕਿਸੇ ਜਿਵੇਂ ਸਾਡੀ ਆਪਦੀ ਬੇਕੀ ਡਕਾਉਂਦਾ, ਸਾਡੀ ਆਪਦੀ ਬੇਕੀ ਡਕਾਉਂਦਾ, ਸਟੇਟ ਬੋਡੀ ਚ ਬਹੁਤ ਵਾਕ ਡਿਸਕਸ਼ਨ ਹੁੰਦੀ ਆ, ਫਿਰ ਅਸੀਂ ਕੰਸੈਂਸਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕੰਸੈਂਸਸ ਨਹੀਂ ਹੁੰਦਾ, ਮਜੋਰਟੀ ਮਨੋਰਟੀ ਨਾਲ ਡਿਸੀਜਨ ਲੈਂਦੇ ਹਾਂ। ਇਸ ਤਰ੍ਹਾਂ ਉੱਥੇ ਵੀ ਸਾਨੂੰ ਬਹੁਤ ਹੀ ਵਿਜੀਲੈਂਟ ਹੋ ਕੇ, ਬਹੁਤ ਹੀ ਐਕਟਿਵਲੀ, ਬਹੁਤ ਹੀ ਲੋਕ ਪੱਖੀ, ਬਹੁਤ ਹੀ ਹਲੀਮੀ ਵਾਲਾ, ਨਾਲ ਬਹੁਤ ਠੰਡੇ ਵਾਲਾ ਵੀ ਵਤੀਰਾ ਅਪਣਾ ਕੇ ਲਗਾਤਾਰ ਸਟਰਗਲ ਦੇ ਰਹੇ ਹਾਂ ਅਸੀਂ ਨੀ, ਸ਼ੀਸ਼ ਮਿੱਤਲ ਜੀ ਹੋਰ ਬਹੁਤ ਲੋਕ ਨੇ ਜਿਹੜੇ ਸਟਰਗਲ ਦੇ ਜਿਹੜੇ ਪੁਆਇੰਟ ਨੇ, ਤਕਰੀਬਨ ਸਾਰੇ ਸਾਡੇ ਅੰਦਰ ਇਕੱਠੇ ਨੇ, ਇੱਕ ਵੱਡਾ ਮਤਲਬ ਵੱਡੀ ਧਿਰਿਆ ਜਿਹੜੇ ਮਤਲਬ ਇੱਕ ਚੰਗੇ ਪਾਸੇ ਨੂੰ ਲੈ ਕੇ ਜਾਣ ਦੀ ਖਾਤਰ ਸਟਰਗਲ ਦਿੰਦੇ ਹਾਂ, ਕਿਉਂਕਿ CPML ਲਿਬਰੇਸ਼ਨ ਵਾਲਿਆਂ ਦੀ ਜਿਹੜੀ ਕਿਸਾਨ ਸਭਾ ਉਹ ਵੀ ਇਹਦੀ ਮੈਂਬਰ ਆ।
ਅੱਛਾ,
ਈਵਨ ਤੱਕ ਹਾਂਜੀ ਜਿਹੜੇ ਮਤਲਬ ਹੁਣ CPML ਇੰਡੀਪੈਂਡੈਂਟ ਕੰਮ ਕਰਦੇ ਨੇ, ਪਰ ਉਹਨਾਂ ਕਦੀ ਵੀ ਮਗਰ ਇਹ ਨੀ ਕਿਹਾ ਵੀ ਸਾਡਾ ਜੋ ਇਸ ਕਿਸਾਨ ਕੋਆਰਡੀਨੇਸ਼ਨ ਸਾਡਾ ਪੋਲੀਟੀਕਲ ਆ ਕੇ ਬੰਦਾ ਸਪੋਕਸਮੈਨ, ਉਹਨਾਂ ਕਿਸਾਨ ਸਭਾ ਪ੍ਰਧਾਨ ਜਾਂ ਆਨੰਦ ਮੌਲਾ ਜੀ ਨੇ, ਉਹ 8 ਵਾਰੀ MP ਰਹੇ ਨੇ, ਉਹ ਕਿਸਾਨ ਸਭਾ ਜਨ ਸਕੱਤਰ ਨੇ, ਪਰ ਉਹ ਉੱਥੇ ਕਿਸਾਨ ਨੀ, ਕਿਸਾਨਾਂ ਦੀ ਗੱਲ ਕਰਦੇ, ਕਦੀ ਉਹ ਪੋਲੀਟੀਕਲ ਪਾਰਟੀ ਦਾ ਕੀ ਉਹਦਾ ਉਹਦਾ ਕੋਲ ਸਾਨੂੰ ਪਤਾ ਨੀ, ਨਾ ਉਹਨਾਂ ਨੇ ਕਦੀ ਸਾਡੀ ਮੀਟਿੰਗ 'ਚ ਕਿਹਾ, ਨਾ ਕਦੀ ਉਹਨਾਂ ਸਾਡੀ ਰੈਲੀ 'ਚ ਕਿਹਾ, ਨਾ ਉਹਨਾਂ ਨੇ ਕਦੀ ਸਾਡੀ ਕਨਵੈਨਸ਼ਨ 'ਚ ਕਿਹਾ, ਇਸ ਲਈ ਅਜੇ ਤਾਂ ਅਸੀਂ ਕਾਫੀ ਹੱਦ ਤੱਕ ਉੱਥੇ ਬਚੇ ਹੋਏ ਹਾਂ, ਪਰ ਇਹ ਜਿਹੜਾ ਕੁਛ ਤਰ੍ਹਾਂ ਦਾ ਸਾਡੇ ਤੋਂ ਬਹੁਤ ਲੰਬੇ ਆਰਟੀਕਲ ਲਿਖੇ ਗਏ ਵੀ ਬੀਟਿੰਗ ਟਕਾਉਂਦਾ ਹੁਕਮ ਚਲੀ ਜਾਊਗੀ, ਇਲੈਕਸ਼ਨਾਂ ਵਾਲੇ 'ਚ ਧੂਈ ਜਾਊਗੀ, ਸਾਨੂੰ ਲੱਗਦਾ ਵੀ ਅਸੀਂ ਤਾਂ ਕੀ ਧੂਏ ਜਾਣਾ, ਪਰ ਉਹਦੇ 'ਚ ਜਾ ਕੇ ਅਸੀਂ ਹੋਰ ਬਹੁਤ ਲੋਕਾਂ ਨੂੰ ਕੀ ਹੁੰਦਾ ਸੀ ਆਪਦੇ ਨਾਲ ਲਵਾਂਗੇ, ਸਾਨੂੰ ਅਸੀਂ ਇਹਨੂੰ ਪੋਜ਼ਿਟਿਵ ਸੋਚਦੇ ਹਾਂ, ਬਾਕੀ ਸਟਰਗਲ ਤਾਂ ਹੁੰਦੀ ਹੈ ਜੀ, ਸੰਘਰਸ਼ ਤਾਂ ਕਰਾਂਗੇ, ਨਜ਼ਰ ਵਿੱਚ ਹੈਗੇ ਨਾ, ਲੜਾਈ ਕਰਨ ਵਾਲੀ ਕੋਈ ਗੱਲ ਨੀ, ਠੰਮੇ ਨਾਲ ਸਟਰਗਲ ਕਰਾਂਗੇ, ਆਪਦੇ ਪੁਆਇੰਟ ਰੱਖਾਂਗੇ, ਜੇ ਮਤਲਬ ਨਹੀਂ ਕੋਈ ਮੰਨੂਗਾ ਤਾਂ ਉਹਨੂੰ ਕਹਾਂਗੇ ਭਾਈ ਸਤਿ ਸ੍ਰੀ ਅਕਾਲ, ਰੋਟੀ ਰਹਿ ਗਿਆ ਸਰ ਭਾਈ ਆਪਾਂ।
ਸੋ ਤੁਹਾਨੂੰ ਇਹ ਲੱਗ ਰਿਹਾ ਕਿ ਜੇ ਹੁਣ ਤੱਕ ਜਿਸ ਤਰੀਕੇ ਨਾਲ ਸੰਘਰਸ਼ ਚੱਲਿਆ ਉਸ ਕਮੇਟੀ ਦੇ ਵਿੱਚ, ਜਿਹੜੇ ਲੋਕ ਪੱਖੀ ਜਿਹੜੀਆਂ ਜਥੇਬੰਦੀਆਂ ਨੇ, ਲੋਕ ਪੱਖੀ ਸੰਘਰਸ਼ਸ਼ੀਲ ਜਥੇਬੰਦੀਆਂ ਨੇ, ਆਉਂਦੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਉਹ ਡੋਮੀਨੈਂਟ ਕਰਨਗੀਆਂ ਇਸ ਕਮੇਟੀ ਦੇ ਵਿੱਚ?
ਦੇਖੋ ਜੀ, ਘੱਟੋ ਘੱਟ ਉਹਨਾਂ ਨੂੰ ਜ਼ਰੂਰ ਇੱਕ ਪਲੇਟਫਾਰਮ ਬਣ ਗਿਆ ਆਪਣੇ ਆਪ ਇਕੱਠੇ ਰਹਿਣ ਦਾ।
ਹਾਂਜੀ ਹਾਂਜੀ ਹਾਂਜੀ,
ਹਜੇ ਕਿ ਕੋਈ ਬੰਦਾ ਇਸ ਕਿਸਮ ਦਾ ਅਪਰਚੁਨਿਸਟ ਮੌਕਾ ਪ੍ਰਾਪਤ ਹੋ ਸਕਦਾ
ਜਿਹੜਾ
ਇਸ ਬੈਨਰ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰੇ, ਉਹਨੂੰ ਫਿਰ ਸ਼ਰੇਆਮ ਕਹੂੰਗਾ, ਇੱਕ 2019 ਦਾ ਇਲੈਕਸ਼ਨ ਆ, ਇਹ ਕਲੀਅਰ ਕੱਟ ਕਰ ਲੈ ਗਿਆ 2019 ਦਾ ਇਲੈਕਸ਼ਨ ਕਿਸੇ ਜਿੰਨੇ ਵੀ ਕਿਸੇ ਪਾਰਟੀ ਨੇ ਲੜਨਾ, ਉਹਦੇ ਵਿੱਚ ਮਤਲਬ ਖੇਤੀ ਸੈਕਟਰ ਹੀ ਮੂਰੇ ਹੋਊਗਾ, ਖੇਤ ਮਜ਼ਦੂਰ ਤੇ ਕਿਸਾਨ ਦਾ ਇਹ ਮਸਲੇ ਹੀ ਮੂਰੇ ਹੋਣਗੇ
ਜੀ ਜੀ ਜੀ,
ਜੇ ਇਹਨਾਂ ਨੇ ਕੋਈ ਹੋਰ ਮਤਲਬ ਇਸ ਕਿਸਮ ਦੀ ਕੁਆਕੇ ਨਾਲ ਲਾਤੀ,
ਹਿੰਦੂ
ਤੋਂ ਹੈ ਆਪ ਹਿੰਦੂ ਮੁਸਲਮ ਦਾ ਝਗੜਾ ਕਰਾ ਕੇ ਕੋਈ ਬਾਬਰੀ ਮਸਜਿਦ ਦਾ ਮਸਲਾ ਨਾ ਖੜਾ ਕਰਤਾ,
ਜਾਂ
ਕਸ਼ਮੀਰ ਨਾਲ ਕੋਈ ਪ੍ਰੋਕਸੀ ਵਾਰ ਨਾਲ ਪਾਕਿਸਤਾਨ ਨਾਲ ਲਾ ਲਈ ਮੋਦੀ ਨੇ ਆਪਦੇ BJP ਨੂੰ ਜਿਤਾਉਣ ਦੀ ਖਾਤਰ, ਪਰ ਜਿਹੜਾ ਮੁੱਦਾ ਬਣ ਰਿਹਾ ਮੁੱਦਾ ਕਿਸਾਨੀ ਮੁੱਦਾ ਬਣ ਰਿਹਾ, ਖੇਤੀ ਸੈਕਟਰ ਬਣ ਰਿਹਾ, ਖੇਤ ਮਜ਼ਦੂਰ ਬਣ ਰਿਹਾ, ਇਸ ਲਈ ਇੱਡਾ ਵੱਡਾ ਜਿਹੜਾ ਮਤਲਬ ਮੁੱਦਾ ਬਣ ਰਿਹਾ, ਇਹਦੇ ਚ ਆਲਰੇਡੀ ਕਿਸਾਨ ਕੋਆਰਡੀਨੇਸ਼ਨ ਦੇ ਵਿੱਚ ਥੋੜੀ ਬਹੁਤੀ ਹਿਲਜੁਲ ਜੁਲ ਹੋਣੀ ਜਾਂ ਕੁਛ ਹੋਣਾ, ਇਸ ਗੱਲ ਦੀਆਂ ਸੰਭਾਵਨਾਵਾਂ ਤੋਂ ਮੈਂ ਤਾਂ ਵਿਅਕਤੀਗਤ ਰੂਪ ਚ ਰੱਦ ਨੀ ਕਰਦਾ, ਪਰ ਉਹ ਅਸੀਂ ਕਿਵੇਂ ਸਾਂਭ ਪਾਉਂਦੇ ਹਾਂ ਸਾਡੀ ਆਪਦੀ ਯੋਗਤਾ ਤੇ ਆਪਦੇ ਠਰਮੇ ਦੇ ਨਿਰਭਰ ਕਰਦਾ,
ਬਿਲਕੁਲ ਬਿਲਕੁਲ,
ਉਹਦੇ ਚ ਅਸੀਂ ਆਪਣੇ ਆਪ ਨੂੰ ਕਿਵੇਂ ਬਚਾ ਕੇ ਰੱਖ ਸਕਦੇ
ਹਾਂ,
ਇਹਦੇ ਲਈ ਬਹੁਤ ਮਿਹਨਤ ਤੇ ਬਹੁਤ ਹੀ ਜ਼ਿਆਦਾ ਮਤਲਬ ਯੋਗਤਾ ਦੀ ਤੇ ਬਹੁਤ ਹੀ ਜ਼ਿਆਦਾ ਮਤਲਬ ਜਿਹੜਾ ਹਮਖਿਆਲੀ ਨੇ ਉਹਨਾਂ ਨਾਲ ਐਡਜਸਟਮੈਂਟ ਕਰਕੇ ਇੱਕ ਯੂਨਿਟੀ ਬਣਾਉਣ ਦੀ ਲੋੜ ਹੈ।
ਸਾਥੀ ਜੀ, ਸਾਡੇ ਨਾਲ ਨਛੱਤਰ ਸਿੰਘ ਗਿੱਲ ਉਗਰਾਹਾਂ ਤੋਂ ਇੱਥੇ ਅੱਜ ਕੱਲ੍ਹ ਸਾਡੇ ਕੋਲ ਨਿਊਜ਼ੀਲੈਂਡ ਆਏ ਹੋਏ ਨੇ ਤੇ ਸਾਡੇ ਨਾਲ ਸਟੂਡੀਓ 'ਚ ਬੈਠੇ ਨੇ, ਉਹ ਵੀ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੁੰਗੇ ਜੀ।
ਹਾਂਜੀ ਸਾਥੀ ਜੀ, ਮੇਰਾ ਸਵਾਲ ਤਾਂ ਇੰਨਾ ਕਹਿ ਵੀ ਜਿਵੇਂ ਤੁਹਾਡੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ ਇਹਨਾਂ ਦੀ ਗਿਣਤੀ 192 ਤੇ ਤਕਰੀਬਨ ਤੁਸੀਂ ਮਤਲਬ ਜਿਹੜੇ ਹੈਗੇ ਉਹ ਤਕਰੀਬਨ ਸਾਲ ਕੁ ਤੋਂ ਤਾਂ ਤੁਸੀਂ ਲੜ ਹੀ ਰਹੇ ਹੋ, ਸਰਗਰਮੀ ਨਾਲ ਲੜ ਰਹੇ ਹੋ, ਵੀ ਉਹ ਸਾਲ ਬਾਅਦ ਮੁੜ ਕੇ ਜਿਹੜੀ ਮਤਲਬ ਤੁਸੀਂ ਲੜ ਰਹੇ ਹੋ ਤਾਂ ਉਹ ਹੁਣ ਮਤਲਬ ਤੁਸੀਂ ਜਿਹੜਾ ਹੈਗਾ ਵੀ ਉਹ ਤਕਰੀਬਨ ਫਿਰ ਮਤਲਬ ਜਿਹੜੀ ਵੀ ਜਦੋਂ ਇੱਥੇ ਦਿੱਲੀ ਦੇ ਵਿੱਚ ਪਰਸੋਂ ਤੋਂ ਲਾ ਕੇ ਦੋ ਦਿਨ ਇੱਥੇ ਲਾਏ ਵੀ ਹੈਗੇ ਤੁਸੀਂ ਵੀ ਇਹ ਮੈਨੂੰ ਐਂ ਲੱਗ ਨਹੀਂ ਐਂ ਨਹੀਂ ਲੱਗ ਰਿਹਾ ਮੁੜ ਕੇ ਵੀ ਜਿਹੜੀ 192 ਜਥੇਬੰਦੀਆਂ ਜਦੋਂ ਤੁਸੀਂ ਦੁਬਾਰਾ ਇੱਥੋਂ ਅੱਜ ਦਿੱਲੀ ਤੋਂ ਛੱਡ ਕੇ ਬਾਹਰ ਚਲੇ ਜਾਂਦੇ ਮੁੜ ਕੇ ਜਦੋਂ ਇੱਥੋਂ ਦਾ ਜਿਹੜਾ ਚੱਲ ਰਿਹਾ ਹੈਗਾ ਇਹਨਾਂ ਦਾ ਅਜਲਾਸ ਉਦੋਂ ਬਾਅਦ ਚ ਮੁੜ ਕੇ ਤੁਹਾਨੂੰ 192 ਜਥੇਬੰਦੀਆਂ ਇਕੱਠੀਆਂ ਕਰਨ ਵਾਸਤੇ ਇੱਕ ਤਾਂ ਸਮੇਂ ਦੀ ਇੱਥੇ ਲੋੜ ਪੈਂਦੀ ਆ ਲੋੜ ਪਊਗੀ ਹਮੇਸ਼ਾ ਹੀ ਕਿਉਂਕਿ ਜਥੇਬੰਦੀਆਂ ਬਹੁਤ ਆ ਦੂਜਾ ਮਤਲਬ ਹੈਗਾ ਇਹ ਆ ਵੀ 192 ਤੋਂ ਬਾਅਦ ਵਿੱਚ ਫਿਰ ਉਹਨੂੰ ਸਟਰਗਲ ਪਾਉਣ ਵਾਸਤੇ ਉਹਨੂੰ ਜਿਹੜਾ ਲੜਾਈ ਦੇਣ ਵਾਸਤੇ ਤੁਹਾਨੂੰ ਫਿਰ ਸਮਾਂ ਚਾਹੀਦਾ ਇੰਨੇ ਥਾਵਾਂ ਤੇ ਤਿਆਰੀ ਕਰਾਉਣੀ ਤੇ ਮੁੜ ਕੇ ਜਿਹੜਾ ਹੈਗਾ ਸਮਾਂ ਉਹਦੇ ਤੇ ਲਾਉਣਾ ਵੀ ਇੱਕ ਤੁਹਾਨੂੰ ਇਹ ਜਿਹੜਾ ਹੈਗਾ ਜਾਣੀ ਜਿਵੇਂ ਇਦੋਂ ਪਹਿਲਾਂ ਜਿਹੜੇ CPI CPM ਵਾਲੇ ਆ ਉਹ ਲੜਦੇ ਰਹੇ ਆ ਉਹ ਕੀ ਕਰਦੇ ਰਹੇ ਮੁੜ ਕੇ ਜਾਣੀ ਵੀ ਸਾਲ ਬਾਅਦ ਇੱਕ ਵਾਰੀ ਧਰਨਾ ਦੇਤਾ ਮਜ਼ਾਰਾ ਦੇਤਾ ਮੁੜ ਕੇ ਸਾਲ ਤੇ ਗੱਲ ਫਿਰ ਜਾਵੜਦੀ ਸੀ ਵੀ ਤੁਹਾਨੂੰ 192 ਦੀ ਤਿਆਰੀ ਵਾਸਤੇ 192 ਨੂੰ ਸਟਰਗਲ ਚ ਪਾਉਣ ਵਾਸਤੇ ਇੱਕ ਤਾਂ ਸਵਾਲ ਮੇਰਾ ਇਹ ਆ ਇੱਕ ਤਾਂ ਵੀ ਇਹ ਤੁਸੀਂ ਮਤਲਬ ਇਹਦਾ ਵੀ ਇਹਦੇ ਨਾਲ ਕਿਤੇ ਐਂ ਤਾਂ ਨਹੀਂ ਹੋਜੂਗਾ ਵੀ ਇਹ ਗੱਲ ਮੁੜ ਕੇ ਜਿਹੜਾ ਹੈ ਵੀ ਕਿਉਂਕਿ ਜਿਹੜੇ ਤੁਹਾਡੀ ਸਟਰਗਲ ਦੇ ਵਿੱਚ ਆਗੂ ਬੰਦੇ ਆ ਮੁੜ ਕੇ ਜਿਹੜੇ ਜਥੇਬੰਦੀਆਂ ਦੇ ਵਿੱਚੋਂ ਉਹ ਜਿਹੜੀਆਂ BJP ਵਗੈਰਾ ਦੇ ਜਿਹੜੇ ਆਗੂ ਬੰਦੇ ਰਹੇ ਆ ਸਰਮਾਏਦਾਰ ਬੰਦੇ ਹੈਗੇ ਆ ਉਹ ਦਿਨ ਇਕੱਠੀ ਕਰਨ ਵਾਸਤੇ ਜਿਹੜੇ ਹੈਗੇ ਉਹ ਆਏ ਆ ਸਾਡੀ ਗਿਣਤੀ ਮੁਤਾਬਕ ਇਸ ਮੁਤਾਬਕ ਤੇ ਐਂ ਤਾਂ ਨਹੀਂ ਲੱਗਦਾ ਗਾ ਵੀ ਉਹ ਮਤਲਬ ਹੈਗੇ ਵੀ ਉਹ ਤਾਂ ਇਹਨੂੰ ਇਹਦੀ ਉਮਰ ਵਧਾਉਣ ਵਾਸਤੇ ਆਏ ਆ ਤੇ ਤੁਹਾਨੂੰ ਮਤਲਬ ਜਿਹੜੀ ਹੈ ਵੀ ਤੁਹਾਨੂੰ ਇਹ ਇੱਕ ਲਾਲਚ ਵਿੱਚ ਦੇ ਕੇ ਕਿਉਂਕਿ ਜਿਹੜੀ ਤੁਹਾਡੀ ਸਟੇਜ ਆ ਖਾਸ ਕਰਕੇ ਜੀ ਪੰਜਾਬ ਦੇ ਜਿਹੜੀ ਕਿਸਾਨ ਯੂਨੀਅਨ ਆ ਉਹਨਾਂ ਦੀ ਸਟੇਜ ਆ ਇਹ ਜਿਹੜੀ ਸਟੇਜ ਆ ਉਹਨਾਂ ਵਾਲੀਆਂ ਸਟੇਜਾਂ 'ਚ ਸਟੇਜ ਲੰਘ ਚੁੱਕੇ ਪੰਜਾਬ ਵਾਲੇ ਕਿਉਂਕਿ ਧਰਨੇ ਵਜੋਂ ਗੱਲ ਤਾਂ ਨਿਕਲ ਲੰਘ ਚੁੱਕੇ ਆਪਾਂ ਇੱਥੇ ਗੱਲ ਹੈ ਨੀ ਗੀ ਮੈਂ ਸਮਝਦਾ ਮੁੜ ਕੇ ਵੀ ਇਹਦੇ ਨਾਲ ਮੁੜ ਕੇ ਜਿਹੜੀ ਹੈਗੀ ਵੀ ਤੁਸੀਂ ਜਿਹੜਾ ਲੰਮਾ ਸਮਾਂ ਲੈਣਾ ਪੈਣਾ ਉਹਦੇ ਨਾਲ ਵੀ ਸਾਲ ਬਾਅਦ ਹੀ ਇਹ ਗੱਲ ਬਣਨੀ ਆ ਵੀ ਇਹ ਜਿਹੜਾ ਇਹਨੂੰ ਤੁਸੀਂ ਕਿਵੇਂ ਮੇਨਟੇਨ ਕਰੋਗੇ ਜਾਂ ਵੀ ਦਿੱਲੀ ਦੀ ਬਜਾਏ ਕਿ ਤੁਸੀਂ ਮਤਲਬ ਐਂ ਕਰ ਸਕਦੇ ਹੋ ਕਿ ਜਿਹੜਾ ਮਤਲਬ ਇੱਕ ਤਾਂ ਦਿੱਲੀ ਜਾਣ ਨਾਲ ਗਿਣਤੀ ਦੀ ਘਟਣੀ ਆ ਇੱਕ ਜੇ ਤੁਸੀਂ ਸਟੇਟਾਂ ਵਿੱਚ ਮੁੜ ਕੇ ਇੱਕ ਦਿਨ ਕਰਕੇ ਰੱਖ ਕੇ ਕਿਉਂਕਿ ਜਿਹੜੇ ਬੰਦੇ ਤੁਹਾਡੀ ਮਤਲਬ ਹੈਗੇ ਆ ਵੀ ਉਹ ਕਰਨਗੇ ਮਦਦ ਕਰਨੀ ਚਾਹੁੰਦੇ ਆ ਕੋਈ ਜਥੇਬੰਦ ਤੁਹਾਡੇ ਨਾਲ ਨਹੀਂ ਖੜਦੀਆਂ ਪਰ ਉਹ ਚਾਹੁੰਦੀਆਂ ਇਨਕਲਾਬੀ ਘੁੰਮਦੀਆਂ ਉਹ ਤੁਹਾਡੀ ਮਦਦ ਕਰ ਸਕਣ ਮੁੜ ਕੇ ਜੇ ਤੁਸੀਂ ਉਹੋ ਜਿਹੇ ਉੱਤੇ ਕੋਈ ਮਤਲਬ ਹੈਗੇ ਗੁੱਟਾਂ ਕਿਤੇ ਕੇ ਅਪਣਾਓ ਵੀ ਉਹਦੇ ਨਾਲ ਥੋੜੀ ਗਿਣਤੀ ਵਧੇ ਤੇ ਦੂਜੀ ਤੀਜੀ ਗੱਲ ਇਹ ਵੀ ਜੇਕਰ ਤੁਸੀਂ ਦਿੱਲੀ 'ਚ ਜਾਂਦੇ ਹੋ ਉਹ ਤੁਹਾਨੂੰ ਦਿੱਲੀ ਜਾਣੇ ਨਹੀਂ ਪਹੁੰਚ ਨਹੀਂ ਦਿੰਦੇ
ਸਿਫਾਰਿਸ਼ ਕਰੂੰਗਾ ਕਿ ਹੁਣ ਫੋਨ ਤੇ ਮਤਲਬ ਆਪਾਂ ਰੇਡੀਓ ਤੇ ਸਾਰੀ ਗੱਲ ਨਾ ਕਰ ਸਕੀਏ ਤਾਂ ਇਹ ਇਸੇ ਹੀ ਸਮਝ ਨੂੰ ਲੈ ਕੇ ਮਤਲਬ ਇਨਕਲਾਬੀ ਜਮਹੂਰੀ ਪੇਪਰ ਸੁਰਖਲੀ ਨੇ ਮਤਲਬ ਇੱਕ ਬਹੁਤ ਵੱਡਾ ਆਰਟੀਕਲ ਸਾਡੇ ਤੇ ਲਿਖਿਆ ਸੀ ਇਹ ਵੀ ਸਵਾਗਤਾਂ ਦੇ
ਵਿੱਚ
ਪਰਚਮ ਵਾਲਿਆਂ ਨੇ ਰਲ ਕੇ ਪਰਚਮ ਜਿਹੜਾ ਬਾਈ ਮੰਤਰੀ ਨਿਕਲਦਾ ਤੇ ਲੋਕ ਕਾਫਲਾ ਬਾਈ ਮੰਤਰੀ ਨਿਕਲਦਾ
ਉਹਦੇ
ਜਿਹੜਾ ਜਵਾਬ ਦਿੱਤਾ ਪਿਛਲੇ ਇਸ਼ੂ ਚ ਚਾਰ ਪੰਜ ਪੇਜ ਉਹਦੇ ਹੈਗੇ ਨੇ ਜਵਾਬ ਦੇ ਉਹ ਤੁਸੀਂ ਮੈਂ ਸਿਫਾਰਿਸ਼ ਕਰ ਲਾਂ ਉਹਨੂੰ ਪੜ੍ਹੋ ਤੁਹਾਨੂੰ ਡਿਟੇਲ ਚ ਮਿਲ ਜੂਗਾ ਦੂਜੀ ਗੱਲ ਜਿਹੜੇ ਤੁਹਾਡੇ ਕੁਸਚਨ ਨੇ ਇਹਨਾਂ ਚ ਕਾਫੀ ਤਰਕ ਆ ਇਹ ਗੱਲਾਂ ਦੇ ਖਤਰੇ ਖੜੇ ਨੇ ਤੀਜੀ ਗੱਲ ਤੁਸੀਂ ਕਹਿੰਦਾ ਤੁਸੀਂ ਕਿਵੇਂ ਮੈਨੇਜ ਕਰ ਲਓਗੇ ਇਹ ਨੀ ਇਹਦੀ ਕੋਈ ਜਿਹੜਾ ਦੀ ਰਾਜਨੀਤਿਕ ਖੁੱਲੀ ਆ ਪੰਜਾਬ ਚ ਬੈਠੀ ਆ ਸਭ ਤੋਂ ਪਹਿਲੀ ਤਾਂ ਗੱਲ ਆ ਜਿਹੜੀ 10,000 ਕਿਲੋਮੀਟਰ ਯਾਤਰਾ ਕੀਤੀ ਉਹ 18 ਸਟੇਟਾਂ ਚ ਉਹਨਾਂ ਦੀ ਦੂਜੀ ਗੱਲ ਜਿਹੜੀ ਸਾਡੀ 24 ਮੈਂਬਰੀ ਵਰਕਿੰਗ ਗਰੁੱਪ ਆ ਜਿਹੜਾ ਉਹ ਸਾਡੇ 14 ਸਟੇਟਾਂ ਨੂੰ ਰੀਪ੍ਰੈਜੈਂਟ ਕਰਦਾ ਈਸਟ ਨੂੰ ਕਰਦਾ ਸ੍ਰੀਨਗਰ ਨੂੰ ਵੀ ਕਰਦਾ ਆਂਧਰਾ ਨੂੰ ਵੀ ਕਰਦਾ ਹੈਦਰਾਬਾਦ ਨੂੰ ਕਰਦਾ ਉਹਦੀ ਘੱਟੋ ਘੱਟ ਮਹੀਨੇ ਚ ਅਸੀਂ ਕਮਿਟਿੰਗ ਕਰਦੇ ਅਸੀਂ ਗੌਰਮੈਂਟ ਕਰ ਰਹੇ ਹਾਂ ਦੂਜੀ ਗੱਲ ਇਹ ਅਸੀਂ ਹਰ ਸਾਲ ਨੈਸ਼ਨਲ ਕੌਂਸਲ ਕਰਦੇ ਹਾਂ ਨੈਸ਼ਨਲ ਕੌਂਸਲ ਹੁਣ ਅਸੀਂ ਪਿਛਲੇ 13-14 ਜੁਲਾਈ ਨੂੰ ਕਰਕੇ ਹਟੇ ਹਾਂ ਜਿਹਦੇ ਵਿੱਚ ਨਾਲ ਦੀ ਨਾਲ ਇਹ ਪ੍ਰੋਗਰਾਮ ਨਿਕਲਿਆ ਕਿਉਂਕਿ ਬਿੱਲ ਪਲੇਸ ਹੋਣ ਦਾ ਸਾਨੂੰ ਮਤਲਬ ਜਾਣਕਾਰੀ ਟੈਕਨੀਕਲੀ ਲੋਕ ਸਭਾ ਤੋਂ ਮਿਲ ਗਈ ਸਾਡੇ ਬਿੱਲ ਪਲੇਸ ਹੋਣਗੇ
ਤਾਂ
ਅਸੀਂ ਮਤਲਬ ਇਮੀਡੀਏਟ ਕੀਤਾ ਤਾਂ ਉਹ ਸਾਡਾ ਮਤਲਬ ਬਹੁਤ ਥੋੜਾ ਸਿੰਬੋਲਿਕਲੀ ਕੀਤਾ 5-6-7 ਹਜ਼ਾਰ ਲੋਕ ਦਿੰਦੀ ਆ ਜਿਹੜਾ ਅਸੀਂ 30 ਨਵੰਬਰ ਦਾ ਕਰਨਾ 30 ਨਵੰਬਰ ਕਦੋਂ ਹੈ ਉਸ ਤੋਂ ਪਹਿਲਾਂ ਅਸੀਂ ਨੈਸ਼ਨਲ ਕੌਂਸਲ ਕੋਰ ਕਰਨੀ ਆ ਅਸੀਂ ਹੁਣ 6 ਅਗਸਤ ਦੇ ਵਿੱਚ 10-11 ਅਗਸਤ ਨੂੰ ਫਿਰ ਵਰਕਿੰਗ ਗਰੁੱਪ ਦੀ ਮੀਟਿੰਗ ਰੱਖ ਲਈ ਆ ਮਹੀਨੇ ਚ ਇੱਕ ਵਰਕਿੰਗ ਗਰੁੱਪ ਦੀ ਮੀਟਿੰਗ ਹੋਏਗੀ ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹ ਇਸ ਗੱਲ ਨੂੰ ਕਹਿ ਲਈਏ ਵੀ ਅਸੀਂ ਮਤਲਬ ਨਾਰਥਨ ਇੰਡੀਆ ਦੇ ਹਾਂ ਅਸੀਂ ਸਾਡੀ ਜਿਹੜੀ ਟਿਕਟ ਕਹਿੰਦਾ ਜਿਹੜੀ ਆ ਉਹ ਸਿਰਫ ਮਤਲਬ ਪੰਜਾਬ ਕੀ ਮੈਂ ਕਹਿੰਦਾ ਪੰਜਾਬ ਦੇ ਸਾਡੇ ਸਿਰਫ 8-9 ਡਿਸਟ੍ਰਿਕਟਾਂ ਦੀ ਕੰਮ ਹੈ ਜ਼ਿਆਦਾ 3-4 ਡਿਸਟ੍ਰਿਕਟਾਂ ਚ ਬਹੁਤ ਵੱਡਾ ਕੰਮ ਹੈ ਸਾਡਾ 11-12 ਡਿਸਟ੍ਰਿਕਟਾਂ ਦੇ ਕੰਮ ਨੇ ਤਾਂ ਪੰਜਾਬ ਨਹੀਂ ਕਵਰ ਕਰਦੇ ਪਰ ਆਲ ਇੰਡੀਆ ਆਪਣੀ ਦੀ ਕੋਆਰਡੀਨੇਸ਼ਨ ਹੈ ਤਾਲਮੇਲ ਮੁੱਦੇ ਬਾਅਦ ਮੁੱਦੇ ਦੋ ਤੇ ਜਿਸ ਮੇਰਾ ਸੁਣਿਆ ਦੋ ਬੱਚਿਆਂ ਦੇ ਉਹਦੀ ਬਹੁਤ ਲੋੜ ਆ ਤੇ ਉਹਦੇ ਲਈ ਮਤਲਬ ਸਾਨੂੰ ਆਪਣਾ ਲੋਕਲ ਕੰਮ ਸੈਕਰੀਫਾਈਸ ਕਰਨਾ ਪੈਂਦਾ ਰਾਤ ਦਿਨ ਮਿਹਨਤ ਵੀ ਕਰਨੀ ਪੈਂਦੀ ਆ ਔਰ ਅਸੀਂ ਵਰਕਿੰਗ ਗਰੁੱਪ ਦੇ ਵਿੱਚ 3 ਬੰਦੇ ਆ ਵਰਕਿੰਗ ਡਾਕਟਰ ਦਰਸ਼ਨਪਾਲ ਨੂੰ ਕੋਈ ਹੋਰ ਕੰਮ ਹੁੰਦਾ
ਮਨਜੀਤ ਨੇ ਜਾਂਦਾ ਮਨਜੀਤ ਨੂੰ ਕੰਮ ਹੁੰਦਾ ਮੈਂ ਜਾਂਦਾ ਕਈ ਵਾਰੀ ਇਹੋ ਜਿਹੀ ਗੱਲ ਹੁੰਦੀ ਆਪਣਾ ਚੋਰ ਬਹੁਤ ਯੂਟਿਊਬ ਥੋਟ ਬਣਾ ਕੇ ਜਾਣਾ ਹੁੰਦਾ ਅਸੀਂ ਤਿੰਨੇ ਜਾਂਦੇ ਹਾਂ ਕਿਉਂਕਿ ਹਰ ਜਥੇ ਬੰਦੀ ਦਾ ਸ਼ੀਸ਼ ਮਿੱਤਰ ਹੋਣੀ ਬਹੁਤ ਮਿਹਨਤ ਕਰਦੇ ਨੇ ਹੋਰ ਬਹੁਤ ਲੋਕ ਮਿਹਨਤ ਕਰਦੇ ਨੇ ਤਾਂ ਜੋ ਪੂਰਾ ਵਧੀਆ ਸਟਰਗਲ ਕੀਤੀ ਜਾਵੇ ਪਰ ਇਹ ਜਿਹੜੀ ਗੱਲ ਹੈ ਵੀ ਇਹ ਇੱਕ ਬੀਜੇਪੀ ਵਾਲੇ ਲੋਕ ਆ ਗਏ ਫਲਾਣੇ ਲੋਕ ਆ ਗਏ ਥਰੂ ਬੰਦਾ ਕਹਿ ਕੇ ਇਹ ਚੀਜ਼ ਪਾਰਟੀਸਪੇਟ ਨਾ ਕਰਨਾ ਮੈਨੂੰ ਤਾਂ ਲੱਗਦਾ ਵੀ ਇਹ ਤਾਂ ਮੈਨੂੰ ਗੱਲ ਨੀ ਲੱਗਦੀ ਉਹਦੇ ਵਿੱਚ ਪਾਰਟੀਸਪੇਟ ਕਰਾਂਗੇ ਸਟਰਗਲ ਲਵਾਂਗੇ ਕੋਈ ਗੱਲ ਨੀ ਜੇ ਤੁਹਾਡੀ ਜੇ ਮਨ ਸਾਨੂੰ ਨੀ ਲੱਗਦਾ ਜਿਹੜੇ ਪਿਛਲੇ ਸਮੇਂ ਦੀ ਇੱਕ ਅਸੀਂ ਸੁੱਕਿਆਂ ਨੀ ਕੀਤੇ ਨੇ ਤੁਹਾਨੂੰ ਜਾਣਕਾਰੀ ਨੀ ਹੋਣੀ ਇਸ ਗੱਲ ਦੀ ਜਾਂ ਤੁਸੀਂ ਜਾਣਕਾਰੀ ਰੱਖਦੇ ਨੀ ਅਸੀਂ ਮਤਲਬ ਪੰਜਾਬ ਦੇ ਵਿੱਚ ਇਹ ਜਿਹੜੀਆਂ ਪੰਜਾਬ ਦੀਆਂ 10 ਜਥੇਬੰਦੀਆਂ ਇਹਦਾ ਹਿੱਸਾ ਨੇ ਇਹਦਾ ਕੰਪੋਨੈਂਟ ਨੇ ਉਹਨਾਂ ਨੇ ਮੋਕੇ ਤੁਹਾਨੂੰ ਯਾਰ ਪੰਜ ਪੰਜ ਦਸ ਦਾ ਦਸ ਦਸ ਹਜ਼ਾਰ ਤੇ ਇਕੱਠੇ ਕਨਵੈਨਸ਼ਨਾਂ ਕੀਤੀਆਂ ਨੇ
ਹਰਿਆਣੇ
ਦੇ ਪੰਜਾਬ ਨੇ ਰਲ ਕੇ ਇੱਕ ਬਹੁਤ ਵੱਡੀ ਕਨਵੈਨਸ਼ਨ ਚੰਡੀਗੜ੍ਹ ਕੀਤੀ ਆ ਅਸੀਂ ਸਟੇਟਾਂ ਵੀ ਕਰ ਰਹੇ ਹਾਂ ਅਲੱਗ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਥੱਲੇ ਫਿਰ ਅਸੀਂ ਮਤਲਬ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਆ 10 ਮਈ ਨੂੰ ਜਿਹੜੇ ਬਿੱਲ ਜਿਹੜੇ ਡਿਪਟੀ ਕਮਿਸ਼ਨਰਾਂ ਨੂੰ ਰੀਪ੍ਰਜੈਂਟ ਕੀਤੇ ਨੇ ਤਾਂ ਸਾਨੂੰ ਇਸ ਗੱਲ ਤੇ ਮਾਣ ਆ ਕਿ ਪੰਜਾਬ ਦੇ 22 ਸੂਬਿਆਂ ਦੇ ਵਿੱਚ ਆਪਣਾ ਪੰਜਾਬ ਦੇ 22 ਡਿਸਟ੍ਰਿਕਟ ਹੈਡਕੁਆਟਰਾਂ ਚ ਜਿੱਥੇ 18 ਡਿਪਟੀ ਕਮਿਸ਼ਨਰ ਨੂੰ ਚਾਰਾਂ ਸਟੀਮਾਂ ਨੂੰ ਅਸੀਂ ਮਤਲਬ ਲੋਕ ਸਭਾ ਦੇ ਸਪੀਕਰ ਦੇ ਨਾਲ ਰਾਜ ਸਭਾ ਦੇ ਚੇਅਰ ਦੇ ਨਾਲ ਉਹ ਬਿੱਲ ਭੇਜੇ ਨੇ ਵੀ ਉੱਥੇ ਪਹੁੰਚਦੇ ਹੋਣ ਇਹ ਸਟਰਗਲ ਨੂੰ ਮਤਲਬ ਪਿੰਡ ਲੈਵਲ ਤੇ ਵੀ ਬਲਾਕ ਲੈਵਲ ਤੇ ਵੀ ਜ਼ਿਲ੍ਹੇ ਲੈਵਲ ਤੇ ਸਟੇਟ ਲੈਵਲ ਤੇ ਵੀ ਪਰ ਕੋਆਰਡੀਨੇਸ਼ਨ ਜਿਹੜੀ ਕੁਆਰਟੀ ਕਰਨੀ ਉਸ ਤੋਂ ਪਹਿਲਾਂ ਤੈਨੂੰ ਆਹ ਕੰਡੀਸ਼ਨਾਂ ਕਲੀਅਰ ਹੋਣੀ ਚਾਹੀਦੀ ਇਹੋ ਜਿਹੇ ਸੱਚੇ ਤੋਂ ਸੱਚੇ ਸਾਰੇ ਹੋਣੇ ਚਾਹੀਦੇ ਨੇ ਇਹ ਇੰਪੋਸੀਬਲ ਆ ਵੇਖੋ ਬਹੁਤ ਵੱਡਾ ਦੇਸ਼ ਆ ਮਲਟੀ ਨੈਸ਼ਨਲ ਮੈਂ ਤੈਨੂੰ ਦੇਸ਼ ਨੀ ਮੰਨਦਾ ਮੈਂ ਤੈਨੂੰ ਮਹਾਂ ਦੇਸ਼ ਮੰਨਦਾ
ਵੱਖਰੀ
ਕਿਸਮ ਦੇ ਧਰਮ ਨੇ ਵੱਖਰੀ ਵੱਖਰੀ ਕਿਸਮ ਦੀਆਂ ਲੈਂਗੁਏਜ ਵਾਲੇ ਲੋਕ ਨੇ ਇਹਨਾਂ ਦੀਆਂ ਜਥੇਬੰਦੀਆਂ ਦਾ ਵੀ ਇੱਕ ਮੁੱਖ ਹੋਣ ਦੇ ਬਹੁਤ ਸਾਰੀਆਂ ਦਿੱਕਤਾਂ ਨੇ ਜਿਹੜੀਆਂ ਦੋਵੇਂ ਜ਼ਰੂਰੀ ਨੇ ਪਰ ਜੇ ਇਹਦੇ ਵਿੱਚ ਕੁੱਟਾਂਗੇ ਤਾਂ ਇਹਨਾਂ ਦਿੱਕਤਾਂ ਨੂੰ ਹੱਲ ਕਰਾਂਗੇ ਨਾ ਅਸੀਂ ਕੁੱਟੇ ਹਾਂ ਕੋਈ ਗੱਲ ਨੀ ਸਾਨੂੰ ਇਸ ਗੱਲ ਦਾ ਦੁੱਖ ਹੋਊਗਾ ਪਰ ਉਹ ਜਿਹੜੇ ਬੰਦੇ ਕੁਛ ਅਪਰਚੁਨਿਸਟ ਹੋਣਗੇ ਉਹ ਛੱਡਣਗੇ ਇਸ ਗੱਲ ਦੀ ਸੰਭਾਵਨਾ ਮੈਂ ਪਹਿਲਾਂ ਹੀ ਰੱਖੀ ਆ ਗੱਲਬਾਤ ਵਿੱਚ
ਹਾਂਜੀ ਹਾਂਜੀ ਬਿਲਕੁਲ ਸਾਥੀ ਜੀ ਤੁਹਾਡੇ ਸੰਘਰਸ਼ ਨੂੰ ਹਾਂਜੀ ਹਾਂਜੀ ਮੈਂ ਕਹਿ ਰਿਹਾ ਸੀਗਾ ਕਿ ਤੁਹਾਡੇ ਸੰਘਰਸ਼ ਨੂੰ ਸਾਡਾ ਸਲਾਮ ਹੈ ਜੀ ਹਾਂਜੀ ਔਰ ਸਾਥੀ ਜੀ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਥੋੜ੍ਹਾ ਜਿਹਾ ਸਰੋਤਿਆਂ ਦੇ ਨਾਲ ਸਾਂਝ ਪਾਓ ਕਿ ਜਿਹੜਾ ਇਹ ਪਿਛਲੇ ਸ਼ੁੱਕਰਵਾਰ ਸ਼ੁਰੂ ਹੋਇਆ ਸੰਘਰਸ਼ ਇਹ ਆਉਂਦੇ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਪੜਾਅ ਦੇ ਵਿੱਚੋਂ ਲੰਘੂਗਾ ਤੁਸੀਂ ਇੱਥੋਂ ਦਿੱਲੀ ਦੇ ਵਿੱਚ ਦਿੱਲੀ ਤੁਸੀਂ ਕਿੰਨਾ ਚਿਰ ਰਹੋਗੇ ਤੇ ਵਾਪਸ ਪੰਜਾਬ ਕੀ ਜਾ ਰਹੇ ਹੋ ਤੇ ਦਿੱਲੀ ਦੇ ਵਿੱਚ ਹੋਰ ਕੀ ਕਰਨ ਜਾ ਰਹੇ ਹੋ ਉਹਦੇ ਬਾਰੇ ਜ਼ਰੂਰ ਸਾਨੂੰ ਦੱਸੋ ਜੀ
ਦੇਖੋ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਹੁਣ 16 ਅਗਸਤ ਨੂੰ ਜਿਹੜਾ ਮਤਲਬ ਹੈ ਜਿਹੜਾ 1947 ਤੋਂ ਪਹਿਲਾਂ ਭਾਰਤ ਛੱਡੋ ਅੰਦੋਲਨ ਸੀ ਉਹਦੇ ਚ ਅਸੀਂ ਮਲਟੀ ਨੈਸ਼ਨਲ ਨੂੰ ਭਾਰਤ ਛੱਡੋ ਉਹਨਾਂ ਨੂੰ ਹਰੇਕ ਲੈਵਲ ਤੇ ਕਿਹਾ ਵੀ ਇਹ ਅਟੋਨਮੀ ਦਿੱਤੀ ਇਹਦੇ ਤੇ ਅਸੀਂ ਐਡਵਾਈਜ਼ਰੀ ਵਰਕਿੰਗ ਗਰੁੱਪ ਨੂੰ ਐਡਵਾਈਜ਼ਰੀ ਕੀਤੀ ਆ ਵੀ ਕੋਈ ਜਥੇਬੰਦੀ ਆਪਦੀ ਸਟੇਟ ਲੈਵਲ ਤੇ ਇੰਡੀਪੈਂਡੈਂਟ ਕਰਨਾ ਚਾਹੁੰਦੀ ਇੰਡੀਪੈਂਡੈਂਟ ਕਰੇ ਜੇ ਕਿਸੇ ਨੇ ਸੀਪੀਐਮ ਵਾਲੇ ਆਪਦਾ ਵੱਖਰਾ ਕਰ ਰਹੇ ਜੇ ਉਹਨੇ ਸਪੋਰਟ ਕਰਨਾ ਚਾਹੁੰਦਾ ਸੀਪੀਐਮ ਜਿਹੜੀ ਕਿਸਾਨ ਸਭਾ ਨਾਲ ਸਿੱਖ ਪਾਰਟੀ ਨੂੰ ਉਹਨਾਂ ਦੀ ਕਿਸਾਨ ਸਭਾ ਉਹਨਾਂ ਨੂੰ ਸਪੋਰਟ ਕਰੇ ਪਰ ਭਾਰਤ ਛੱਡੋ ਅੰਦੋਲਨ ਨੂੰ ਇਸ ਵਾਰੀ ਮਲਟੀ ਨੈਸ਼ਨਲ ਐਮਐਨਸੀ ਜਿਹੜੀਆਂ ਨੇ ਉਹ ਭਾਰਤ ਛੱਡਣ ਸੋਲਾਂ ਅਗਸਤ ਦਾ ਉਹ ਪ੍ਰੋਗਰਾਮ ਹੈ ਜੀ 16 ਅਗਸਤ ਤੋਂ ਬਾਅਦ ਸਾਡੀ ਮਤਲਬ ਜਿਹੜੀ ਨੌਰਥ ਦੀ ਉਦੋਂ ਸੱਚੇ ਸੌਦੇ ਦੇ ਟੱਕਰ ਕਰਕੇ ਰਹਿ ਗਈ ਸੀ ਹਰਿਆਣਾ ਪੰਜਾਬ ਹਿਮਾਚਲ ਤੇ ਸ੍ਰੀਨਗਰ ਜੇ ਐਂਡ ਕੇ ਜਾਣੀ ਇਹਦੇ ਵਿੱਚ ਸਾਡੀ ਯਾਤਰਾ ਹੈ ਜੀ ਉਹਦੇ ਬਾਅਦ ਸਾਡਾ ਅਗਲਾ ਜਿਹੜਾ ਪ੍ਰੋਗਰਾਮ ਆਏਗਾ ਉਸ ਪ੍ਰੋਗਰਾਮ ਦੇ ਵਿੱਚ ਅਸੀਂ ਮਤਲਬ ਜਿਹੜੀਆਂ ਨੇ ਸਟੇਟ ਕੈਪੀਟਲ ਉਹਨਾਂ ਦੇ ਵਿੱਚ ਕਨਵੈਨਸ਼ਨਾਂ ਕਰਾਂਗੇ ਤੇ ਥੱਲੇ ਮਤਲਬ ਉਹਨਾਂ ਕਨਵੈਨਸ਼ਨਾਂ ਨੂੰ ਸੱਦਾ ਦੇਵਾਂਗੇ ਵੀ ਪਿੰਡਾਂ ਲੈਵਲ ਤਿਆਰੀ ਕਰੋ ਉਸ ਸਟੇਟ ਲੈਵਲ ਜਿਹੜੀਆਂ ਕਨਵੈਨਸ਼ਨਾਂ ਨੇ ਉਹਨਾਂ 'ਚ ਅਸੀਂ 30 ਨਵੰਬਰ ਦਾ ਕੀ ਪ੍ਰੋਗਰਾਮ ਆ 10 ਰਸਤਿਆਂ ਤੋਂ ਅਸੀਂ ਦਿੱਲੀ ਆਉਣਾ ਚਾਹੁੰਦੇ ਹਾਂ ਕਿਵੇਂ ਇੰਪਲੀਮੈਂਟ ਹੋਣਾ ਕਿਵੇਂ ਲਾਗੂ ਕਰਨਾ ਬੜੇ ਬਹੁਤ ਦੂਰੋਂ ਜਿਹੜੇ ਆਉਣੇ ਨੇ ਦਿੱਲੀ ਦੇ ਲੋਕ ਉਹਨਾਂ ਨੇ ਕਿਵੇਂ ਆਉਣਾ ਹੈ ਕਿੰਨਿਆਂ ਲੋਕ ਪੈਦਲ ਜਾ ਸਕਦੇ ਨੇ ਕਿੱਥੋਂ ਪੈਦਲ ਜਾਣਾ ਉਹਦੀ ਸਾਰੀ ਪਲੈਨਿੰਗ ਜਿਹੜੀ ਅਸੀਂ ਅਕਤੂਬਰ ਦੇ ਵਿੱਚ ਡਿਕਲੇਅਰ ਕਰਨੀ ਸਟੇਟ ਲੈਵਲ ਤੇ ਕਨਵੈਨਸ਼ਨਾਂ ਕਰਕੇ ਅਜੇ ਤਿਆਰ ਟੈਂਟੇਟਿਵਲੀ ਕੀਤਾ ਜੀ ਟੈਂਟੇਟਿਵਲੀ ਹੈ ਪਰ ਜਿਹੜੀ ਸਾਡੀ 11 ਅਗਸਤ ਦੀ ਮੀਟਿੰਗ ਹੈ ਫਾਈਨਲ ਪ੍ਰੋਗਰਾਮ ਡਿਸਾਈਡ ਕਰਨਾ ਵੀ 30 ਨਵੰਬਰ ਦੀ ਕਾਮਯਾਬੀ ਤੋਂ ਪਹਿਲਾਂ ਕਿਹੜੇ ਪ੍ਰੋਗਰਾਮ ਕਰਨੇ ਨੇ ਤਾਂ ਜੋ ਪਿੰਡ ਪੱਧਰ ਦੇ ਲੋਕਾਂ ਨੂੰ ਇਹਦੇ ਸ਼ਮੂਲੀਅਤ ਕਰਨ ਦੇ
ਹਾਂਜੀ ਸੈਕਟਰੀ ਸਾਹਿਬ ਇੱਕ ਮਤਲਬ ਏਦਾਂ ਹੈਗੀ ਸਾਡੀ ਲੈ ਜਾਓ ਮਾੜੀ ਜੀ ਵੀ ਤੁਸੀਂ ਅਸੀਂ ਹਫਤਾ ਭਰ ਨਾ ਤੁਹਾਡੀ ਸੁੱਖ ਮੰਗਦੇ ਹਾਂ ਉੱਥੋਂ ਜਿਹੜੇ ਤੁਸੀਂ ਲੜਦੇ ਹੋ ਉੱਥੇ ਤੇ ਇੱਥੇ ਲੜ ਰਹੇ ਹੋ ਤੇ ਤੁਹਾਨੂੰ ਅਸੀਂ ਸ਼ਾਬਾਸ਼ ਦਿੰਦੇ ਹਾਂ ਤੇ ਅਸੀਂ ਵੀ ਹਫਤਾ ਭਰ ਮਿਲ ਕੇ ਤੁਹਾਡੇ ਵੱਲ ਸਾਡੀ ਨਿਗਾਹ ਤੁਹਾਡੇ ਵੱਲ ਹੀ ਹੁੰਦੀ ਆ ਤੇ ਸਾਡਾ ਫੋਨ ਹਮੇਸ਼ਾ ਤੁਹਾਡੇ ਲਈ ਇੱਧਰ ਖੜਕਦਾ ਰਹਿੰਦਾ ਅਸੀਂ ਇਹ ਲੱਭਦੇ ਹਾਂ ਮੁੜ ਕੇ ਵੀ ਸਾਨੂੰ ਕੀ ਮਿਲ ਰਿਹਾ ਤੁਸੀਂ ਕੀ ਕਰ ਰਹੇ ਹੋ ਤਾਂ ਕਿ ਮੁੜ ਕੇ ਵੀ ਅਸੀਂ ਉਹ ਗੱਲ ਤੁਹਾਡੀ ਲੈ ਕੇ ਇਹ ਦੁਨੀਆਂ ਵਿੱਚ ਤੁਹਾਡੀ ਗੱਲ ਲੈ ਕੇ ਜਾਈਏ ਸਾਡੀ ਇੱਛਾ ਹੁੰਦੀ ਸਰੀ ਸਾਡੀ ਹਮੇਸ਼ਾ ਇਹੀ ਭਾਵਨਾ ਹੁੰਦੀ ਆ ਵੀ ਸਾਨੂੰ ਗੱਲਾਂ ਦਾ ਪਤਾ ਲੱਗੇ ਤੇ ਜਿੰਨੀਆਂ ਕੁ ਗੱਲਾਂ ਸਾਨੂੰ ਬਾਹਰੋਂ ਮਿਲਦੀਆਂ ਤੁਹਾਡੇ ਤੋਂ ਬਿਨਾਂ ਉਹ ਤੁਹਾਡੇ ਨਾਲ ਸਾਂਝੀਆਂ ਕਰੀਏ ਕਿਉਂਕਿ ਜਿਵੇਂ ਮਤਲਬ ਹੁਣ ਮੀਡੀਆ ਕਿਉਂਕਿ ਜਿਹੜੇ ਮਤਲਬ ਮੀਡੀਆ ਜਿਹੜਾ ਹੈਗਾ ਉਹ ਵੇਖ ਚੁੱਕਿਆ ਹੁਣ ਆਪਣੀ ਗੱਲ ਤਾਂ ਕੋਈ ਲੈ ਕੇ ਨੀ ਜਾਂਦਾ ਹੈਗਾ ਅਸੀਂ ਸਮਝਦੇ ਮੁੜ ਕੇ ਵੀ ਤੁਹਾਡੀ ਗੱਲ ਆ ਇਹ ਸਾਡੇ ਜੁੰਮੇ ਛੱਡਿਆ ਕਰੋ ਇਹੋ ਜਿਹੀ ਜਿਹੜੀਆਂ ਮਤਲਬ ਹੈਗੀਆਂ ਜ਼ਿੰਮੇਵਾਰੀਆਂ ਸਾਨੂੰ ਤਾਂ ਇਹੋ ਜਿਹੀ ਕੋਈ ਨਵੀਆਂ ਗੱਲਾਂ ਦਿਆ ਕਰੋ ਤਾਂ ਕਿ ਅਸੀਂ ਜਿਹੜੀ ਮਤਲਬ ਘੱਟੋ ਘੱਟ ਦੁਨੀਆਂ ਚ ਤੇ ਗੱਲ ਲੈ ਕੇ ਜਾਈਏ ਇਹ ਦੱਸੀਏ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਤੇ ਕਿਵੇਂ ਹੋ ਰਿਹਾ ਤੇ ਅਸੀਂ ਤਾਂ ਮਤਲਬ ਸਭ ਤੋਂ ਤੁਹਾਡੀ ਸੁੱਖ ਮੰਗਦੇ ਹਾਂ ਤਾਂ ਕਿ ਮਤਲਬ ਜਿਹੜੀ ਤੁਹਾਡੀ ਗੱਲਾਂ ਬਾਤ ਸਾਡੇ ਤੱਕ ਉਹ ਪਹੁੰਚਦੇ ਰਹਿਣ ਧੰਨਵਾਦ ਜੀ
ਹਾਂਜੀ ਸਾਥੀ ਜੀ ਤੁਸੀਂ ਕੋਈ ਵੀ ਤੁਹਾਡੀ ਕੋਈ ਗੱਲ ਰਹਿ ਗਈ ਹੋਵੇ ਜਿਹੜੀ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਵੀ ਸਰੋਤੇ ਸੁਣ ਰਹੇ ਨੇ ਬਾਅਦ ਦੇ ਵਿੱਚ ਪ੍ਰੋਗਰਾਮ ਅਸੀਂ ਯੂਟਿਊਬ ਤੇ ਵੀ ਪਾਉਣਾ ਹੋਰ ਵੀ ਦੁਨੀਆਂ ਦੇ ਵਿੱਚ ਸਾਥੀ ਸੁਣਨਗੇ ਕੋਈ ਵੀ ਸਾਡੇ ਕੋਲੋਂ ਗੱਲ ਰਹਿ ਗਈ ਹੋਵੇ ਜ਼ਰੂਰੀ ਜਿਹੜੀ ਤੁਹਾਡੇ ਸੰਘਰਸ਼ ਦੇ ਵਿੱਚ ਸਹਾਈ ਹੋਵੇ ਉਹ ਤੁਸੀਂ ਸਰੋਤਿਆਂ ਨਾਲ ਜ਼ਰੂਰ ਸਾਂਝੀ ਕਰੋ
ਅਸੀਂ ਇਹ ਕਹਿੰਦੇ ਜੀ ਜਿਹੜੀਆਂ ਕਿਸਾਨ ਜਥੇਬੰਦੀਆਂ ਮਤਲਬ ਇਹਨਾਂ ਨੂੰ ਮਤਲਬ ਅਸੀਂ ਮੰਨਦੇ ਹਾਂ ਸੰਘਰਸ਼ਸ਼ੀਲ ਨੇ ਸਟੇਟ ਲੈਵਲ ਤੇ ਸਾਡੀ ਉਹਨਾਂ ਕੋਆਰਡੀਨੇਸ਼ਨ ਵੀ ਆ ਜਾਂ ਉਹ ਆਪਣਾ ਸਟਰਗਲਿੰਗ ਜਿਹੜੇ ਸਟਰਗਲਿੰਗ ਪੀਪਲ ਨੇ ਮਤਲਬ ਕੁਆਲਿਟੀ ਪੱਖੋਂ ਵੀ ਤੇ ਸਾਈਜ਼ ਪੱਖੋਂ ਵੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਮੈਂ ਤਾਂ ਵਰਕਿੰਗ ਗਰੁੱਪ ਆਲ ਇੰਡੀਆ ਦਾ ਵਰਕਿੰਗ ਗਰੁੱਪ ਹੈ ਨੈਸ਼ਨਲ ਲੈਵਲ ਉਹਦੇ ਨੂੰ ਬੇਨਤੀ ਕਰਦਾ ਇਸ ਜਿਹੜੀ ਸਾਂਝੀ ਕੋਆਰਡੀਨੇਸ਼ਨ ਸ਼ਾਮਲ ਹੋਵੇ ਬੇਸ਼ੱਕ ਆਪਦਾ ਡਿਫੈਂਟ ਲਿਖਾ ਕੇ ਸ਼ਾਮਲ ਹੋਵੇ ਜੇ ਉਹਨੂੰ ਕੋਈ ਸੋਨਾ ਵਾਲਾ ਜਾਂ ਕੋਈ ਹੋਰ ਕਿਸਮ ਦਾ ਹੈਗਾ ਆਪਦਾ ਡਿਫੈਂਟ ਨੋਟ ਜੇ ਉਹਦਾ ਡਿਫੈਂਟ ਨੋਟ ਵੀ ਹੋਵੇਗਾ ਅਸੀਂ ਉੱਥੇ ਬਹੁਤ ਸਾਰੇ ਜਥੇਬੰਦੀਆਂ ਸਿਫਾਰਸ਼ ਕਰਾਂਗੇ ਡਿਫੈਂਟ ਵੀ ਨੋਟ ਕਰੋ ਇਹਨੂੰ ਸ਼ਾਮਲ ਵੀ ਕਰੋ ਸਾਡੇ ਪਾਸਲਾ ਗਰੁੱਪ ਵਿੱਚ ਹੋਰ ਕਿਸਾਨ ਸਭਾ ਹੋਰ ਸ਼ਾਮਲ ਹੋਈ ਹੈ ਤੇ ਉਸ ਤਿੰਨ ਮਹੀਨੇ ਪਹਿਲਾਂ ਉਹਨੇ ਆਪਦੇ ਨਾਲ ਕੋਈ ਡਿਫੈਂਟ ਲਿਖਾਏ ਨੇ ਅਸੀਂ ਉਹਨਾਂ ਡਿਫੈਂਟ ਕਰਾਂਗੇ ਡਿਫੈਂਟ ਲਿਖੋ ਇਹਨੂੰ ਸ਼ਾਮਲ ਕਰੋ ਉਹਨਾਂ ਨੂੰ ਵੈਲਕਮ ਕੀਤਾ ਉਹਨਾਂ ਨੂੰ ਪਰਮਾਨੈਂਟ ਵਰਕਿੰਗ ਗਰੁੱਪ ਦਾ ਮੈਂਬਰ ਲਿਆ ਗਿਆ
ਜੀ ਬਹੁਤ ਵਧੀਆ ਬਹੁਤ ਹਾਂਜੀ ਸਾਥੀ ਜੀ ਸਾਥੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਪਹਿਲਾਂ ਵੀ ਆ ਚੁੱਕਿਆ ਤੁਹਾਨੂੰ ਸਲਾਮ ਤੁਹਾਡੇ ਸੰਘਰਸ਼ ਨੂੰ ਸਲਾਮ ਤੇ ਸਾਥੀ ਜਿੰਨੇ ਵੀ ਉੱਥੇ ਲੜ ਰਹੇ ਨੇ ਬੜੀ ਮਿਹਨਤ ਦੇ ਨਾਲ ਕਾਸ਼ ਅਸੀਂ ਗੱਲਾਂ ਕਰਨ ਦੀ ਬਜਾਏ ਤੁਹਾਡੇ ਨਾਲ ਹੁੰਦੇ ਪਰ ਆਉਂਦੇ ਸਮੇਂ ਦੇ ਵਿੱਚ
ਕੋਈ ਬੰਦਾ ਕਿਵੇਂ ਰੋਲ ਵਾਲਾ ਲਾ ਜੀ ਲੋਕ ਪੱਖੀ ਮੀਡੀਆ ਨੂੰ ਸਾਡਾ ਵੀ ਸਲਾਮ ਹੈ ਜੀ ਤੁਸੀਂ ਲੋਕ ਪੱਖੀ ਮੀਡੀਆ ਦੇ ਪ੍ਰਤੀਨਿਧ ਜੀ ਤੇ ਜੀ ਧੰਨਵਾਦ
ਠੀਕ ਹੈ ਸਾਥੀ ਧੰਨਵਾਦ ਜੀ
ਦੋਸਤੋ ਇਸ ਤਰ੍ਹਾਂ ਸਾਥੀ ਜਗਵੰਤ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਸੂਬਾ ਜਨਰਲ ਸਕੱਤਰ ਉਹ ਸਾਨੂੰ ਅਪਡੇਟ ਦੇ ਰਹੇ ਸੀਗੇ ਕਿ ਜਿਹੜੀ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਆ ਉਹ ਪਿਛਲੇ ਸਮੇਂ ਵਿੱਚ ਕਿਉਂ ਉਹ ਫਾਰਮ ਕੀਤੀ ਗਈ ਕੀ ਕੁਛ ਚੱਲਿਆ ਔਰ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੇ ਐਕਸ਼ਨ ਹੋਣ ਜਾ ਰਹੇ ਨੇ
ਥੋੜ੍ਹੀ ਜਿਹੀ ਸਾਥੀ ਉਹਨਾਂ ਦੀ ਇੰਟਰੋਡਕਸ਼ਨ ਇਹਨਾਂ ਦੇ ਬਾਰੇ ਵੀ ਦੱਸਣਾ ਜ਼ਰੂਰੀ ਹੈ ਕਿ ਇਹ ਸਾਥੀ ਉਹਨਾਂ ਦਾ ਪੂਰਾ ਜਿਹੜਾ ਪਰਿਵਾਰ ਵਾ ਉਹ ਸੰਘਰਸ਼ਾਂ ਦੇ ਵਿੱਚ ਸ਼ਾਮਲ ਹੈ ਇਹਨਾਂ ਦਾ ਜਿਹੜਾ ਬੇਟਾ ਅਮੂਲ ਜਿਹਨੂੰ ਅਸੀਂ ਇਸੇ ਰੇਡੀਓ ਮਾਧਿਅਮ ਦੇ ਉੱਪਰ ਇੰਟਰਵਿਊ ਕੀਤਾ ਸੀਗਾ ਜਿਹੜਾ ਹੈਦਰਾਬਾਦ ਦੇ ਵਿੱਚ ਜਦੋਂ
ਹਾਂਜੀ ਰੋਹਿਤ ਵਮੂਲਾ ਦਾ ਜਿਹੜਾ
ਕਤਲ ਹੈ ਜੀ ਉਹ ਇੰਸਟੀਟਿਊਸ਼ਨਲਾਈਜ਼ਡ ਕਤਲ ਹੈ ਤਾਂ ਉਸ ਮੂਵਮੈਂਟ ਦੇ ਵਿੱਚ ਕਿਉਂਕਿ ਉੱਥੇ ਉਹ ਪੀ ਐਚ ਡੀ ਦੇ ਸਟੂਡੈਂਟ
ਹਾਂਜੀ
ਐਮ ਫਿਲ ਸ਼ਾਇਦ ਅਨੂ ਜੀ ਜੇ ਆਪਾਂ ਇਹ ਹੈਗੇ ਨੇ ਆਲ ਇੰਡੀਆ ਕਿਸਾਨ ਮਜ਼ਦੂਰ ਸਮਿਤੀ ਜਿਹੜੀ ਕਮੇਟੀ ਹੈ ਡਾਕਟਰ ਆਸ਼ੀਸ਼ ਮਿੱਤਲ ਇਹਨਾਂ ਦੀ 5 ਮਿੰਟ ਦੀ ਵੀਡੀਓ ਹੈ ਜੇ ਆਪਾਂ ਉਹ ਚਲਾ ਕੇ ਸੁਣ ਲਈਏ ਕਿਉਂਕਿ ਇਹਨਾਂ ਨੇ ਲਗਭਗ ਜਿਹੜੀਆਂ ਅਸੀਂ ਗੱਲਾਂ ਕਰਦੇ ਸੀਗੇ ਕਿਉਂਕਿ ਇਹ ਜਿਹੜੇ ਮਤਲਬ ਜਿਹੜਾ ਇਹ ਦਿੱਲੀ ਦੇ ਵਿੱਚ ਜਿਹੜਾ ਸੰਘਰਸ਼ ਇਹ ਪੂਰੇ ਭਾਰਤ ਦਾ ਚੱਲ ਰਿਹਾ ਹੈ ਉਹਦੇ ਇਹ ਥਿੰਕ ਟੈਂਕ ਨੇ ਬੇਸਿਕਲੀ
ਉਹ ਜਿਹਨਾਂ ਦੱਸਿਆ ਜਿਸ ਤਰ੍ਹਾਂ ਸਾਥੀ ਜਗਮੋਹਨ ਸਿੰਘ ਦੇ ਜਿਹੜਾ
ਵਰਕਿੰਗ ਗਰੁੱਪ ਆ ਉਹਦੇ ਥਿੰਕ ਟੈਂਕ ਨੇ ਵੀ ਪਾਲਿਸੀ ਗਾਹਾਂ ਕਿਹੜੀ ਕਰਨੀ ਹੈ ਔਰ ਮੈਨੂੰ ਇਹਨਾਂ ਦੀ ਗੱਲ ਕਾਫੀ ਵਾਜਬ ਲੱਗੀ ਹੈ ਕਿਉਂਕਿ ਇਹਨਾਂ ਨੇ ਕਾਫੀ ਸਵਾਲ ਕੀਤੇ ਹੈ ਵੀ ਕਿਹੋ ਜਿਹੀਆਂ ਡਿਮਾਂਡ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਅਨੂ ਜੀ ਤੁਸੀਂ ਵੀ ਤੇ ਸਾਥੀ ਤੁਸੀਂ ਵੀ ਜਦੋਂ ਰੋਕਣਾ ਚਾਹੋ ਰੋਕ ਕੇ ਤੇ ਫਿਰ ਆਪਾਂ ਉਹਦੇ ਡਿਸਕਸ਼ਨ ਕਰ ਸਕਦੇ ਹਾਂ ਸੋ ਇਹ ਨੇ ਜੀ ਆਲ ਇੰਡੀਆ ਕਿਸਾਨ ਮਜ਼ਦੂਰ ਸਮਿਤੀ ਮੇਰੇ ਖਿਆਲ ਤੇ ਉਹਦੇ ਵਿੱਚੋਂ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਡਾਕਟਰ ਆਸ਼ੀਸ਼ ਮਿੱਤਲ ਉਹਨਾਂ ਦੀ ਆਪਾਂ ਗੱਲਬਾਤ ਸੁਣਾਂਗੇ ਜੀ
असल में जब ये सवाल उठना शुरू हुआ असल में जब ये सवाल उठना
ਸੋ ਹਾਂਜੀ ਅਨੂ ਜੀ ਜਿਹੜਾ ਸਵਾਲ ਕੀਤਾ ਗਿਆ ਨਾ ਉਹ ਮੈਂ ਸਵਾਲ ਪਹਿਲਾਂ ਪੜ੍ਹਨਾ ਚਾਹੁੰਦਾ ਕਿ ਜਿਹੜੀ ਜਿਹੜੀ ਉਹ ਤਾਲਮੇਲ ਕਮੇਟੀ ਬਣਾਈ ਹੈ ਉਹਦਾ ਜਿਹੜਾ ਬਿੱਲ ਪੇਸ਼ ਕੀਤਾ ਗਿਆ ਆ ਉਹਦੇ ਬਾਰੇ ਸਵਾਲ ਉਹਨਾਂ ਨੂੰ ਕੀਤਾ ਗਿਆ ਆ ਕਿਆ ਛੋਟੇ ਔਰ ਸੀਮੰਤ ਕਿਸਾਨੋ ਕੇ ਲਈ ਏ ਆਈ ਕੇ ਡਬਲ ਐਸ ਜਿਹੜੀ ਸੰਸਥਾ ਆ ਉਹਦੇ ਬਿੱਲ ਦੇ ਵਿੱਚ ਜਿਹੜੇ ਛੋਟੇ ਕਿਸਾਨ ਨੇ ਜਾਂ ਜਿਹੜੇ ਲੈਂਡਲੈਸ ਕਿਸਾਨ ਨੇ ਉਹਦੇ ਬਿੱਲ ਦੇ ਵਿੱਚ ਇਹਨਾਂ ਦੇ ਵਾਸਤੇ ਕੀ ਹੈ ਸੋ ਉਹਦਾ ਉਹ ਜਵਾਬ ਦੇਣ ਜਾ ਰਹੇ ਨੇ ਸ਼ਾਇਦ ਇਹਦੇ ਵਿੱਚ ਆਪਾਂ ਨੂੰ ਮੁੜ ਮੁੜ ਕੇ ਮੈਨੂੰ ਰਿਪੀਟ ਅਦਾ ਕਰਨਾ
ਪਵੇਗਾ ਸਵਾਲ ਪੜਨਾ ਪਏਗਾ ਕਿਉਂਕਿ ਉੱਥੇ ਉਹ ਲਿਖਿਆ
ਉਹਨਾਂ ਬਾਰੇ ਕੀ ਹੈ
ਉਹਨਾਂ ਦੇ ਬਾਰੇ ਇਸ ਬਿੱਲ ਦੇ ਵਿੱਚ ਕੀ ਹੈ
ਠੀਕ
असल में जब ये सवाल उठना शुरू हुआ और AIKCC फॉर्म हुई तो हमने AIKCC इन दोनों सवालों पर छोटे और सीमांत किसानों के सवाल को उठाना शुरू किया पहला तो किसान की परिभाषा है RBI जो परिभाषा स्वीकार करती है उसमें खेती का मालिक होना ज़रूरी है और जो पुरानी जो प्लानिंग कमीशन था वो जो परिभाषा यूज़ करती थी उसमें भी पहले खेती के मालिक होने की बात थी बाद में ये उन्होंने इंक्लूड किया कि वो किसान जो खेतों से कम 3,000 रुपए प्रति साल आमदनी करते हैं तो
वो साथी जी परिभाषा दस रहे हैं किसान दी कि पहला जेड़ा किसान दी परिभाषा सी कि वो दे वो जमीन दा थोड़ी जमीन दा मालिक होना चाहिए दा पर वो दे विच बदलदी कि वो भी किसान आ जेदे जिनू 3,000 रुपया जेड़ा आ ਉਸ ਤੋਂ ਆਮਦਨ ਹੁੰਦੀ ਚਾਹੇ ਉਹ ਮਾਲਕ
ਨਹੀਂ
ਕਿਸਾਨੇ ਦੀ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਪਰਿਭਾਸ਼ਾ ਇਹ ਸੀਗੀ ਤੇ ਹੁਣ ਪਰਿਭਾਸ਼ਾ ਵਜੋਂ ਚ ਕੀ ਮਤਲਬ ਪਾ ਕੇ
ਪੋਜ਼ਿਟਿਵ ਫਾਇਦਾ ਹੋਇਆ ਸੰਘਰਸ਼
ਬਾਅਦ ਵਿੱਚ ਉਹ ਗੱਲ ਕਰਨ ਕਿ ਅੱਜ ਕੱਲ ਜਿਹੜੀ ਕਿਸਾਨ ਦੀ ਪਰਿਭਾਸ਼ਾ ਦੇ ਰਹੀ ਕਿ ਪ੍ਰੋਫਿਟ ਮੇਕਿੰਗ ਇੱਕ ਬਿਜ਼ਨਸ ਹੋਣਾ ਚਾਹੀਦਾ ਉਹ ਗਾਂ ਚ ਗੱਲ ਕਰਨਗੇ
किसान की आमदनी को कैलकुलेट करने का सवाल तो एकदम नेगेटिव बात है क्योंकि किसान तो घाटे में है तो ये एक विवाद था हमने जो अपने बिलों में परिभाषा रखी है उसमें हर वो व्यक्ति जो खेती में काम करता है कुछ कमाता है पशुपालन करता है मत्स्य पालन करता है आदिवासी लोग हैं जो प्रकृति से संपदा बटोर कर और इकट्ठा कर कर बेचते हैं उन सबको जो है किसानों की परिभाषा में लाया गया
ਸੋ ਜਿਹੜਾ ਇਹ ਅਨੂ ਜਿਹੜਾ ਅਨੂ ਜਿਹੜਾ ਬਿੱਲ ਪਾਸ ਜਿਹੜਾ ਇਹ ਬਿੱਲ ਦੇ ਵਿੱਚ ਰੱਖਿਆ ਇਹਨਾਂ ਨੇ ਇਹ ਉਹਦੇ ਵਿੱਚ ਰੱਖਿਆ ਕਿ ਕਿਸਾਨ ਦੀ ਜਿਹੜੀ ਡੈਫੀਨੇਸ਼ਨ ਆ ਉਹ ਬਦਲੀ ਜਾਵੇ
ਜਿਵੇਂ ਡਾਕਟਰ ਸਵਾਮੀਨਾਥਨ ਮਤਲਬ ਉਹਨੇ ਆਹ ਸਾਰੀਆਂ ਕੈਟਾਗਰੀਆਂ ਵਿੱਚ ਉਹਨੇ ਲਈਆਂ ਜਿਹੜੀ ਉਹਦੇ ਨਾਲ ਸੰਬੰਧਤਾ ਮੁੜ ਕੇ ਚਾਹੇ ਉਹ ਪਿੰਡਾਂ ਦੇ ਵਿੱਚ ਚਾਹੇ ਸ਼ਹਿਰਾਂ ਵਿੱਚ ਵੀ ਬੈਠਾ ਮੁੜ ਕੇ ਸਬਜ਼ੀ ਵੇਚਣ ਵਾਲਾ ਵੀ ਆ ਉਹ ਸਾਰੇ ਮੁੜ ਕੇ ਜਿਹੜੇ ਹੈਗੇ ਉਹਦੀ ਪਰਿਭਾਸ਼ਾ ਉਹਨੇ ਕਿਹਾ ਵੀ ਇਹ ਸਾਰੇ ਕਿਸਾਨ ਚਾਹੇ ਉਹ ਜ਼ਮੀਨ ਉਹਨਾਂ ਕੋਲ ਹੈ ਚਾਹੇ ਨਹੀਂ ਹੈ ਉਹ ਇਸ ਵਾਸਤੇ ਮੁੜ ਕੇ ਜਿਹੜੀ ਉਹਦਾ ਡਾਕਟਰ ਸਵਾਮੀਨਾਥਨ ਦੇ ਵਿੱਚ ਇਹ ਹੈ ਉਹਨੇ ਉਹ ਗੱਲ ਇਹਨੇ ਕੀਤੀ ਵੀ ਜੇਕਰ ਤੁਸੀਂ ਨਹੀਂ ਪਾਇਆ ਤਾਂ ਭਾਈ ਇਹਨੂੰ ਪਾਓ ਕਿਉਂਕਿ ਜੇ ਸਵਾਮੀਨਾਥਨ ਦੀ ਗੱਲ ਅਸੀਂ ਮੰਗ ਕਰਦੇ ਹਾਂ ਉਹਦੀ ਲਾਈਨ ਲਾਗੂ ਕਰਨ ਦੀ ਤਾਂ ਫਿਰ ਉਹਦੀਆਂ ਕੈਟਾਗਰੀਆਂ ਕਿਉਂ ਛੱਡੀ ਜਾਂਦੇ ਹਾਂ ਇਸ ਵਾਸਤੇ ਇਹ ਗੱਲ ਰੱਖੀ ਉਹਨੇ ਕੀਤੀ ਠੀਕ ਹੈ ਬਹੁਤ ਵਧੀਆ
ਇੱਥੇ ਤੱਕ ਕਿ ਜਿਹੜੇ ਆਦਿਵਾਸੀ ਲੋਕ ਨੇ ਉਹ ਜੰਗਲਾਂ ਦੇ ਵਿੱਚ ਰਹਿੰਦੇ ਜੇ ਕੋਈ ਲੱਕੜੀ ਇਕੱਠੀ ਕਰਕੇ ਜਾਂ ਜੋ ਕੁਦਰਤ ਦੇ ਵਿੱਚ ਕੁਦਰਤੀ ਹੋ ਰਿਹਾ ਚਾਹੇ ਉਹ ਉਗਾ ਵੀ ਨਹੀਂ
ਰਹੇ
ਉਹ ਵੀ ਜੇ ਉਹ ਸ਼ਹਿਰਾਂ ਜਾ ਕੇ ਵੇਚਦੇ ਆ ਉਹਨਾਂ ਨੂੰ ਵੀ ਉਸੇ ਕੈਟਾਗਰੀ ਦੇ ਵਿੱਚ ਪੇਸ਼ ਕੀਤਾ ਜਾਵੇ ਜੀ
ਉਨਕੋ ਵੀ ਲਾਇਆ ਗਿਆ ਜੋ ਸਪੈਸੀਫਿਕਲੀ ਜੋ ਟੈਨੈਂਟ ਫਾਰਮਰਸ ਕਿਰਾਏ ਪਰ ਜ਼ਮੀਨ ਲੈਤੇ ਹੈ ਜਾਂ ਬਟਾਈਦਾਰੀ ਮੈਂ ਖੇਤੀ ਕਰਤੇ ਹੈ ਇਸੇ ਜੋ ਕਿਸਾਨ ਸਮੁਦਾਇ ਕਾ 70% ਹਿੱਸਾ
ਜਿਹੜੇ ਸਾਥੀ ਜੀ ਕੰਟਰੈਕਟ ਜਿਹੜੇ ਠੇਕੇ ਤੇ ਵੀ ਜ਼ਮੀਨ ਲੈ ਰਹੇ ਨੇ
ਭੌਲੀ ਤੇ ਜਿਵੇਂ ਆਪਣੇ ਮੁੱਖ ਚੱਲਦੇ ਹੈਗੇ ਆ ਠੇਕੇ ਤੇ ਲੈਂਦੇ ਆ ਜਿਹੜੇ ਉਹਦੀ ਗੱਲ ਕੀਤੀ ਮੁੜ ਕੇ ਚਲੋ ਉਹਦੇ ਵਿੱਚ ਉਹ ਗੱਲ ਕੀਤੀ ਆ ਵੀ ਜਿਹੜਾ ਬੰਦਾ ਜ਼ਮੀਨ ਨਾਲ ਸੰਬੰਧਿਤ ਹੈ ਚਾਹੇ ਉਹ ਕਹੇ ਜ਼ਮੀਨ ਵਾਲੇ ਦਾ ਨੌਕਰ ਆ ਉਹਦੇ ਘਰੇ ਕੰਮ ਕਰਦਾ ਚਾਹੇ ਮੁੜ ਕੇ ਜਿਹੜੀ ਹੈਗੀ ਆ ਵੀ ਉਹ ਕਿਸਾਨ ਆਪ ਵੱਡੇ ਕਿਸਾਨ ਆਪ ਕੰਮ ਨਹੀਂ ਕਰਦੇ ਜਿਹੜੇ ਉਹਦੇ ਘਰਾਂ ਚ ਮਜ਼ਦੂਰ ਹੈ ਕੰਮ ਤਾਂ ਉਹ ਕਰਦੇ ਆ ਉਹਨਾਂ ਨੇ ਉਸ ਪਰਿਭਾਸ਼ਾ ਚ ਲਿਆ ਮਤਲਬ ਕਿ ਉਹ ਵੀ ਕਿਸਾਨੀ ਕਿੱਤਾ ਉਹ ਕਿਸਾਨਾਂ ਦੇ ਨਾਲ ਗਿਣਿਆ ਜਾਵੇ ਇਸ ਵਾਸਤੇ ਮਤਲਬ ਕਿ ਉਹਨੂੰ ਇਹ ਗੱਲ ਬਹੁਤ ਵਧੀਆ ਗੱਲ ਕੀਤੀ ਆ
ਹੈ ਜੋ ਭੂਮੀਨ ਔਰ ਗਰੀਬ ਕਿਸਾਨ ਹੈ ਯਾਨੀ 50% ਤੋਂ ਕਰੀਬ ਬਿਲਕੁਲ ਲੈਂਡਲੈਸ ਹੈ ਇਨ ਸਾਰੋਂ ਕੋ ਹਮਨੇ ਪਰਿਭਾਸ਼ਾ ਮੇਂ ਇਨਕਲੂਡ ਕਰਾਇਆ ਹੈ
ਅਗਲਾ ਸਵਾਲ
ਫਾਰਮਰਸ ਕਿਰਾਏ ਪਰ ਜ਼ਮੀਨ ਲੈਤੇ ਹੈ ਜਾਂ ਬਟਾਈਦਾਰੀ ਮੇਂ ਵੀ ਲਾਇਆ ਗਿਆ ਕੇ ਨਾਮ ਪੇ ਜੋ ਬੈਨੀਫਿਟ ਡਿਪਾਰਟਮੈਂਟ ਮੇਂ ਇੱਕ ਨਯਾ ਫਾਰਮਰਸ ਕੇ ਹੀ ਇੰਟਰਸਟ ਕੋ ਰਿਪ੍ਰੈਜ਼ੈਂਟ ਕਰਤੀ ਹੈ ਪਰ
ਸੋ ਅਗਲਾ ਸਵਾਲ ਆ ਉਹਦੇ ਵਿੱਚ ਜੀ ਕਿ ਕਿਆ ਕਿਸਾਨ ਅੰਦੋਲਨ ਮੇਂ ਹੋਗਾ ਸਿਰਫ ਧਨੀ ਕਿਸਾਨੋ ਕਾ ਫਾਇਦਾ ਵੀ ਇਹ ਖਾਸ ਕਰਕੇ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਹਦੇ ਵਿੱਚ ਜਿਹੜੇ ਧਨਾੜ ਕਿਸਾਨ ਨੇ ਸਿਰਫ ਉਹਨਾਂ ਦਾ ਹੀ ਫਾਇਦਾ ਹੋਊਗਾ ਵੀ ਉਹਦਾ ਉਹ ਜਵਾਬ ਦੇਣ ਜਾ ਰਹੇ ਨੇ
ਹਮਕੋ ਪਤਾ ਹੈ ਕਿ ਇਹ ਅਭੀ ਵੀ ਕਾਫੀ ਡੋਮੀਨੇਸ਼ਨ रिच फार्मर्स का है, गवर्नमेंट की जो पॉलिसी है वो भी रिच फार्मर्स को ही, फार्मर्स के नाम पे जो बेनिफिट देती है रिच फार्मर्स को ही देती है. और हमको पता है कि हमारे मूवमेंट में भी ऐसी फोर्सेस होंगी जो रिच फार्मर्स के ही इंटरेस्ट को रिप्रेजेंट करती हैं.
सो उन्होंने जवाब उन्होंने जी बड़ा सीधा जी अभी भी गल कर चुके हैं कि जे हुण तक जिहड़ियां गवर्नमेंट दियां पॉलिसीज ने किसानां वास्ते जे किसानां नूं फायदा होया ते पर्टिकुलर जिहड़े धनी किसान ने उहनां नूं बहुता फायदा होया ते ओह इह वी कह रहे ने कि इह जिहड़ी साडी मूवमेंट चल रही है इहदे विच वी उहो जिहे लोक हैगे ने. सो जिहड़ी आपां पहलां गल कर चुके हां उहनां नाल कि ਸਾਡਾ ਜਿਹੜੀਆਂ ਲੋਕ ਪੱਖੀ ਜਥੇਬੰਦੀਆਂ ਨੇ ਉਹਦਾ ਕੀ ਰੋਲ ਹੋਣਾ ਆ ਕਿ ਉਹਨਾਂ ਨੂੰ ਅਸੀਂ ਧਕੇਲ ਕੇ ਇੱਕ ਪਾਸੇ ਲਾ ਸਕਾਂਗੇ ਜਾਂ ਇਹ ਵੀ ਹੋ ਸਕਦਾ ਕਿ ਸਾਨੂੰ ਧਕੇਲ ਕੇ ਬਾਹਰ ਕੱਢ ਦੇਣ. ਹਾਂਜੀ ਸੋ ਇਹ ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ ਜੀ.
ਪਰ ਇਹ ਇੱਕ ਮੂਵਮੈਂਟ ਹੈ ਔਰ ਇਹ ਮੂਵਮੈਂਟ ਕਿਸਾਨੀ ਕੇ ਸੰਕਟ ਕੋ ਸੰਬੋਧਿਤ ਕਰ ਰਿਹਾ ਹੈ. ਕਿਸਾਨ ਫੌਰੀ ਤੌਰ ਪਰ ਖੇਤੀ ਕਰਨ ਕੇ ਲਈ ਉਸਨੇ ਕਰਜ਼ਾ ਲੈ ਲਿਆ, ਸਰਕਾਰ ਸੇ ਲੈ ਲਿਆ, ਸਾਹੂਕਾਰ ਸੇ ਲੈ ਲਿਆ, ਔਰ ਵੋ ਕਰਜ਼ੇ ਮੈਂ ਫਸਕਰ ਫਸਲ ਵੇਚ ਨਹੀਂ ਪਾਇਆ, ਵੋ ਜੋ ਹੈ कीटनाशक दवा पी के आत्महत्या कर रहा है. ये फौरी सवाल है, इसको संबोधित कर रहा है ये मूवमेंट. और इस मूवमेंट में एक नया दौर आया है, नया नई उमंग है, एक नया जोश है, एक नई सोच है कि हम अपनी तरफ से बिल पेश करें क्योंकि सरकार किसान को समझती नहीं है. तो ये दो बिल पेश हुए हैं. अब हमारा ये कहना है कि उन बिलों में हमने छोटे मझौले और भूमिहीन किसानों के सवाल को उठा दिया है. अब ये आंदोलन आगे बढ़ेगा तो कुछ मिलेगा.
ਸਵਾਮੀਨਾਥਨ ਰਿਪੋਰਟ ਪੜ੍ਹੀ ਸੀਗੀ, ਸੋ ਮੈਨੂੰ ਉਹਦੀ ਆਊਟਲਾਈਨ ਜੀ ਯਾਦ ਆ. ਪੜ੍ਹ ਕੇ ਇਕਦਮ ਮੈਨੂੰ ਲੱਗਿਆ ਸੀ ਕਿ ਬੜਾ ਸਮਾਜਵਾਦੀ ਹੱਲ ਪੇਸ਼ ਕਰ ਰਹੇ.
ਬਿਲਕੁਲ ਬਿਲਕੁਲ. ਅੱਛਾ ਜੀ ਅੱਗੇ ਸਵਾਲ ਹੈ ਜੀ, ਸਰਕਾਰ ਕੀ ਕ੍ਰਿਸ਼ੀ ਨੀਤੀਓ ਕਾ ਅਸਰ ਕੈਸਾ, ਸਰਕਾਰ ਦੀਆਂ ਜਿਹੜੀਆਂ ਕਿਸਾਨੀ ਨੀਤੀਆਂ ਨੇ ਉਹਨਾਂ ਦਾ ਕਿਆ ਅਸਰ ਹੈ ਹੋ ਰਿਹਾ? ਸੋ ਸ਼ਾਇਦ ਉਹਦੀ ਗੱਲ ਕਰਨ ਲੱਗਾ ਹਾਂ.
ਜੋ ਕਰੰਟ ਇਕਨੋਮਿਕ ਪਾਲਿਸੀ ਹੈ ਕਿ ਪ੍ਰੋਫਿਟ ਅਰਨਿੰਗ ਐਂਟਰਪ੍ਰਾਈਜ਼, ਤੋ ਕਿਸਾਨੀ ਵੀ ਪ੍ਰੋਫਿਟ ਅਰਨਿੰਗ ਐਂਟਰਪ੍ਰਾਈਜ਼ ਹੋਣਾ ਚਾਹੀਏ. ਤੋ ਉਸ
ਦੋਸਤੋ ਆਹ ਗੱਲ ਬੜੀ ਧਿਆਨ ਨਾਲ ਸੁਣਨ ਵਾਲੀ ਹੈ ਕਿ ਜਿਸ ਤਰੀਕੇ ਦੇ ਨਾਲ ਇੱਕ ਪ੍ਰੋਫਿਟ ਬੇਸ ਜਿਹੜਾ ਬਿਜ਼ਨਸ ਵਾ ਉਹ ਕਿਸਾਨੀ ਨੂੰ ਵੀ ਉਹਦੇ ਵੱਲ ਉਸ ਮਾਡਲ ਵੱਲ ਉਹ ਤੱਕ ਰਹੇ ਆ,
ਸੇਵ ਵਾਲੇ ਪਾਸੇ ਤੋਂ ਕੱਟ ਕੇ ਮਨ ਕੇ ਇਹਨੂੰ ਪ੍ਰੋਫਿਟ ਵਾਲੇ ਪਾਸੇ ਪਾਇਆ. ਜੋ ਸਾਮਰਾਜਿਕ ਨੀਤੀਆਂ ਉਹਨਾਂ ਦਾ ਪਿੱਛਾ ਹੀ ਕੀਤਾ ਜਾ ਰਿਹਾ,
ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ. ਇਹ ਸਾਰਾ ਇਹਨਾਂ ਦੀ ਗੱਲਬਾਤ ਕਾਫੀ ਧਿਆਨ ਨਾਲ ਸੁਣਨ ਵਾਲੀ ਹੈ.
ਕਿਸਾਨੀ ਉਹ ਕਰਨਾ ਚਾਹੀਏ ਜਿਸ ਸੇ ਪ੍ਰੋਫਿਟ ਹੋ, ਉਨਕੋ ਕਰਨਾ ਚਾਹੀਏ ਜਿਨਕੋ ਪ੍ਰੋਫਿਟ ਹੋ. ਤੋ ਉਹ ਕਾਰਪੋਰੇਟ ਫਾਰਮਿੰਗ ਕੀ ਤਰਫ ਜਾ ਰਹੇ ਹੈ, ਕਲਸਟਰ ਫਾਰਮਿੰਗ ਕੀ ਤਰਫ ਜਾ ਰਹੇ ਹੈ, ਐਗਰੋ ਪ੍ਰੋਸੈਸਿੰਗ ਯੂਨਿਟਸ ਬੜੇ ਬੜੇ ਕੰਪਨੀਆਂ ਕੋ ਲਗਾਉਣ ਕੀ ਤਰਫ ਜਾ ਰਹੇ ਹੈ, ਪੇਟੀਐਮ ਕੇ ਥਰੂ ਵੋ ਪੂਰੇ ਟ੍ਰਾਂਜੈਕਸ਼ਨ ਸਿਸਟਮ ਕੋ ਬਦਲ ਰਹੇ ਹੈ, ਵੋ ਕ੍ਰੈਡਿਟ ਸਿਸਟਮ ਕੋ ਵੀ ਬਦਲ ਰਹੇ ਹੈ ਉਹਨਾਂ ਮਾਈਕਰੋ.
ਵਰਲਡ ਇਕਨੋਮਿਕ ਫੋਰਮ ਦੀ ਜਨਵਰੀ ਦੇ ਅੰਤ ਚ ਹਰ ਸਾਲ ਮੀਟਿੰਗ ਹੁੰਦੀ ਹੈ ਡੈਵੋਸ, ਜਿਹੜਾ ਮੈਂ ਸਵਿਟਜ਼ਰਲੈਂਡ ਚ. ਉੱਥੇ ਪਿਛਲੇ ਕਈ ਸਾਲਾਂ ਤੋਂ ਭਾਰਤ ਦਾ ਉਹ ਚੈਪਟਰ ਨੇ ਅਲੱਗ ਅਲੱਗ ਦੇਸ਼ਾਂ ਦੇ ਉਹਨਾਂ ਨੇ ਰੱਖੇ ਹੋਏ, ਔਰ ਬਾਰ ਬਾਰ ਉੱਥੇ ਗੱਲ ਹੁੰਦੀ ਹੈ. ਔਰ ਪਿਛਲੇ ਦੋ ਸਾਲਾਂ ਤੋਂ ਜਿਹੜੀਆਂ ਉਹਨਾਂ ਦੀਆਂ ਮੀਟਿੰਗਾਂ ਹੋਈਆਂ ਨੇ, ਦੋ ਸਾਲ ਪਹਿਲੇ ਵਾਲੀ ਐਕਚੁਲੀ, ਉਹਦੇ ਵਿੱਚ ਇਹ ਐਗਰੋ ਬਿਜ਼ਨਸ ਐਗਰੋ ਇੰਡਸਟਰੀ ਦਾ ਬਹੁਤ ਜ਼ਿਆਦਾ ਜ਼ਿਕਰ ਆ. ਸੋ ਮਤਲਬ ਕਿ ਇਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹਨਾਂ ਦੇ ਨਾਲ ਲਿੰਕਡ ਆ ਇਹ, ਉਹ ਸਾਰਾ ਇਹ ਚਲਾ ਰਹੇ ਆ. ਸੋ ਇਹ ਹਰਸਿਮਰਤ ਕੌਰ ਬਾਦਲ ਜਿਹੜੀ ਆ ਉਹ ਫੂਡ ਪ੍ਰੋਸੈਸਿੰਗ
ਦੀ, ਸਰਦਾਰਾ ਸਿੰਘ ਜੋਹਲ
ਧਰਮਵੀਰ ਗਾਂਧੀ ਹੋ ਕੇ ਗਏ ਨੇ, ਉਹ ਵੀ ਇੱਕ ਤਰੀਕੇ ਨਾਲ ਇਹੋ ਹੀ ਕਹਿੰਦੇ ਨੇ ਕਿ ਸਾਨੂੰ ਉਹ ਅਲੱਗ ਅਲੱਗ ਕਰਨਾ ਪਊਗਾ, ਆਹ ਨੀ ਉਹ ਨੀ, ਉਹ ਜਿਹੜਾ ਉਹ ਡ੍ਰਿਪ ਫੀਡ ਜਿਹੜਾ ਕਹਿੰਦੇ ਨੇ ਇਰੀਗੇਸ਼ਨ ਦਾ ਸਿਸਟਮ, ਉਹ ਵੀ ਉਸੇ ਚੀਜ਼ ਦਾ ਇੱਕ ਹਿੱਸਾ ਆ. ਉਹ ਵੈਸੇ ਸਾਡੀ ਉਹ ਗੱਲ ਪੈਂਡਿੰਗ ਆ, ਉਹਦੇ ਤੇ ਮੈਂ ਸਾਰੀ ਖੋਜ ਕਰਕੇ ਰੱਖੀ ਹੋਈ ਆ. ਉਹ ਜਿਹੜਾ ਉਹ ਪਾਣੀ ਦਾ ਸਿਸਟਮ ਕਹਿੰਦੇ ਨੇ ਕਿ ਉਹਦੇ ਕਿੰਨੇ ਨੁਕਸਾਨ ਨੇ, ਸੋ ਉਹ ਆਉਂਦੇ ਆ ਪ੍ਰੋਗਰਾਮਾਂ 'ਚ, ਮੇਰਾ ਖਿਆਲ ਉਹ ਅਸੀਂ ਖੁੱਲ੍ਹ ਕੇ ਕਰਾਂਗੇ. ਸੋ ਇਹ ਹਾਂ ਇਹਨਾਂ ਦੀ ਸਹੀ ਗੱਲ ਆ ਕਿ ਇਹ ਉਹ ਜਿਹੜਾ ਪੂੰਜੀਵਾਦੀ ਸਿਸਟਮ ਹੈ ਕੈਪੀਟਲਿਸਟ ਸਿਸਟਮ, ਉਹਦੇ ਵਿੱਚ ਅਗਰ ਖੇਤੀ ਤੋਂ ਕਿਸਾਨੀ ਤੋਂ ਮੁਨਾਫਾ ਜੇ ਕਮਾਉਣਾ ਆ ਤਾਂ ਇੱਦਾਂ ਦੇ ਕੰਮਾਂ ਵੱਲ ਨੂੰ ਧਕੇਲਣਾ ਆ ਇਹਨਾਂ ਨੇ ਕਿਸਾਨ ਨੂੰ.
फाइनेंस लोन्स जो देने शुरू किए हैं वो भी बहुत सारे गरीबों के समूह बनाकर देने की कोशिश की है, जहाँ पे ग्रुप्स को जो है सोशल ग्रुप्स को जो है कर्ज दिया जाता है, उसमें सोशल दबाव बनाया जाता है जो जना कर्ज वापस नहीं कर पाता कि तुम्हें किसी भी तरह से बच्चों को भूखा रख के भी कर्ज वापस करना पड़ेगा.
ਦੋਸਤੋ ਇਹ ਆਪਣੇ ਆਪ ਦੇ ਵਿੱਚ ਮਸਲਾ ਇੰਨਾ ਗੰਭੀਰ ਹੈ ਅਸੀਂ ਇੱਥੇ ਡਿਟੇਲ 'ਚ ਨਹੀਂ ਕਦੀ ਗੱਲ ਕਰ ਸਕੇ ਮੁਹੰਮਦ ਯੂਨਸ ਨੇ ਜਿਹੜਾ ਆਪਣੇ
ਬੰਗਲਾਦੇਸ਼
ਤੋਂ ਸ਼ੁਰੂ ਕੀਤਾ ਸੀਗਾ ਉਹ ਪੂਰਾ ਸਕੈਂਡਲ ਜਿਹੜਾ ਉਹ ਲੋਕਾਂ ਦੇ ਸਾਹਮਣੇ ਆ ਚੁੱਕਿਆ ਕਿ ਉਹਦੇ ਪਿੱਛੇ ਵੀ IMF ਤੇ ਵਰਲਡ ਬੈਂਕ ਹੀ ਨੇ ਜਿਹੜਾ ਮਾਈਕਰੋ ਫਾਈਨਾਂਸ ਆ ਛੋਟਾ ਜਿਹੜਾ ਕਰਜ਼ਾ ਥੋੜੇ ਰੁਪਈਆਂ ਦੇ ਵਿੱਚ ਹੁੰਦਾ ਕਿਸ ਤਰੀਕੇ ਨਾਲ ਦੁਨੀਆਂ ਦੇ ਵਿੱਚ ਉਹਨੂੰ ਉਹਨੂੰ ਜੀ ਬਹੁਤ ਅਵਾਰਡ ਵੀ ਦਿੱਤੇ ਮੁਹੰਮਦ ਯੂਨਸ ਨੂੰ ਇਹਨਾਂ ਨੇ ਔਰ ਮਤਲਬ ਜਿਹੜਾ ਗਰੀਬ ਤੋਂ ਗਰੀਬ ਸੀਗਾ ਜਿਹੜਾ ਕਦੀ ਸੋਚ ਵੀ ਨਹੀਂ ਸਕਦਾ ਕਿ ਮੈਨੂੰ ਕੋਈ ਕਰਜ਼ਾ ਦੇ ਦੂਗਾ ਉਹਨੂੰ ਵੀ ਕਰਜ਼ੇ ਹੇਠਾਂ ਇਹਨਾਂ ਨੇ ਦੱਬ ਲਿਆ ਉਹਨਾਂ ਦੀ ਭੁੱਖ ਮਰੀ ਤੱਕ ਇਹਨਾਂ ਦੀ ਹਾਲਤ
ਪਹਿਲੇ ਗਰੀਬ ਹੈ ਉਹ ਕਰਜ਼ਾ ਆਪਣਾ ਉਤਾਰੂਗਾ ਕਿਸ ਤਰ੍ਹਾਂ ਨਾ
ਜੀ ਇਹ ਬਹੁਤ ਗੰਭੀਰ ਮਸਲਾ
ਹੈ ਇਹ ਤਾਂ ਪੂਰੀਆਂ ਉਹ ਕੌਮਾਂ ਦੀਆਂ ਕੌਮਾਂ ਨੂੰ ਕਰਜ਼ਈ ਕਰਨ ਦੀ ਗੱਲ ਹੈ ਜੇ ਮਤਲਬ ਕਿ ਉਹ ਕਹਿੰਦੇ ਕਿ ਸੋਸ਼ਲ ਗਰੁੱਪ ਇੱਕ ਵਿਅਕਤੀ ਨੂੰ ਨਹੀਂ ਕਰਜ਼ਾ ਦਿੱਤਾ ਜਾਊਗਾ ਪੂਰੇ ਗਰੁੱਪ ਨੂੰ ਦਿੱਤਾ ਜਾਊਗਾ
ਪੂਰੇ ਗਰੁੱਪ ਨੂੰ
ਔਰ ਉਹ ਨਾਲ ਇਹ ਕਹਿ ਰਹੇ ਨੇ ਕਿ ਅਗਰ ਉਹਦੇ 'ਚ ਉਹ ਵਾਪਸ ਨਹੀਂ ਕਰਦੇ ਫਿਰ ਉਹਨਾਂ ਦਾ ਸੋਸ਼ਲੀ ਭੰਡੀ ਪ੍ਰਚਾਰ ਕੀਤਾ ਜਾਊਗਾ
ਉਹਨਾਂ ਦੀ ਕੁਰਕੀ ਕੀਤੀ ਜਾਊਗੀ ਜੋ ਵੀ ਉਹਨਾਂ ਕੋਲ ਹੈਗਾ ਉਹਨਾਂ ਦੀ ਖੇਤ ਕੁਰਕੀ ਕੀਤੀ ਜਾ ਸਕਦੇ ਹੈ ਉਹਨਾਂ ਦੇ ਜੰਗਲ ਕੁਰਕੀ ਕੀਤੇ ਜਾ ਸਕਦੇ ਹੈ ਕਿ ਤੁਸੀਂ ਇੱਥੇ ਰਹਿੰਦੇ ਹੋ ਜੋ ਆਦਿਵਾਸੀਆਂ ਦੇ ਜੰਗਲ ਪੂਰੇ ਪੀ ਹੁਣ ਸਾਨੂੰ
ਫਿਰ ਉਹ ਜਿਹੜਾ ਇਹਨਾਂ ਦਾ ਉਹ ਲੈਂਡ ਮਾਫੀਆ ਜਿਹੜਾ ਉਹਦਾ ਵੀ ਫਿਰ ਇੱਥੇ ਪੂਰਾ ਹੁੰਦਾ ਨਾ ਸਾਰਾ
ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਆਂਧਰਾ ਪ੍ਰਦੇਸ਼ ਦੇ ਵਿੱਚ ਤੇ ਆਪਣਾ ਜਿਹੜਾ ਹੈਗਾ ਉੜੀਸਾ ਦੇ ਵਿੱਚ ਉੱਥੇ ਇਹਨਾਂ ਨੇ ਜਿਹੜਾ ਤੇਂਦੂ ਪੱਤਾ ਇਕੱਠਾ ਕਰਦੇ ਸੀਗੇ ਜਾਂ ਜਿਹੜੀ ਲੱਕੜੀ ਵਗੈਰਾ ਇਕੱਠੇ ਕਰਦੇ ਸੀਗੇ ਉਹਨਾਂ ਦੀਆਂ ਵੀ ਇਹਨਾਂ ਨੇ ਮੁੜ ਕੇ ਜਿਹੜੀਆਂ ਸੀ ਉਹ ਜਥੇਬੰਦੀਆਂ ਬਣਾ ਕੇ ਉਹਨਾਂ ਤੋਂ ਪੈਸੇ ਲਵਾਏ ਚਾਰ ਪੰਜ ਛੇ ਸਾਲ ਪਹਿਲਾਂ ਮੁੜ ਕੇ ਇਹਨਾਂ ਦਾ ਉਹ ਇਹਨਾਂ ਨੂੰ ਸ਼ੋਅ ਕਰ ਰਹੇ ਸੀ ਲੋਕਾਂ ਦੇ ਦਿਖਾ ਰਹੇ ਸੀ ਦੇਖੋ ਇਹ ਕਿੰਨੀ ਮਤਲਬ ਜਿਹੜੀ ਹੈਗੀ ਆ ਉਹ ਹੁਣ ਉਹ ਵੀ ਸਕੈਂਡਲ ਆ ਗਏ ਸਾਹਮਣੇ ਵੀ ਉਹ ਜਿਹੜੇ ਬਣ ਕੇ ਪੈਸੇ ਸੀ ਉਹ ਲੋਕ ਗਰੀਬਾਂ ਤੋਂ ਜਿਹਨਾਂ ਨੇ ਕੋਈ ਦਸ ਪੰਜ ਰੁਪਏ ਇਕੱਠੇ ਕਰਕੇ ਲੈ ਕੇ ਆਉਂਦੇ ਸੀਗੇ ਉਹ ਸਕੈਂਡਲ ਬਣ ਗਏ ਉਹ ਜਾਣੀ ਉਹਨਾਂ ਨੇ ਉਹਨਾਂ ਨੂੰ ਵੀ ਨਹੀਂ ਛੱਡਿਆ ਜਿਹੜੇ ਸ਼ਾਮ ਨੂੰ ਜਿਹੜੀ ਆ ਦੋ ਚਾਰ ਰੁਪਏ ਲੈ ਕੇ ਰੋਟੀ ਖਾਂਦੇ ਸੀਗੇ ਦਿਖਾਇਆ ਕੁਛ ਹੋਰ ਅੱਜ ਇਸ ਹਾਲਤ ਆ ਵੀ ਉਹਨਾਂ ਲੋਕਾਂ ਦੇ ਕੋਲੋਂ ਜਿੰਨੇ ਪੈਸੇ ਅੱਜ ਉਹਨਾਂ ਨਾ ਲੈਣੇ ਬੰਦ ਕਰਤਾ ਏਡੇ ਏਡੇ ਸਕੈਂਡਲ ਹੋ ਰਹੇ ਆ ਤੇ WTO ਆ ਜਿਹੜਾ ਮੁੜ ਕੇ ਜੋ ਉਹਨਾਂ ਸਿਧਾਂਤ ਆ ਉਹ ਲਾਗੂ ਕਰ ਰਹੇ ਆਪ ਤਾਂ
ਮਾਈਕਰੋ ਕ੍ਰੈਡਿਟ ਤੇ ਜੀ ਬਿਲਕੁਲ ਤੇ ਪ੍ਰੂਵਨ ਵਾ ਕਿ ਉਹੀ ਇੰਟਰਨੈਸ਼ਨਲ ਸੰਸਥਾਵਾਂ ਇਹਦੇ ਮਗਰ ਸੀਗੀਆਂ ਤੇ ਉਹ ਇਹ ਜਿਹੜੇ ਮੁਹੰਮਦ ਯੂਸਫ ਨੇ ਬਿਲੀਅਨਸ ਆਫ ਡਾਲਰ ਦੇ ਉਹਦੇ ਸਕੈਂਡਲ ਦੇ ਵਿੱਚ ਵੀ ਫਸ ਚੁੱਕੇ ਐਨੀਵੇ ਇਹ ਜ਼ਰੂਰ ਅਸੀਂ ਮਾਈਕਰੋ ਕ੍ਰੈਡਿਟ ਦਾ ਮੁਹੰਮਦ ਯੂਨਸ ਦੀ ਗੱਲ ਜ਼ਰੂਰ ਅਸੀਂ ਕਰਾਂਗੇ ਕਿਸੇ ਦਿਨ ਜੀ
ਕਿਸਾਨੀ ਖਾਣੇ ਕਾ ਕਾਮ ਕੋ ਪੂਰਾ ਕਰਤੀ ਹੈ ਕਿਸਾਨੀ ਪ੍ਰੋਫਿਟ ਕਾ ਕਾਮ ਕੋ ਪੂਰਾ ਨਹੀਂ ਕਰਤੀ ਹੈ ਤੋ ਖਾਣਾ ਖਾਣੇ ਕੀ ਪੂਰਤੀ ਕਰਨੇ ਵਾਲੇ ਕੋ ਤੁਮ ਪ੍ਰੋਫਿਟ ਕੇ ਦਾਇਰੇ ਮੇਂ ਲੈ ਜਾਓਗੇ ਪੂਰਾ ਜੋ ਹੈ ਪੂਰੀ ਨੈਸ਼ਨਲ ਪਲੈਨਿੰਗ ਕੋ ਜੋ ਹੈ ਉਲਟਾ ਸਿੱਧਾ ਕਰ ਦੇਗਾ ਔਰ ਨੈਸ਼ਨਲ ਪਲੈਨਿੰਗ ਕੋ ਕੰਪਨੀਓ ਕੇ ਹੱਥ ਮੇਂ ਦੇ ਦੇਗਾ
ਸੋ ਜਿਨ੍ਹਾਂ ਨੂੰ ਰੋਟੀ ਨਹੀਂ ਮਿਲਦੀ ਉਹਨਾਂ ਨੂੰ ਤੁਸੀਂ ਉਹਨਾਂ ਦਾ ਮਾਡਲ ਤੁਸੀਂ ਇਹ ਦੇ ਰਹੇ ਹੋ ਕਿ ਤੁਸੀਂ ਪ੍ਰੋਫਿਟ ਬਣਾਓ
ਹਾਂ ਉਹ ਤੁਸੀਂ ਪ੍ਰੋਫਿਟ ਬਣਾ ਲੋਗੇ ਪੈਸਾ ਹੱਥ ਚਾਹੇਗਾ ਪਰ ਖਾਣ ਪੇਟ ਭਰਨ ਲਈ ਚਾਹੀਦਾ ਸੀ ਰੋਟੀ ਹੈ ਨਾ ਰੋਟੀ ਪਾਣੀ ਕੱਪੜਾ ਮਕਾਨ ਜ਼ਰੂਰਤਾਂ ਤੇ ਹੋਏ ਨੇ ਨਾ ਇਨਸਾਨ ਦੀਆਂ
ਅਨੂ ਜੀ ਅੱਗੇ ਕਹਿ ਰਹੇ ਨੇ ਕਿਆ ਉਦਯੋਗਿਕ ਖੇਤਰ ਕੋ ਸਸਤੇ ਮਜ਼ਦੂਰ ਪਹੁੰਚਣੇ ਹੇਤੁ ਕ੍ਰਿਸ਼ੀ ਖੇਤਰ ਕੋ ਨਜ਼ਰਅੰਦਾਜ਼ ਕੀਆ ਜਾ ਰਿਹਾ ਹੈ ਕਿਆ ਉਦਯੋਗਿਕ ਖੇਤਰ ਕੋ
ਮੈਨੂਫੈਕਚਰਿੰਗ
ਸੈਕਟਰ ਵਾਲੇ
ਉਹਨਾਂ ਨੂੰ ਲੇਬਰਰ ਪ੍ਰੋਵਾਈਡ ਕਰਨ ਲਈ
ये बहुत बड़ा सवाल है कॉर्पोरेट के लिए कि आपने ठीक पॉइंट आउट किया कि एक्चुअली चीप लेबर का जो फैक्ट्री है वो गांव है वहां पे एक लैंडलॉर्ड है वहां पे एक रिच किसान है जो कर्जे में फंसा के रखता है महिला और बच्चे वहां पर जो है पशुपालन करते हैं एक भैंस पालते हैं और जो है उसके खेत से चारा काटने के लिए उसके तमाम शोषण का शिकार होते हैं और आदमी जो है शहरों में अपना समय बिताता है
सो बिल्कुल सही गल है जी जो पंजाब के हालात किस हद तक यह जो पर भारत के जो हालात ने बाकी स्टेटा के जिड़िया दूसरिया स्टेट ने जो बहुत ज्यादा गरीब ने उन्होंने तो डेफिनेटली इस हद तक हालात है ਜਿਹੜੀ ਕਿਉਂਕਿ ਜਿਹੜੀ ਜ਼ਮੀਨ ਜਿਹੜੀ ਕਾਣੀ ਵੰਡਾ ਬਿਹਾਰ ਵਰਗੇ ਯੂਪੀ ਵਰਗੇ ਜਿੱਥੇ ਬਹੁਤ ਵੱਡੇ ਧਨਾਟ ਕਿ ਉਹਦੇ ਵਿੱਚ ਜਿਹੜਾ 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 ਮਜ਼ਦੂਰ ਦਾ ਪਰਿਵਾਰ ਵਾ ਉਹ ਕਿਸਾਨ ਵਾਸਤੇ ਕੰਮ ਕਰਦਾ ਉਹ ਇੱਥੇ ਇਸ ਹੱਦ ਮਤਲਬ ਉਹ ਕਿਸਾਨ ਵਾਸਤੇ ਤੇ ਕੰਮ ਕਰਦਾ ਹੀ ਕਰਦਾ ਔਰਤਾਂ ਤੇ ਬੱਚੇ ਜਿਹੜਾ ਉਹਨਾਂ ਦਾ ਜਿਹੜਾ ਪਰਿਵਾਰ ਜਿਹੜਾ ਜਿਹੜਾ ਹਸਬੈਂਡ ਦਾ ਜਿਹੜਾ ਉਹਨਾਂ ਦਾ ਉਹ ਜਾ ਕੇ ਸ਼ਹਿਰਾਂ ਦੇ ਵਿੱਚ ਮਜ਼ਦੂਰੀ ਕਰਨ ਜਾਂਦਾ ਸੋ ਇਸ ਹੱਦ ਤੱਕ
WTO ਦੇ ਦਾ ਉਹ ਇਹੋ ਜਿਹਾ ਸਿਸਟਮ ਲਾਗੂ ਕਰ ਰਹੀ ਆ ਉਹ ਸਿਸਟਮ ਦੇ ਅਧੀਨ ਉਹ ਕਹਿੰਦੇ ਵੀ ਜਿਹੜਾ ਗਰੀਬ ਤੋਂ ਗਰੀਬ ਵੀ ਆ ਜਿਹੜਾ ਮਤਲਬ ਹੈਗਾ ਵੀ ਉਹ ਜਿਹੜਾ ਹੈਗਾ ਉਹ ਇਹਦੇ ਵਿੱਚ ਆਵੇ ਤੇ ਉਹ ਜਿਹੜੇ ਜਿਹੜੇ ਜਿਹੜਾ ਉਹਨਾਂ ਦੀ ਲੁੱਟ ਹੈ ਉਹ ਕਿਵੇਂ ਕੀਤੀ ਜਾਵੇ ਢੰਗ ਜਿਹੜੇ ਢੰਗ ਤਰੀਕੇ ਆ ਉਹ ਤੇ ਬੰਦੇ ਲਾਏ ਹੋਏ ਆ ਤਾਂ ਕਿ ਕੋਈ ਛੱਡਿਆ ਨਹੀਂ ਜਾ ਰਿਹਾ ਗਰੀਬ ਤੋਂ ਗਰੀਬ ਦੀ ਮੁੜ ਕੇ ਜਿਹੜਾ ਹੈਗਾ ਵੀ ਉਹ ਕੋਈ ਕਿਹੜਾ ਢੰਗ ਤਰੀਕਾ ਹੋਵੇ ਕਿਵੇਂ ਜਿਹੜੇ ਚਾਰ ਬੰਦੇ ਕੋਲੋਂ ਕਢਾਏ ਜਾਣ ਜਿਵੇਂ ਮੁੜ ਕੇ ਆ ਪਿੱਛੇ ਜੇ ਆ ਮੋਦੀ ਨੇ ਕੀਤੇ ਦੋ ਤਿੰਨ ਗੱਲਾਂ ਕੀਤੀਆਂ ਉਹ ਇਹੀ ਢੰਗ ਤਰੀਕਾ ਜੋ ਇਹਨੂੰ ਹੁਕਮ ਹੁੰਦਾ ਮੋਦੀ ਉਹਨਾਂ ਦੇ ਕਰੀ ਜਾਂਦੇ ਆ
ਬਿਲਕੁਲ ਉਹ ਜਿਹੜੀ ਇਹਨੂੰ ਜੀ ਨੋਟਬੰਦੀ ਦਾ ਜਿਹੜਾ ਕਾਰਨ ਹੈ ਕਿ ਜਿਹੜਾ ਛੋਟਾ ਕਿਸਾਨ ਹੈ ਜਿੱਦਾਂ ਤੁਸੀਂ ਤੇਂਦੂਏ ਪੱਤੇ ਦੀ ਗੱਲ ਕੀਤੀ ਹੈ ਸਾਊਥ ਦੇ ਵਿੱਚ ਉਹ ਪੱਤਿਆਂ ਤੇ ਪੱਤਲ ਤੇ ਬਹਿ ਕੇ ਰੋਟੀ ਖਾਂਦੇ ਆ ਉਹ ਪੱਤੇ ਉਹ ਕੋਈ ਖੁਦ ਉਹ ਦਰਖਤ ਉਗਾਉਂਦੇ ਨੇ ਉਹ ਪੱਤੇ ਇਕੱਠੇ ਕਰਕੇ ਤੇ ਉਹ ਆਪਣਾ ਵੇਚਦੇ ਨੇ ਉਹ ਜਿਹੜਾ ਇੱਕ ਇਹਨਾਂ ਦਾ ਛੋਟਾ ਜਿਹੜੇ ਜਿਹੜਾ ਇੱਕ ਛੋਟਾ ਤਰੀਕੇ ਦਾ ਬਿਜ਼ਨਸ ਸੀਗਾ ਜਿੱਥੇ ਉਹ ਪੈਸੇ ਇੱਕ ਦੂਜੇ ਨਾਲ ਡੀਲ ਕਰਦੇ ਸੀ ਕੈਸ਼ ਦੇ ਵਿੱਚ ਉਹਨੂੰ ਵੀ ਕਹਿੰਦੇ ਵੀ ਤੂੰ ਹੁਣ ਬੈਂਕ ਚ ਤੂੰ ਪਹਿਲਾਂ ਅਕਾਊਂਟ ਖੁਲਾ ਫਿਰ ਤੂੰ ਇਹ ਜਿਹੜਾ ਆਪਣਾ ਛੋਟਾ ਵੀ ਉਹ ਕੰਮ ਕਰ ਸਕਦਾ ਕਿਉਂਕਿ ਜਦੋਂ ਤੁਸੀਂ ਬੈਂਕਾਂ ਦੇ ਵਿੱਚ ਅਕਾਊਂਟ ਖੁਲਾਇਆ ਤੇ ਬੈਂਕਾਂ ਦੀ ਫੀਸ ਹੋਣੀ ਹੈ ਤੇ ਸਾਨੂੰ ਪਤਾ ਹੈ ਕਿ ਉਹਨਾਂ ਦੇ ਪਿੱਛੇ ਜਿਹੜੀ ਯੂ ਐਸ ਏਡ ਵਰਗੀਆਂ ਜਿਹੜੀਆਂ ਸੰਸਥਾਵਾਂ ਨੇ ਅਮੈਰੀਕਾ ਦੀਆਂ ਮੋਰਗਨ ਜਿਹੜੀ ਇਹ ਮੋਰਗਨ ਸਟੈਨਲੀ ਵਰਗੀਆਂ ਸੰਸਥਾਵਾਂ ਨੇ ਉਹ ਇਹਨਾਂ ਸਾਰਿਆਂ ਦੇ ਪਿੱਛੇ ਨੇ ਸੋ ਉਹ ਹਿਸਾਬ ਦੇ ਨਾਲ ਅਗਲਾ ਜੀ ਸਵਾਲ ਹੈਗਾ ਆ
ਖੇਤੀ ਇਹ ਚ ਆਪਾਂ ਇੱਕ ਹੋਰ ਗੱਲ ਲੈ ਲਓ ਮਤਲਬ ਜਿਹੜਾ ਨਾ ਸਮੁੰਦਰ ਦੇ ਕੰਢਿਆਂ ਦੇ ਉੱਤੇ ਜਿਹੜੇ ਕੁੰਡ ਬਣਾਏ ਸੀ ਮੁੜ ਕੇ ਜਿਹੜੇ ਲੂਣ ਪੈਦਾ
ਕਰਦੇ
ਉਹਨਾਂ ਦੀ ਗਿਣਤੀ ਤਕਰੀਬਨ ਕੋਈ ਲੱਖਾਂ ਹੀ ਸੀ ਉੱਥੇ ਕੀ ਕਰਤਾ ਮੁੜ ਕੇ ਇਹਨਾਂ ਨੇ ਜਿਹੜਾ ਸੀਗਾ ਉਹਨਾਂ ਨੇ ਇੱਕ ਕਾਨੂੰਨ ਬਣਾਤਾ ਮੁੜ ਕੇ ਜਿਹੜਾ ਹੈਗਾ ਵੀ ਜਿਹੜਾ ਜਿਹੜਾ ਲੋਨ ਦਿੱਤਾ ਜਾਂਦਾ ਹਿੰਦੁਸਤਾਨ ਦੇ ਵਿੱਚ ਲੋਕਾਂ ਦੇ ਵਿੱਚ ਕੈਲਸ਼ੀਅਮ ਦੀ ਬਹੁਤ ਜਿਹੜੀ ਘਾਟ ਹੈਗੀ ਆ ਇਸ ਵਾਸਤੇ ਮੁੜ ਕੇ ਜਿਹੜਾ ਹੈਗਾ ਉਹ ਕਹਿੰਦੇ ਵੀ ਨਹੀਂ ਉਹ ਕੰਪਨੀਆਂ ਨੇ ਆ ਉਹ ਦੋ ਕੰਪਨੀਆਂ ਨੂੰ ਦਿੱਤਾ ਉਹ ਕੰਪਨੀਆਂ ਮੁੜ ਕੇ ਕੀਤਾ ਮੁੜ ਕੇ ਉਹਨਾਂ ਜਿਹੜੇ ਕੁੰਡਾਂ ਚ ਜਿਹੜੇ ਗਰੀਬ ਬੰਦੇ ਬੈਠੇ ਸਾਰੇ ਉਜਾੜ ਤੇ ਕੰਪਨੀਆਂ ਦੋ ਨੂੰ ਜਿਹੜਾ ਸੀ ਉਹ ਲੱਖਾਂ ਜਿਹੜੇ ਕੁੰਡ ਸੀ ਬਣੇ ਤੇ ਉਹਨਾਂ ਨੂੰ ਦੇਤੇ ਉੱਥੋਂ ਉਜਾੜ ਤੇ ਜਾਣੇ ਹਾਲਾਂਕਿ ਜਿਹੜੀ ਮਤਲਬ ਵੀ ਜਿਹੜੇ ਵਿਗਿਆਨੀ ਆ ਜਿਹੜੇ ਡਾਕਟਰ ਆ ਉਹ ਕਹਿੰਦੇ ਵੀ ਕੈਲਸ਼ੀਅਮ ਕੌਣ ਕਹਿੰਦਾ ਕੈਲਸ਼ੀਅਮ ਲੋਕਾਂ ਜਿਹੜੀ ਕੈਲਸ਼ੀਅਮ ਦੀ ਘਾਟ ਆ ਖੂਨ ਦੀ ਘਾਟ ਤਾਂ ਮੰਨਦੇ ਆ ਕੈਲਸ਼ੀਅਮ ਕਿਹੜੀ ਚੀਜ਼ ਵਿੱਚ ਮਿਲਦਾ ਕੀ ਉਹ ਕੱਲੇ ਲੂਣ ਚੋਂ ਮਿਲਦਾ ਵੀ ਸਗਮਾ ਇਹ ਆ ਵੀ ਜੇ ਜਿਹੜਾ ਲੂਣ ਕੈਲਸ਼ੀਅਮ ਕਹਿੰਦੇ ਆ ਉਹ ਕੈਲਸ਼ੀਅਮ ਤੇ ਹੈ ਨੀ ਐਕਚੁਅਲੀ ਝੂਠ ਬੋਲ ਕੇ ਜਿਹੜਾ ਹੈਗਾ ਜਿਹੜੀ ਦੇਸ਼ ਨੂੰ ਉਜਾੜਨ ਦਾ ਢੰਗ ਤਰੀਕਾ ਕੀ ਹੋਵੇ ਵੀ ਉਸ ਤਰ੍ਹਾਂ ਦੋ ਭਾਰ ਜਿਹੜੀਆਂ ਫਰਮ ਆ ਉਹਨਾਂ ਨੂੰ ਦੇਤਾ ਤੇ ਲੱਖਾਂ ਕਰੋੜਾਂ ਜਿਹੜਾ ਬੰਦਾ ਸੀ ਲੱਖਾਂ ਬੰਦੇ ਤਾਂ ਸੀਗੇ ਉਹਨੇ ਕੁੰਡਾਂ ਵਾਲੇ ਤੇ ਨਾਲ ਪਰਿਵਾਰਾਂ ਦੇ ਜਿਹੜੇ ਕਰੋੜਾਂ ਜਿਹੜੇ ਉਹ ਉਜਾੜ ਤੇ ਨਹੀਂ ਆਹ ਆਹ ਕੁਛ ਕਰ ਰਹੇ ਆ ਜਿਹਦੇ ਸਾਥੀ ਗੱਲ ਕਰਦਾ
ਬਿਲਕੁਲ 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 ਹਾਂਜੀ ਬਸ ਦੋ ਤਿੰਨ ਮਿੰਟ ਦਾ ਰਹਿ ਗਿਆ ਫਿਰ ਆਪਣੇ ਬਾਕੀ ਮਸਲੇ
ਅਗਲਾ ਸਵਾਲ
ਖੇਤੀ ਹਰ ਮਜ਼ਦੂਰੋਂ ਕੀ ਹਾਲਤ ਕੈਸੀ ਕਿ ਖੇਤ ਮਜ਼ਦੂਰਾਂ ਦੇ ਕੀ ਹਾਲਾਤ ਨੇ ਇਸ ਸਿਸਟਮ ਦੇ ਵਿੱਚ ਜੀ
ਖੇਤੀ ਔਰ ਮਜ਼ਦੂਰੋਂ ਕੀ ਦੇਖੀਏ ਪਿਛਲੇ 15 ਸਾਲ ਸੇ 20 ਸਾਲ ਸੇ ਐਗਰੀਕਲਚਰਲ ਲੇਬਰ ਕੇ ਵਰਕਿੰਗ ਡੇਜ਼ ਘਟ ਗਏ ਹੈ ਆਜ 70 ਦਿਨ ਸਾਲ ਭਰ ਮੇ ਕਾਮ ਮਿਲਤਾ ਹੈ ਐਗਰੀਕਲਚਰ ਮੇ ਕਿਉਂਕਿ ਮੈਕਨਾਈਜ਼ੇਸ਼ਨ ਹੋ ਗਿਆ ਹੈ ਔਰ ਕੁਛ ਕੰਟਰੈਕਟ ਲੇਬਰ ਸਟਰਕਚਰਸ ਹੋ ਗਏ ਹੈ ਜਹਾਂ ਪੇ ਲੇਬਰ ਵਰਕਿੰਗ ਆਵਰਸ ਬੜ ਗਏ ਹੈ ਔਰ ਲੇਬਰ ਵੇਜਸ ਪੇਮੈਂਟ ਘਟ ਗਿਆ ਹੈ ਕਿਉਂਕਿ ਉਸ ਮੇ ਲੇਬਰ
ਇਹ ਬਹੁਤ ਵੱਡਾ ਸਵਾਲ ਹੈ ਜੀ
ਹਾਂਜੀ ਕਿਉਂਕਿ ਮਨਰੇਗਾ ਦੇ ਤਹਿਤ ਉਹਨਾਂ ਨੂੰ ਮਿਲਣਾ ਚਾਹੀਦਾ ਨਾ ਉਨੇ ਦਿਨ ਕੰਮ ਔਰ ਉਨੀ ਦਿਹਾੜੀ ਹੋਣੀ ਚਾਹੀਦੀ ਹੈ
ਵੀ ਜਿਹੜੇ ਵਰਕਿੰਗ ਜਿਹੜਾ ਉਹ ਘੰਟੇ ਘਟ ਗਏ ਨੇ ਤੇ ਉਹਦੇ ਨਾਲ ਦੀ ਨਾਲ ਜਿਹੜੀ ਤਨਖਾਹ ਵੀ ਹੈ ਉਹ ਵੀ ਘਟ ਗਈ
ਕਿਉਂਕਿ ਕੰਟਰੈਕਟ ਬੇਸਿਸ ਤੇ ਜਿਹੜਾ ਕੰਮ ਹੈ
ਵੈਸੇ ਅੱਜ ਅਸੀਂ ਸਟੋਰੀ ਉਹ ਵੀ ਅਗਲੇ ਹਫਤੇ ਜ਼ਰੂਰ ਸਾਂਝੀ ਕਰਾਂਗੇ ਸਾਨੂੰ ਜੇ ਕੋਈ ਬੁਲਾਰਾ ਮਿਲ ਜਾਵੇ ਖਾਸ ਕਰਕੇ ਜਿਹੜੀ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਕੰਟਰੈਕਟ ਵਰਕਰ ਦੀ ਜਿਹੜੇ ਕੋਰੀਅਰ ਪੋਸਟ ਦੀ
ਜਿਹੜੇ
ਆਪਣੇ ਬੱਚੇ ਜਿਹੜੇ ਕੰਮ ਕਰ ਰਹੇ ਨੇ ਮੋਸਟਲੀ ਜਿਹੜੇ ਸਟੂਡੈਂਟ ਨੇ ਹਿੰਦੁਸਤਾਨੀ ਨੇ ਪੰਜਾਬੀ ਨੇ ਉਹ ਸਵੇਰੇ ਜੀ ਉਹਨਾਂ ਦੀ 5 ਵਜੇ ਸ਼ਿਫਟ ਸ਼ੁਰੂ ਹੋ ਕੇ ਔਰ 7 ਵਜੇ ਰਾਤ ਤੱਕ ਕਿਉਂਕਿ ਸਾਡੇ ਘਰੇ ਪਾਰਸਲ
ਕਦੀ ਨੀ ਸੀ ਇੱਦਾਂ ਪਹਿਲੇ
ਉਹ ਬੰਦੇ ਨੂੰ ਅਨੂ ਜੀ ਸਵਾਲ ਪੁੱਛਿਆ ਗਿਆ ਜਿਹੜਾ ਉਹ ਕੋਰੀਅਰ ਕੰਪਨੀ ਵਾਲਾ ਕਿ ਤੂੰ ਇਹਨਾਂ ਨੂੰ ਜਿਹੜੇ ਹੋਲੀਡੇ ਤੂੰ ਦਿੰਦਾ ਆ ਜਾਂ ਤੂੰ ਇਹਨਾਂ ਨੂੰ ਜਦੋਂ ਛੁੱਟੀ ਇਹਨਾਂ ਨੂੰ ਬਿਮਾਰ ਹੁੰਦਿਆਂ ਦਿੰਦਾ ਉਹਦੇ ਕੋਲ ਕੋਈ ਜਵਾਬ ਨਹੀਂ ਸੀਗਾ ਸੋ ਅਗਲੇ ਹਫ਼ਤੇ ਆਪਾਂ ਜ਼ਰੂਰ ਇਹ ਗੱਲ ਚਲਾਂਗੇ ਜਿਹੜਾ ਕੰਟਰੈਕਟ ਜਿਹੜਾ ਠੇਕੇਦਾਰੀ ਸਿਸਟਮ ਦੁਨੀਆਂ ਦੇ ਵਿੱਚ ਚੱਲ ਚੁੱਕਿਆ ਇਹ ਇੰਨਾ ਕੁ ਜ਼ਿਆਦਾ ਖਤਰਨਾਕ ਹੈ ਇਹ ਜਿਹੜਾ ਨਵਦਾਰੀ ਸਿਸਟਮ ਦੇ ਵਿੱਚ ਜੀ
ਪਰ ਕੰਪਟੀਸ਼ਨ ਕਾ ਕੁਸ਼ਚਨ ਜੋ ਹੈ ਉਹ ਬੜੀ ਮਜ਼ਬੂਤੀ ਸੇ ਖੜਾ ਹੋ ਜਾਤਾ ਹੈ ਲੇਬਰ ਕੇ ਬੀਚ ਮੇਂ ਕੰਪਟੀਸ਼ਨ ਹੋਤਾ ਹੈ ਤੋ ਕੰਟਰੈਕਟ ਰੇਟਸ ਘਟ ਜਾਤੇ ਹੈ ਐਗਰੀਕਲਚਰਲ ਆਪਰੇਸ਼ਨਸ ਕੇ ਹਾਰਵੈਸਟਿੰਗ ਕੇ ਟ੍ਰਾਂਸਪਲਾਂਟੇਸ਼ਨ ਕੇ ਇਨ ਸਾਰੇ ਕਾਮੋ ਕੇ ਔਰ ਇਹ ਇਸ ਵਜ੍ਹਾ ਸੇ ਹੁਆ ਇਹ ਹੈ ਕਿ ਗਾਓਂ ਕੇ ਅੰਦਰ ਸਰਪਲਸ ਲੇਬਰ ਬਹੁਤ ਜ਼ਿਆਦਾ ਹੈ ਜਿਸ ਕੀ ਬਾਤ ਹਮ ਕਰ ਰਹੇ ਥੇ ਕਿ ਉਹ ਸ਼ਹਿਰੋਂ ਮੇਂ ਜਾਤਾ ਹੈ ਇਸਕੋ ਜਗ੍ਹਾ ਦੇਨੇ ਕੇ ਲੀਏ ਗਵਰਨਮੈਂਟ ਨੇ ਜੋ ਕੰਸਟਰਕਸ਼ਨ ਪਾਲਿਸੀ ਸ਼ੁਰੂ ਕੀ ਹੈ ਜੋ ਬਹੁਤ ਜੋਖਿਮ ਭਰਾ ਕਾਮ ਹੈ ਜਿਸਮੇ ਬਹੁਤ ਸਾਰੀ ਮੌਤੇਂ ਹੋ ਰਹੀ ਹੈ ਬਹੁਤ ਸਾਰੇ ਲੋਕ ਘਾਇਲ ਹੋ ਰਹੇ ਹੈ ਉਸਕੀ ਕੋਈ ਸੁਰੱਖਿਆ ਕੇ ਲੀਏ ਮੁਕੰਮਲ ਵਿਵਸਥਾ ਨਹੀਂ ਹੈ ਸੁਪਰੀਮ ਕੋਰਟ ਮੇਂ ਵੀ ਸਵਾਲ ਗਿਆ ਆਪਕੋ ਜਾਣਕਾਰੀ ਹੋ ਕਿ ਭਾਰਤ ਮੇਂ ਕਰੀਬ 4 ਕਰੋੜ ਕੰਸਟਰਕਸ਼ਨ ਲੇਬਰ ਹੈ ਔਰ ਇਹ ਇਸਮੇ 95% ਜੋ ਹੈ ਉਹ ਗਾਓਂ ਸੇ ਆਇਆ ਹੁਆ ਲੇਬਰ ਹੈ ਤੋ ਇਹ ਐਕਚੁਲੀ ਰਿਲੇਟਿਡ ਪ੍ਰੋਬਲਮ ਹੈ ਜਹਾਂ ਤੱਕ ਇਨਕੇ ਮੂਵਮੈਂਟ ਕੀ ਬਾਤ ਹੈ एग्रीकल्चरल वेजेस के लिए और एग्रीकल्चरल राइट्स के लिए बहुत सारे संघर्ष पहले होते थे, और इस पे एक रीथिंकिंग है कि एक्चुअली इस मूवमेंट को उठाने के लिए उनको सेंटर करके इसको सवाल को उठाएंगे, तब ये रूलिंग क्लास भी थोड़ा सोचने को मजबूर होगा, और ये जो ऑर्गेनाइजेशंस हैं जिसमें इस तरह के रिच फार्मर्स का कंट्रोल है, इनको भी थोड़ा झटका लगेगा, क्योंकि उनके इंडिपेंडेंट मूवमेंट के बिना नहीं लगेगा।
हाँ जी, काफी सवाल खड़े कर गए ने अनु जी कि
मतलब के वो खेत मजदूरों दा काम कटन करके वो हुन होर किस्म दे मजदूर बन रहे जे जो कह रहे कि कंस्ट्रक्शन चे सारे जा रहे हैं,
और पिंडां दे विच जड़ी आपा साथी नछत्र सिंह हुणा ने बहुत बारी ये गल कीती जड़ी
ऑटोमेशन करके
जड़ा काम कटया है ते वो हुन सरप्लस जड़ी मजदूर ने पिंडां दे विच
कोई ते काम करना ना
उन्होंने वो सरप्लस मजदूरी जदों है ਜਦੋਂ ਕੰਮ ਘੱਟ ਹੈ ਤੇ ਮਜ਼ਦੂਰ ਜ਼ਿਆਦਾ ਨੇ ਉਹਦਾ ਰੇਟ ਆ ਜਿਹੜਾ ਕੰਪੀਟੀਸ਼ਨ ਨਾਲ ਹੋਰ ਡਿੱਗ ਰਿਹਾ ਦਿਨ-ਬਦਿਨ।
ਜਿਵੇਂ ਇਹਨਾਂ ਨੇ ਨੋਟ ਕੀਤਾ ਨਾ ਉਹ ਗੱਲ ਮਤਲਬ ਹੈਗਾ ਉਹ ਕੀ ਕਹਿ ਰਹੇ ਆ, ਉਹ ਕਹਿ ਰਹੇ ਮੁੜ ਕੇ ਜਿਵੇਂ ਵੀ ਪਹਿਲਾਂ ਮਤਲਬ ਆਪਾਂ ਕਹਿੰਦੇ ਵੀ 35% ਤਾਂ ਉਹ ਲੋਕ ਆ ਜਿਹਨਾਂ ਕੋਲ ਜੱਦੀ ਪੁੱਤ ਜ਼ਮੀਨ ਹੈ ਜੀ, ਉਹ ਤੋਂ ਬਾਅਦ ਚ ਮੁੜ ਕੇ ਜਿਹੜੇ ਕਿਸਾਨ ਆ ਜਿਹੜੇ ਕਿਸਾਨਾਂ ਦੇ ਨਾਲ ਆਟੋਮੇਸ਼ਨ ਕਰਕੇ ਜਾਂ ਮੁੜ ਕੇ ਜਿਹੜੀਆਂ ਮਹਿੰਗਾਈ ਕਰਕੇ ਜਿਵੇਂ ਕਰਜ਼ਾ ਕਰਕੇ ਉਹ 22-25% 22-23% ਦੇ ਗਰੀਬ ਮੁੜ ਕੇ ਉਹ ਆ ਜਿਹਨਾਂ ਨੇ ਆਪਦੀ ਜ਼ਮੀਨਾਂ ਵੇਚਤੀਆਂ, ਜਿਹੜੇ ਉਹ ਲੋਕਾਂ ਨੇ ਜ਼ਮੀਨਾਂ ਵੇਚਤੀਆਂ ਉਹਨਾਂ ਵਿੱਚੋਂ ਜਿਹੜੇ ਉਹਨਾਂ ਦੇ ਜਿਹੜੇ ਬੱਚੇ ਆ ਜਾਂ ਖੁਦ ਆਪ ਨੌਜਵਾਨ ਆ ਤਾਂ ਉਹ ਵਿਹਲੇ ਹੋ ਗਏ, ਉਹਨਾਂ ਨੇ ਵਿਹਲੇ ਹੋ ਕੇ ਦੋ ਨੁਕਸਾਨ ਕੀਤੇ, ਇੱਕ ਤਾਂ ਮਤਲਬ ਇਹ ਜਦੋਂ ਜ਼ਮੀਨ ਗਈ ਤਾਂ ਉਹਨਾਂ ਉਹ ਆਪ ਵਿਹਲੇ ਹੋ ਗਏ ਤੇ ਉਹਨੂੰ ਕੋਈ ਰੋਟੀ ਚਾਹੀਦੀ ਸੀ, ਉਹਨਾਂ ਨੂੰ ਫਿਰ ਰੋਟੀ ਉਹ ਹੁਣ ਅੱਜ ਕੱਲ੍ਹ ਕਿੱਥੇ ਰੋਟੀ ਉਹਨੂੰ ਕਿੱਥੋਂ ਮਿਲਦੀ ਆ, ਕਿਉਂਕਿ ਉਹ ਕਿਸਾਨ ਹੈ, ਅੱਜ ਕਿਸਾਨਾਂ ਤੋਂ ਕਿਸਾਨੀ ਤੋਂ ਵਿਹਲੇ ਹੋਏ, ਅੱਜ ਜ਼ਮੀਨ ਉਹਦੀ ਜਿਹੜੇ ਪਾਸੇ ਉਹ ਗਈ ਆ, ਅੱਜ ਮਤਲਬ ਉੱਥੇ ਰੌਲਾ ਕੀ ਪਿਆ ਵੀ ਜਿਹੜਾ ਉਹਦੇ ਚਾਚੇ ਤਾਏ ਕੋਈ ਟਰੈਕਟਰ ਸੀਗੇ ਉਹਨਾਂ ਦੇ ਘਰੇ, ਕਿਸੇ ਦੀ ਕੋਈ ਗੱਡੀ ਸੀ ਕਰੇ, ਕਿਸੇ ਦੇ ਕੋਈ ਖੇਤ ਮੋਟਰ ਪਾਣੀ ਲਾਉਂਦੇ ਸੀਗੇ ਜਾਂ ਟਰੈਕਟਰ ਚਲਾਉਂਦੇ ਸੀਗੇ, ਜਿਹੜੇ ਕਿਸਾਨਾਂ ਦੇ ਮੁੰਡਿਆਂ ਨੇ ਆਪਦੇ ਕਿਸਾਨੀ ਵੱਡੀ ਕਿਸਾਨਾਂ ਦੇ ਵਿੱਚ ਜਿਹੜੇ ਬੰਦੇ ਹੈਗੇ ਉੱਥੇ ਜਾਂ ਜਗੀਰਦਾਰ ਆ ਉਹਨਾਂ ਦੇ ਘਰਾਂ ਵਿੱਚ ਜਾ ਕੇ ਮਤਲਬ ਜਿਹੜਾ ਹੈਗਾ ਉਹਨਾਂ ਦੇ ਟਰੈਕਟਰ ਚਲਾਉਣੇ ਸ਼ੁਰੂ ਕਰਤੇ ਜਾਂ ਰਾਤ ਦੀ ਜਿਹੜੀ ਡਿਊਟੀ ਕਿਤੇ ਜਾਣੀ ਸ਼ੁਰੂ ਕਰਤੀ, ਇਹ ਕੰਮ ਸੀ ਮਜ਼ਦੂਰਾਂ ਦਾ, ਇਹ ਕੰਮ ਮਜ਼ਦੂਰ ਕਰਦੇ ਸੀਗੇ, ਉਹਨਾਂ ਦੀਆਂ ਨੌਕਰੀਆਂ ਸੀਗੀਆਂ, ਉਹਨਾਂ ਨੂੰ ਇਹ ਦਿੱਤਾ ਮਿਲਦਾ ਸੀ, ਉਹਨਾਂ ਨੇ ਕੀ ਕੀਤਾ ਜਿਹੜਾ ਜਿਹਨੇ ਜ਼ਮੀਨ ਚਲੀ ਗਈ ਜ਼ਮੀਨ ਨਾ ਕੋਈ, ਉਹਨਾਂ ਨੇ ਉਹ ਮਜ਼ਦੂਰ ਜਿਹੜੇ ਉੱਥੇ ਕੰਮ ਕਰਦੇ ਸੀ ਉਹ ਵੀ ਵਿਹਲੇ ਕਰਤੇ, ਜੇ ਉਹ ਵਿਹਲੇ ਕਰਤੇ ਮੁੜ ਕੇ ਤਾਂ ਪਹਿਲਾਂ ਮਜ਼ਦੂਰ ਤਾਂ ਪਹਿਲੇ ਬਹੁਤ ਜ਼ਿਆਦਾ ਆਟੋਮੇਸ਼ਨ ਪਰ ਰੋਟੀ ਪਾਣੀ ਖੋ ਰਿਹਾ ਸੀਗਾ, ਇਸ ਵਾਸਤੇ ਮੁੜ ਕੇ ਮਜ਼ਦੂਰੀ ਜਦੋਂ ਨਾ ਰਹੀ ਤਾਂ ਉਹ ਮਜ਼ਦੂਰਾਂ ਨੇ ਜਦੋਂ ਮਜ਼ਦੂਰ ਜਾ ਕੇ ਉਹ 50 ਦੇ ਵਿੱਚ ਜਾ ਕੇ 20 ਰਲ ਗਏ ਤਾਂ 70 ਹੋ ਗਏ, ਤਾਂ ਜਿਹੜੀ ਅੱਗੇ ਉਹਨਾਂ ਨੂੰ 100 ਰੁਪਇਆ ਮਤਲਬ ਹੈਗੀ ਆ ਉਹ ਇੱਕ ਦਿਹਾੜੀ ਮਿਲਦੀ ਸੀਗੀ ਉਹ 40 ਰੁਪਏ ਰਹੇ, ਇਹਦਾ ਕਾਰਨ ਮੁੜ ਕੇ ਬਣਿਆ ਜਿਹੜੀ ਹਾਲਤ ਰਹੀ ਆ ਜਿਹੜੀ ਮਤਲਬ ਆਤਮ ਹੱਤਿਆ ਦੇ ਕਾਰਨ ਆ ਜਾਂ ਜਿਹੜੇ ਮੁੜ ਕੇ ਜਿਹੜੇ ਲੋਕਾਂ ਵਿੱਚ ਜਿਹੜੀ ਹੈਗਾ ਖੂਨ ਦੀ ਕਮੀ ਬਿਮਾਰੀਆਂ ਇਹ ਸਾਰੀਆਂ ਮੁੜ ਕੇ ਪੈਸੇ ਨਾ ਹੋਣ ਦਾ ਕਾਰਨ
ਹੈ। ਤੋ ਸਾਚੀ ਬਿਲਕੁਲ ਜਿਹੜੀ ਲਾਸਟ ਜਿਹੜੀ ਗੱਲ ਕਹਿ ਕੇ ਉਹ ਮੋਸਟ ਇੰਪੋਰਟੈਂਟ ਹੈ ਕਿ ਇਹ ਜਿਹੜੇ ਸੰਘਰਸ਼ ਚੱਲ ਰਹੇ ਨੇ ਇਹ ਜਦੋਂ ਤੱਕ ਤੇ ਰਹਿਣਗੇ ਧਨੀ ਕਿਸਾਨਾਂ ਦੇ ਸੰਘਰਸ਼ ਉਦੋਂ ਤੱਕ ਕਿਸੇ ਪਾਸੇ ਨਹੀਂ ਜਾ ਸਕਦੇ। ਸੋ ਇਹ ਕਹਿ ਰਹੇ ਨੇ ਜਿਵੇਂ ਜਗਮੋਹਨ ਸਾਥੀ ਜੀ ਕਹਿ ਰਹੇ ਨੇ ਕਿ ਇਹੋ ਜਿਹੜੀਆਂ ਮੂਵਮੈਂਟ ਨੇ ਉਹਨਾਂ ਨੂੰ ਅਸੀਂ ਆਪਣੇ ਹੱਕ ਦੇ ਵਿੱਚ ਮਜ਼ਦੂਰ ਬੇਜ਼ਮੀਨੇ ਕਿਸਾਨ ਜਦੋਂ ਤੱਕ ਉਹ ਸੈਂਟਰਲ ਫਿਲਾਸਫੀ ਨਹੀਂ ਬਣਦੇ ਉਦੋਂ ਤੱਕ ਇਹ ਸੰਘਰਸ਼ ਮਤਲਬ ਆਪਾਂ ਕੋਸ਼ਿਸ਼ ਉਹ ਕਹਿ ਸਾਡੀ ਇਹ ਹੋਣੀ ਚਾਹੀਦੀ ਹੈ ਕਿ ਇਹ ਜਿਹੜੇ ਸੰਘਰਸ਼ ਨੇ ਇਹ ਧਨੀ ਕਿਸਾਨਾਂ ਦੇ ਸੰਘਰਸ਼ ਨਾ ਰਹਿ ਜਾਣ, ਇਹ ਜਿਹੜੇ ਸੰਘਰਸ਼ ਹੈ ਇਹ ਬੇਜ਼ਮੀਨੇ ਕਿਸਾਨਾਂ ਦੇ ਮਜ਼ਦੂਰਾਂ ਦੇ ਸੰਘਰਸ਼ ਜਿਹੜੇ ਨਾ ਉਹ ਸੈਂਟਰਲ ਹੋਣੇ ਚਾਹੀਦੇ ਆ, ਬਾਕੀ ਉਹਨਾਂ ਦੇ ਮਸਲੇ ਵੀ ਸਾਹਮਣੇ ਹੋਣੇ ਚਾਹੀਦੇ ਆ। ਤੋ ਅਨੂ ਜੀ ਆਪਾਂ ਜਿਹੜੇ ਹੋਰ ਇੰਪੋਰਟੈਂਟ ਮਸਲੇ ਉਹਦੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ।
ਜੀ ਜੀ ਬਿਲਕੁਲ, ਦੋ ਨੇ ਪੁਆਇੰਟ ਜਿਹੜੇ ਇੱਥੋਂ ਦੀਆਂ ਗੱਲਾਂ ਬਾਤਾਂ ਨੇ। ਇੱਕ ਤੇ ਇੱਕ ਵਾਰ ਫੇਰ ਕੁਛ ਅੰਤਰਰਾਸ਼ਟਰੀ ਭਾਰਤੀ ਵਿਦਿਆਰਥੀ ਜਿਹੜੇ ਨੇ ਉਹ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਨੇ। MIT ਵਿੱਚ 44 ਸਟੂਡੈਂਟਸ ਨੇ, ਟੋਟਲ ਕਲਾਸ ਦਾ ਸਾਈਜ਼ ਮੇਰੇ ਖਿਆਲ 90 ਜਾਂ 100 ਸਟੂਡੈਂਟਸ ਨੇ, ਜਿਹਦੇ ਵਿੱਚ 75% ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਨੇ, ਪਰ ਉਹ 44 ਸਟੂਡੈਂਟਸ ਜਿਹੜੇ ਨੇ ਉਹਨਾਂ ਨੇ ਐਂਡ ਆਫ ਈਅਰ ਜਦੋਂ ਆਪਣਾ ਐਗਜ਼ਾਮ ਦਿੱਤਾ ਸਿਰਫ ਇੱਕ ਪੇਪਰ 'ਚੋਂ ਉਹਨਾਂ ਨੂੰ ਫੇਲ ਕਰਤਾ ਦਿੱਤਾ 44 ਸਟੂਡੈਂਟਸ ਨੂੰ। ਮਤਲਬ ਕਿ ਜੇ 100 ਸਟੂਡੈਂਟਸ ਨੇ 44% ਅਸੀਂ ਕਹਿ ਸਕਦੇ ਹਾਂ,
ਉਹ ਵੀ ਇੱਕ ਪੇਪਰ 'ਚੋਂ,
ਇੱਕ ਸਿਰਫ ਇੱਕ ਪੇਪਰ 'ਚੋਂ। ਇਹ ਲੈਵਲ 7 ਦਾ ਇੰਜੀਨੀਅਰਿੰਗ ਦਾ ਡਿਪਲੋਮਾ ਹੈ, ਉਹਨਾਂ ਨੂੰ ਮੇਰੇ ਖਿਆਲ ਮੈਕਾਟ੍ਰੋਨਿਕਸ ਦਾ ਜਿਹੜਾ ਪੇਪਰ ਹੈ ਉਹਦੇ 'ਚੋਂ 44 ਫੇਲ। ਮੈਨੂੰ ਬੜੀ ਅਜੀਬ ਜਿਹੀ ਗੱਲ ਲੱਗਦੀ ਹੈ ਕਿ 2-4 10-15 ਮੰਨ ਸਕਦੇ ਹਾਂ ਕਿ ਨਹੀਂ ਓਨੇ ਕਾਬਲ, ਪਰ 44 ਸੋ ਦੇ ਵਿੱਚੋਂ
ਇੱਕ ਤੇ ਜਦੋਂ ਆਵਾਜ਼ ਉਠਾਈ ਗਈ ਤੇ ਸੱਤਾਂ ਨੂੰ ਪਾਸ ਕਰਤਾ ਗਿਆ
ਹਾਂਜੀ ਹਾਂ ਉਹ ਵੀ ਮੈਂ ਅੱਗੇ ਜਾ ਕੇ ਦੱਸਦੀ ਹਾਂ ਤੋ ਇਹਨਾਂ ਨੂੰ ਉਹ ਫੇਲ ਕੀਤਾ ਗਿਆ ਸੋ ਉਹ ਸਟੂਡੈਂਟਸ ਜਿਹੜੇ ਸੀਗੇ ਉਹਨਾਂ ਨੇ ਉਸੇ ਵਕਤ ਹੀ ਪੇਪਰ ਖਤਮ ਹੁੰਦਿਆਂ ਹੀ ਜਾ ਕੇ ਗੱਲ ਕੀਤੀ ਹੈ ਜਿਹੜੇ ਉੱਥੇ ਡਿਊਟੀ ਤੇ ਸਨ ਉਸ ਵਕਤ ਟੀਚਰਸ ਕਿ ਇੱਕ ਤਾਂ ਇਹ ਸੀਗਾ ਕਿ ਉਹਨਾਂ ਨੂੰ ਸ਼ਾਇਦ ਇੱਕ ਦੋ ਕੁਐਸਚਨ ਸਿਲੇਬਸ ਤੋਂ ਬਾਹਰ ਸੀਗੇ ਜਿਹੜੇ ਉਹ ਰੱਖੇ ਗਏ ਇਗਜ਼ਾਮ ਚ ਸੋ ਉਹਨਾਂ ਨੇ ਬਹੁਤ ਸਮਾਂ ਲਾਇਆ ਉਹ ਕੁਐਸਚਨ ਦਾ ਆਨਸਰ ਦੇਣ ਲਈ ਜਿਹੜੇ ਕਿ ਸਿਲੇਬਸ ਤੋਂ ਬਾਹਰ ਸੀ ਦੂਸਰਾ ਕੋਰਸ ਦੇ ਜਿਹੜੇ ਆਖਰੀ ਦੋ ਹਫ਼ਤੇ ਸਨ ਉਹ ਆਖਰੀ ਦੋ ਹਫ਼ਤਿਆਂ ਵਿੱਚ ਤਿੰਨ ਟੀਚਰ ਬਦਲੇ ਗਏ ਸੋ ਉਹ ਵਿਦਿਆਰਥੀ ਵੀ ਕਹਿ ਰਹੇ ਨੇ ਕਿ ਉਹ ਤਿੰਨਾਂ ਟੀਚਰਾਂ ਦਾ ਬਿਲਕੁਲ ਅਲੱਗ ਅਲੱਗ ਤਰੀਕਾ ਸੀਗਾ ਉਹਨਾਂ ਨੂੰ ਪੜ੍ਹਾਉਣ ਦਾ ਔਰ ਇਹਦੇ ਵਿੱਚ ਇਹ ਵੀ ਗੱਲ ਹੈ ਕਿ ਇਹ ਜਿਹੜੇ ਸਟੂਡੈਂਟਸ ਅਸੀਂ ਵੈਸੇ ਸਾਰਿਆਂ ਨੂੰ ਤਾਂ ਨਹੀਂ ਕਹਿਣਾ ਚਾਹੀਦਾ ਪਰ ਓਵਰਆਲ ਜਦੋਂ ਅਗਰ ਭਾਰਤ ਦੇ ਸੰਦਰਭ 'ਚ ਦੇਖੀਏ ਆਰਟਸ ਵਾਲੇ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਮੰਨਿਆ ਜਾਂਦਾ ਕਿ ਥੋੜ੍ਹੇ ਰਿਲੈਕਸਡ ਨੇ ਜਿਹੜੇ ਟੈਕਨੀਕਲ ਫੀਲਡ ਵਾਲੇ ਨੇ ਉਹਨਾਂ ਨੂੰ ਥੋੜ੍ਹੇ ਜ਼ਿਆਦਾ ਇੰਟੈਲੀਜੈਂਟ ਸਮਝਿਆ ਜਾਂਦਾ ਪਰ ਮੈਂ ਇਹ ਨਹੀਂ ਕਹਿ ਰਹੀ ਕਿ ਇਸ ਤਰ੍ਹਾਂ ਹੈ ਸਾਰੇ ਵਿਅਕਤੀ ਇੱਕੋ ਜਿਹੇ ਇੰਟੈਲੀਜੈਂਟ ਹੁੰਦੇ ਨੇ ਪਰ ਇਹਦੇ 'ਚ ਇਹ ਹੈ ਕਿ ਇਹਨਾਂ ਨੇ ਜਦੋਂ ਇਹਨਾਂ ਨੂੰ ਐਂਟਰੈਂਸ ਰਿਕੁਆਇਰਮੈਂਟ ਦੇ ਵਿੱਚ ਮੇਰਾ ਖਿਆਲ ਉਹ ਸਾਰਾ ਕੁਛ ਸੀ ਕਿ ਇਹ ਟੈਕਨੀਕਲ ਇਹਨਾਂ ਦੀ ਅਬਿਲਿਟੀ ਕਿਹੋ ਜਿਹੀ ਹੈ ਸੋ ਐਮ ਆਈ ਟੀ ਨੇ ਜਦੋਂ ਉਹ ਐਂਟਰੀ ਇਹਨਾਂ ਨੂੰ ਦਿੱਤੀ ਹੈ ਤੋ ਉਦੋਂ ਸ਼ੋਰਲੀ ਉਹ ਸੈਟਿਸਫਾਈਡ ਹੋਣਗੇ ਕਿ ਹਾਂ ਇਹਨਾਂ ਕੋਲ ਟੈਕਨੀਕਲ ਗਿਆਨ ਨੌਲੇਜ ਹੈ ਇਹ ਕੋਰਸ ਕਰਨ ਲਈ
ਇੰਸਟੀਚਿਊਟ ਐਮ ਆਈ ਟੀ
ਹਾਂਜੀ ਅਸੀਂ ਇੱਦਾਂ ਹੀ ਮੰਨਦੇ ਹਾਂ
ਹੁਣ ਲੈਣ ਨੂੰ ਕਿੰਨਾ ਸਰਮਾਇਆ ਚਾਹੀਦਾ ਉਹ ਸਟੂਡੈਂਟ ਦੇ ਕੁਛ ਨਾ ਕੁਛ ਪੱਲੇ ਹੋਊਗਾ
ਇਸ ਲਈ ਉਹਨਾਂ ਨੂੰ ਇਹਦੇ ਚ ਐਡਮਿਸ਼ਨ ਦਿੱਤੀ ਗਈ ਹੈ
ਸਾਰਾ ਸਾਲ ਕੋਈ ਪਤਾ ਨਹੀਂ ਲੱਗਿਆ ਉਹ ਸਾਰੇ ਮੋਡਿਊਲ ਪਾਸ ਕਰਦੇ ਰਹੇ
ਹਾਂ ਸਾਰਾ ਸਾਲ ਉਹਨਾਂ ਨੂੰ ਕੁਛ ਨਹੀਂ ਕੋਈ ਇੰਡੀਕੇਸ਼ਨ ਤੱਕ ਵੀ ਨਹੀਂ ਦਿੱਤੀ ਗਈ ਕਿ ਤੁਹਾਡੀ ਪਰਫਾਰਮੈਂਸ ਜਿਹੜੀ ਹੈ ਬਿਲੋ ਐਵਰੇਜ ਹੈ ਤੁਸੀਂ ਫੇਲ ਹੋ ਸਕਦੇ ਹੋ ਆਪਣੇ ਆਪ ਨੂੰ ਇੰਪਰੂਵ ਕਰੋ ਇਸ ਤਰ੍ਹਾਂ ਦਾ ਕੁਛ ਨਹੀਂ ਦੱਸਿਆ ਗਿਆ ਉਹਨਾਂ ਨੂੰ ਸਾਲ ਭਰ ਔਰ ਇਸ ਤਰ੍ਹਾਂ ਦੇ ਵੀ ਕੇਸਿਸ ਆਏ ਨੇ ਕਿਉਂਕਿ ਉਹ ਇੰਜੀਨੀਅਰਿੰਗ ਅਪਲਾਈਡ ਸਬਜੈਕਟ ਹੈ ਸਿਰਫ ਥਿਊਰੀ ਨਹੀਂ ਹੈ ਤੋ ਉਹ ਪ੍ਰੈਕਟੀਕਲ ਤੁਹਾਨੂੰ ਜ਼ਿਆਦਾ ਪਤਾ ਲੱਗਦਾ ਪਰ ਜੋ ਪ੍ਰੋਜੈਕਟ ਵੀ ਕਰਨਾ ਪੈਂਦਾ ਸੋ ਇਹਦੇ ਵਿੱਚ ਉਹ ਇਹ ਵੀ ਐਗਜ਼ਾਮਪਲ ਉਹ ਕਿਉਂਕਿ ਬੀਤੇ ਕੱਲ ਇੱਕ ਰੇਡੀਓ ਸ਼ੋਅ ਤੇ ਮੈਨੂੰ ਵੀ ਉਹਨਾਂ ਨੇ ਐਜ਼ ਅ ਗੈਸਟ ਲਿਆ ਇੰਟਰਵਿਊ 'ਚ ਫੋਨ ਹਮ ਐਫ ਐਮ ਤੇ ਸੀਗਾ ਤੋ ਉਹਦੇ ਵਿੱਚ ਇੱਕ ਹੋਰ ਸਟੂਡੀਓ 'ਚ ਜਿਹੜੇ ਇੰਟਰਵਿਊ ਦੇਣ ਆਏ ਸੀਗੇ ਉਹ ਪਹਿਲਾਂ ਇੰਟਰਨੈਸ਼ਨਲ ਵਿਦਿਆਰਥੀ ਰਹਿ ਚੁੱਕੇ ਸੀਗੇ ਪਰ ਉਹਨਾਂ ਦਾ ਜਿਹੜਾ ਫਲੈਟਮੇਟ ਹੈ ਉਹ ਇਸ ਸਿਚੁਏਸ਼ਨ 'ਚ ਫਸਿਆ ਹੋਇਆ ਤੋ ਉਹ ਦੱਸ ਰਹੇ ਸੀਗੇ ਕਿ ਪ੍ਰੋਜੈਕਟ ਵਿੱਚ ਚਾਰ ਸਟੂਡੈਂਟ ਨੇ ਤਿੰਨ ਉਹਨਾਂ ਚੋਂ ਇੰਡੀਅਨ ਇੰਟਰਨੈਸ਼ਨਲ ਸਟੂਡੈਂਟ ਨੇ ਇੱਕ ਚਾਈਨੀਜ਼ ਸਟੂਡੈਂਟ ਹੈ ਉਹ ਵੀ ਇੰਟਰਨੈਸ਼ਨਲ ਹੈ ਸੇਮ ਪ੍ਰੋਜੈਕਟ ਹੈ ਉਹ ਪ੍ਰੋਜੈਕਟ ਇਸ ਤਰ੍ਹਾਂ ਹੀ ਚੱਲਦਾ ਕਿ ਤੁਹਾਨੂੰ ਇੱਕ ਪ੍ਰੋਬਲਮ ਚਾਰਾਂ ਜਣਿਆਂ ਨੂੰ ਦਿੱਤੀ ਗਈ ਹੈ ਤੁਸੀਂ ਉਹਦੇ 'ਤੇ ਕੰਮ ਕਰਕੇ ਉਹਦਾ ਸਾਰਾ ਜਿਸ ਤਰ੍ਹਾਂ ਐਕਸਪੈਰੀਮੈਂਟ ਕਰਦੇ ਹੋ ਉਹ ਤੁਹਾਡਾ ਸੇਮ ਹੈ ਸਿਰਫ ਉਹਦੇ 'ਚ ਮੈਨੂੰ ਜਿਸ ਤਰ੍ਹਾਂ ਸਮਝ ਹੈ ਕਿ ਮੈਂ ਵੀ ਪ੍ਰੋਜੈਕਟ ਵਰਕ ਕੀਤਾ ਆਪਣੀ ਗ੍ਰੈਜੂਏਸ਼ਨ 'ਚ ਇਹ ਸਮਝ ਹੈ ਕਿ ਉਹਨੂੰ ਜਿਹੜਾ ਤੁਸੀਂ ਲਿਖਦੇ ਹੋ ਉਹ ਕਈ ਵਾਰੀ ਅਲੱਗ ਅਲੱਗ ਤੁਸੀਂ ਇੰਡੀਵਿਜੁਅਲੀ ਲਿਖਦੇ ਹੋ ਤੋ ਉਹਦੇ ਵਿੱਚ ਉਹ ਜਿਹੜੇ ਤਿੰਨ ਭਾਰਤੀ ਵਿਦਿਆਰਥੀ ਨੇ ਉਹਨਾਂ ਨੂੰ ਪ੍ਰੋਜੈਕਟ 'ਚ ਫੇਲ ਕਰ ਦਿੱਤਾ ਜਾਂਦਾ ਜਿਹੜਾ ਚਾਈਨੀਜ਼ ਸਟੂਡੈਂਟ ਉਹਨੂੰ ਪਾਸ ਕਰ ਦਿੱਤਾ ਜਾਂਦਾ ਔਰ ਭਾਰਤੀ ਵਿਦਿਆਰਥੀਆਂ 'ਚੋਂ ਤਿੰਨਾਂ 'ਚੋਂ ਇੱਕ ਜਦੋਂ ਥੋੜਾ ਆਪਣੀ ਆਵਾਜ਼ ਉਠਾਉਂਦਾ ਉਹਨੂੰ ਪਾਸ ਕਰ ਦਿੱਤਾ ਜਾਂਦਾ
ਸ਼ਬਦ ਵਰਤਿਆ ਸੀਗਾ ਗੁੰਡਾਗਰਦੀ ਗੁੰਡਾਗਰਦੀ ਕਿਸ ਤਰੀਕੇ ਦੀ ਆ ਇੰਸਟੀਚਿਊਟ ਦੀ ਕਿ ਉਹ ਕਹਿ ਰਹੇ ਨੇ ਕਿ ਫਿਰ ਕਿਉਂ
ਤੁਸੀਂ ਦੁਬਾਰਾ ਐਨਰੋਲ ਕਰਕੇ
3000 ਲੱਗਣਾ ਸਿਰਫ
3000 ਇੱਕ ਪੇਪਰ ਦਾ ਪਰ ਉਹ ਕੱਲਾ 3000 ਨਹੀਂ ਹੈ ਕਿਉਂਕਿ ਉਹਨਾਂ ਦਾ ਵੀਜ਼ਾ ਖਤਮ ਹੈ ਮੇਰਾ ਖਿਆਲ ਆ ਇਸ ਹਫਤੇ ਦੇ ਵਿੱਚ ਉਹਨਾਂ ਦੇ ਵੀਜ਼ੇ ਖਤਮ ਨੇ ਸੋ ਦੁਬਾਰਾ ਇਨਰੋਲ ਕਰਨਗੇ ਦੁਬਾਰਾ ਵੀਜ਼ਾ ਲੈਣਾ ਪਏਗਾ ਦੁਬਾਰਾ ਉਹ ਜਿਹੜਾ ਲਿਵਿੰਗ ਐਕਸਪੈਂਸ ਸ਼ੋਅ ਕਰਨਾ ਪੈਂਦਾ ਉਹ ਕਰਨਾ ਪਏਗਾ ਸੋ 3000 ਪੇਪਰ ਦਾ ਪਲੱਸ 7500 ਡਾਲਰ ਲਿਵਿੰਗ ਐਕਸਪੈਂਸ ਸ਼ੋਅ ਕਰਨ ਦਾ ਸੋ ਖੜੇ ਪੈਰੀ ਇੰਨਾ ਪੈਸਾ ਵਿਦਿਆਰਥੀ ਵਿਚਾਰੇ ਪਹਿਲਾਂ ਗਰੀਬ ਨੇ ਉਹ ਕਾਫੀ ਸਾਰੇ ਪਹਿਲਾਂ ਉੱਥੋਂ ਕਰਜ਼ੇ ਲੈ ਕੇ ਇੱਥੇ ਆਉਂਦੇ ਨੇ ਸੋ ਉਹ 10-11,000 ਡਾਲਰ ਇੱਕਦਮ ਕਿੱਥੋਂ ਲੈ ਕੇ ਆਉਣ ਸੋ ਉਹ ਉਹਨਾਂ ਨੇ ਖੈਰ ਆਵਾਜ਼ ਉਠਾਈ ਉਸੇ ਦੇਣੀ ਇਗਜ਼ਾਮ ਹੋਣ ਤੋਂ ਬਾਅਦ ਇਮੀਡੀਏਟਲੀ ਤੋ ਪਹਿਲਾਂ ਤਾਂ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਨਹੀਂ ਕੁਛ ਨਹੀਂ ਹੈ ਉਹਨਾਂ ਨੇ ਕੱਲ ਜਿਹੜਾ ਸ਼ੋਅ ਸੀ ਉਹਦੇ ਵਿੱਚ ਹਮ ਐਫ ਐਮ ਨੇ ਐਮ ਆਈ ਟੀ ਨੂੰ ਵੀ ਇਨਵਾਈਟ ਕੀਤਾ ਸੀਗਾ ਕਿ ਤੁਸੀਂ ਵੀ ਆ ਕੇ ਗੱਲ ਕਰੋ ਤੋ ਉਹ ਤਾਂ ਉਹਨਾਂ ਨੇ ਨਹੀਂ ਕੀਤਾ ਪਰ ਉਹਨਾਂ ਨੇ ਇੱਕ ਫਾਰਮਲ ਓਫੀਸ਼ਲ ਸਟੇਟਮੈਂਟ ਉਹਨਾਂ ਨੂੰ ਦੇ ਦਿੱਤੀ ਜਿਹੜੀ ਪੜ੍ਹੀ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਕੁਛ ਅਨਫੇਅਰ ਨਹੀਂ ਹੋਇਆ ਕੋਈ ਡਿਸਕ੍ਰਿਮੀਨੇਸ਼ਨ ਰੇਸਿਜ਼ਮ ਨਹੀਂ ਹੋਈ ਇਹ ਸਟੂਡੈਂਟਸ ਦੇ ਖਿਲਾਫ ਪਰ ਉਹਨਾਂ ਨੇ ਉਹ ਸਾਰੀ ਗੱਲ ਜਦੋਂ ਹਮ ਐਫ ਐਮ ਨੇ ਇਹਨੂੰ ਮੀਡੀਆ 'ਚ ਲਿਆਂਦਾ ਸਟੂਡੈਂਟਸ ਨੇ ਮਿਲ ਕੇ ਲਿਆਂਦਾ ਮੀਡੀਆ 'ਚ, ਤੇ ਉਸ ਤੋਂ ਬਾਅਦ ਉਹ 44 ਸਟੂਡੈਂਟਸ ਦੇ ਵਿੱਚੋਂ 7 ਨੂੰ ਪਾਸ ਕਰ ਦਿੱਤਾ ਗਿਆ.
ਇੱਕ ਕੁੜੀ ਦੀ ਸ਼ਿਕਾਇਤ ਮੇਰੇ ਕੋਲ ਵੀ ਆਈ ਆ, ਉਹ ਕੁੜੀ ਪੰਜਾਬੀ ਆ
ਜੀ,
ਤੇ ਉਹ ਕੁੜੀ ਨੇ ਕੀਤਾ ਮਤਲਬ ਜਿਹੜੇ ਉਹ ਕਹਿੰਦੇ ਵੀ ਉਹ ਆਉਂਦੇ ਵੀ ਅਸੀਂ ਮਤਲਬ 3-4 ਸਟੂਡੈਂਟ ਇਹੋ ਜਿਹੇ ਫੇਲ ਕਰਤੇ ਜਿਹਨਾਂ ਦਾ ਕੋਈ ਮਤਲਬ ਹੀ ਕੋਈ ਨਹੀਂ ਕਰਨ ਦਾ, ਤੇ ਉਹ ਕਹਿੰਦੇ ਮਤਲਬ ਤੁਸੀਂ ਤਾਂ ਗੱਲ ਗਿਆ, ਉਹ ਕਹਿੰਦੇ 14,000 ਦਾ ਚਾਹੀਦਾ ਅੱਜ, ਤੇ ਕਹਿੰਦੇ ਜਾਓ ਜਵਾਬ ਦੇਤਾ ਤੁਹਾਨੂੰ.
ਹਾਂ, ਇਸ ਤਰ੍ਹਾਂ ਹੀ ਕਹਿੰਦੇ ਨੇ
ਜੀ. ਉਹਦੇ ਵਿੱਚ ਮਸਲਾ ਇਹ ਹੈ, ਕੱਲ ਉਹ ਰੇਡੀਓ ਤੇ ਵੀ ਗੱਲਬਾਤ ਹੋ ਰਹੀ ਸੀਗੀ ਕਿ ਇਹ ਜਿਹੜੇ ਸਰਕਾਰੀ ਇੰਸਟੀਚਿਊਟ ਨੇ ਉਹ ਬਾਰ ਬਾਰ ਗਵਰਨਮੈਂਟ ਕੋਲ ਦੱਸ ਰਹੇ ਨੇ ਕਿ ਉਹ ਇੱਕ ਬਹੁਤ ਵੱਡੀ ਫਾਈਨੈਂਸ਼ੀਅਲ ਟ੍ਰਬਲ ਦੇ ਵਿੱਚ ਨੇ.
ਉਹ ਦੱਸ ਰਹੇ ਸੀਗੇ ਯੂਨੀਟੈਕ ਦਾ ਪਤਾ ਨੀ ਕਿੰਨੇ 20-30 ਮਿਲੀਅਨ ਲੋਸਟ ਹੈ, MIT ਵੀ ਲੋਸਟ ਜਾ ਰਿਹਾ. ਸੋ ਇਹਦੇ ਵਿੱਚ ਉਹ ਇੱਕ ਪੈਸੇ ਕਮਾਉਣ ਦਾ ਵੀ ਸਾਧਨ ਹੋ ਸਕਦਾ ਹੈ,
ਬਿਲਕੁਲ ਹੈ,
ਕਿਉਂਕਿ 44% ਸਟੂਡੈਂਟ ਇੱਕ ਕੋਰਸ ਚੋਂ ਫੇਲ
ਹੋਣਾ,
ਸਿਰਫ ਇੱਕ ਪੇਪਰ ਚੋਂ. ਤੋ ਉਹ ਮੇਰਾ ਖਿਆਲ ਹੈ ਉਹ MIT ਨੂੰ ਖੁਦ ਦੇਖਣਾ ਚਾਹੀਦਾ ਕਿ ਅਸੀਂ ਕੀ ਗਲਤ ਕੀਤਾ, ਇੰਨੀ ਜ਼ਿਆਦਾ ਵੱਡੀ ਜਿਹੜੀ ਗਿਣਤੀ ਹੈ ਇੱਕ ਪੇਪਰ ਚੋਂ ਫੇਲ ਹੋਣਾ, ਉਹ ਕਿਤੇ ਨਾ ਕਿਤੇ ਕੋਈ ਗੜਬੜ ਹੈ. 5-10% ਬਣ ਸਕਦੇ ਆ, ਉਹ ਵੀ ਸ਼ੁਰੂ ਚ ਕਾਫੀ ਅੰਦਾਜ਼ਾ ਉਹਨਾਂ ਨੂੰ ਹੋ ਜਾਣਾ ਚਾਹੀਦਾ ਸੀਗਾ ਕਿ ਕਿਹੜੇ ਵਿਦਿਆਰਥੀਆਂ ਨੂੰ ਥੋੜੀ ਕੋਚਿੰਗ ਦੀ ਲੋੜ ਹੈ, ਕਿਹੜੇ ਕਮਜ਼ੋਰ ਨੇ, ਉਹ ਸ਼ੁਰੂ ਚ ਹੀ ਪਤਾ ਲੱਗ ਜਾਣਾ ਚਾਹੀਦਾ ਸੀ.
ਵਿਦਿਆਰਥੀਆਂ ਨਾਲ ਗੱਲ ਵੀ ਕਰੋ, ਮੁੜ ਕੇ ਵੀ ਕਿਸੇ ਜੀ ਤੋਂ ਆ ਸਕਦੇ ਮਿਲ ਸਕਦੇ ਉੱਥੇ ਗੱਲ ਕਰੋ, ਮੁੜ ਕੇ ਤਾਂ ਨਹੀਂ ਤਾਂ ਵਿਚਾਰੇ ਮਾਰੇ ਜਾਣਗੇ.
ਜੀ ਬਿਲਕੁਲ
ਬਿਲਕੁਲ ਬਿਲਕੁਲ ਜੀ ਬਿਲਕੁਲ
ਬਿਲਕੁਲ.
ਵਿਦਿਆਰਥੀ ਅੱਗੇ ਨਹੀਂ ਆਉਂਦੇ,
ਸੋ ਚੱਲ ਰਹੀ ਹੈ. ਉਹਦੇ ਚ ਵੀ ਉਹ ਜਿਹੜੇ ਮੇਰੇ ਖਿਆਲ ਫੋਨ ਤੇ ਸੀ ਜਾਂ ਜਿਹੜੇ ਸਟੂਡੀਓ ਚ ਸਨ ਬੈਠੇ ਮਹਿਮਾਨ ਕੱਲ, ਉਹਨਾਂ ਨੇ ਬੜਾ ਵਧੀਆ ਪੁਆਇੰਟ ਰੱਖਿਆ ਕਿ ਇਹ ਮੈਂ ਜਦੋਂ ਕਿਹਾ ਨਾ ਕਿ ਤੁਹਾਨੂੰ ਯੂਨਾਈਟ ਹੋਣ ਦੀ ਲੋੜ ਹੈ, ਇੱਕ ਆਪਣਾ ਤੁਹਾਨੂੰ ਫੋਰਮ ਕੋਈ ਗਰੁੱਪ ਬਣਾਉਣ ਦੀ ਲੋੜ ਹੈ ਜਿੱਥੇ ਕਿਸੇ ਨੂੰ ਕੋਈ ਇਹੋ ਜਿਹੀ ਪ੍ਰੋਬਲਮ ਆਏ ਉਹਦੇ ਥਰੂ ਆਵਾਜ਼ ਉਠਾਈ ਜਾ ਸਕੇ. ਸੋ ਉਹਨਾਂ ਨੇ ਕਿਹਾ ਕਿ ਜਿਹੜੇ ਉਹਨਾਂ ਨੇ 7 ਪਾਸ ਕਰ ਦਿੱਤੇ ਆ, ਉਹਨਾਂ ਨੇ ਤੇ ਹੁਣ ਚੁੱਪ ਕਰਕੇ ਬਹਿ ਜਾਣਾ ਕਿਉਂਕਿ ਉਹਨਾਂ ਦਾ ਗਿਆ ਬਣ ਕੰਮ, ਬਾਕੀ ਜਿਹੜੇ ਪਿੱਛੇ ਬਚ ਗਏ ਉਹ ਲੜਾਈ ਲੜਨਗੇ,
ਪਤਾ ਨਹੀਂ.
ਹਾਂ, ਸ਼ਾਇਦ ਸਾਡਾ ਵੀ. ਸੋ ਉਹ ਜਿਹੜਾ ਅਸੀਂ ਆਪਣੇ ਆਪ ਤੱਕ ਸੀਮਤ ਹੈ, ਮੇਰਾ ਖਿਆਲ ਉਹਦੇ ਚੋਂ ਨਿਕਲ ਕੇ ਇਕੱਠੇ ਹੋ ਕੇ ਲੜਨਾ ਪਏਗਾ. ਉਹ 7 ਜਿਹੜੇ ਪਾਸ ਕਰ ਵੀ ਦਿੱਤੇ ਗਏ ਨੇ, ਮੈਂ ਕਹਾਂਗੀ ਉਹਨਾਂ ਨੂੰ ਉਹ 44 ਦੇ ਗਰੁੱਪ ਦੇ ਵਿੱਚ ਸ਼ਾਮਲ ਰਹਿਣਾ ਚਾਹੀਦਾ ਕਿ ਜੇ ਤੁਸੀਂ ਸਾਨੂੰ ਪਾਸ ਕੀਤਾ ਬਾਕੀਆਂ ਦੀ ਵੀ ਸੁਣਵਾਈ ਹੋਣੀ ਚਾਹੀਦੀ ਹੈ. ਤੋ ਇਹ ਉਹ MIT ਹੁਣੇ ਵੀ ਕਹਿ ਰਹੇ ਨੇ ਕਿ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ, ਪਰ ਉਹ ਜਿਹੜੀ ਓਫੀਸ਼ੀਅਲ ਸਟੇਟਮੈਂਟ ਇਸ਼ੂ ਕੀਤੀ ਉਹਦੇ ਚ ਕਹਿੰਦੇ ਆ ਕਿ ਕੋਈ ਗਲਤ ਨਹੀਂ ਹੈ. ਸੋ ਆਪਾਂ ਵਿਰੋਧੀ ਗੱਲ ਕਰ ਰਹੇ ਹਾਂ ਕਿ ਜਾਂ ਤੇ ਇਹ ਹੈ ਕਿ ਕਿਤੇ ਕੋਈ ਗਲਤ ਨਹੀਂ ਹੈ, ਤੋ ਫਿਰ ਉਹਦੇ ਉਹ ਉਸ ਬਿਨਾਂ ਤੇ ਕੋਈ ਇਨਵੈਸਟੀਗੇਸ਼ਨ ਕਰਨ ਦੀ ਵੀ ਲੋੜ ਨਹੀਂ, ਉਹ 7 ਜਣਿਆਂ ਨੂੰ ਵੀ ਪਾਸ ਕਰਨ ਦੀ ਲੋੜ ਨਹੀਂ ਸੀ ਜੋ ਇੰਨੇ ਕੋਨਫੀਡੈਂਸ ਨਾਲ ਕਹਿੰਦੇ ਨੇ ਕਿ ਸਾਡੇ ਕਿਤੇ ਕੋਈ ਖਰਾਬੀ ਨਹੀਂ.
ਜੋ 7 ਜਿਹੜੇ ਉਹਨਾਂ ਨੇ ਪਾਸ ਕਰ ਵੀ ਦਿੱਤੇ ਆ, ਉਹਨਾਂ ਨੂੰ ਇਹ ਸੋਚਣਾ ਚਾਹੀਦਾ ਮੁੜ ਕੇ ਵੀ ਇੱਥੋਂ ਵਾਲੀ ਜਿਹੜੀ ਸਰਕਾਰ ਹੈਗੀ ਉਹ ਪੈਸੇ ਘੁਮਾ ਕੇ ਧੱਕੇ ਦੇ ਕੱਢਣ ਨੂੰ ਫਿਰਦੀ ਆ, ਤੁਸੀਂ PR ਨਹੀਂ ਹੋਗੇ, ਇਸ ਵਾਸਤੇ ਤੁਹਾਨੂੰ ਇੱਥੋਂ ਇਹਨਾਂ ਨੂੰ ਛੱਡਣਾ ਚਾਹੀਦਾ ਗਾ. ਇਹ ਸੋਚੋ ਮੁੜ ਕੇ ਜੇ 7 ਜਾਂਦੇ ਆ ਤੇ 7-7 ਕਰਕੇ ਨਿਕਲ ਗਏ ਤਾਂ ਸਾਰੇ ਮਾਰੇ ਜਾਓਗੇ.
ਬਿਲਕੁਲ.
ਜੇ ਤੁਸੀਂ ਇਕੱਠੇ ਰਹੇ ਦੋਗੇ ਤੁਸੀਂ ਤਾਂ ਤੁਹਾਡਾ ਕੋਈ ਬਣ ਜੂਗਾ, ਤੁਹਾਡੀ ਮਦਦ ਕਰਨ ਵਾਸਤੇ ਅਸੀਂ ਬੈਠੇ ਹਾਂ.
ਬਿਲਕੁਲ.
ਅਸੀਂ ਕਹਿਣਾ ਚਾਹੁੰਦੇ ਹਾਂ ਕਿ ਭਰਾਵੋ ਭੈਣੋ, ਜਿਹੜੇ ਸਟੂਡੈਂਟ ਨੇ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਦੇ ਪੇਜ ਤੇ
ਫੇਸਬੁੱਕ ਪੇਜ
ਤੇ ਮੈਸੇਜ ਕਰ ਸਕਦੇ ਹੋ, ਤੁਹਾਡੇ ਵਾਸਤੇ ਅਸੀਂ ਸੰਘਰਸ਼ ਲੜਾਂਗੇ.
ਹਾਂ, ਅਸੀਂ ਪਹਿਲੇ ਸਟੂਡੈਂਟ ਦਾ ਸਾਰਾ ਚੱਲ ਰਿਹਾ ਹੈ,
ਤੁਹਾਡੇ ਨਾਲ ਖੜੇ ਹਾਂ ਅਸੀਂ, ਹੋਰ ਸਾਡੇ ਇੱਥੇ ਜਿਹੜੇ ਸੰਘਰਸ਼ੀਲ ਸਾਥੀ ਨੇ
ਨਾਲੇ
ਜਾਂ ਹੋਰ ਸਾਥੀ ਨੇ, ਉਹ ਤੁਹਾਡੇ ਨਾਲ ਹੀ ਸੰਘਰਸ਼ ਲੜਾਂਗੇ. ਪਰ ਘੱਟ ਜੇ ਤੁਸੀਂ 44 ਕਿਤੇ ਖੜ ਜਾਓ ਨਾਲ, ਤੇ ਇਹ ਕਿਤੇ ਦੀ ਕਿਤੇ ਗੱਲ ਪਹੁੰਚ ਸਕਦੀ ਆ. ਦੇਖੋ ਉਹਨੂੰ ਜੀ, ਤਰਾਸ ਦੀ ਏਡੀ ਵੱਡੀ ਹੈ ਕਿ ਇੰਨੀ ਵੱਡੀ ਫੀਸ ਦਿੱਤੀ ਆ ਉਹ MIT ਦੇ ਵਿੱਚ. ਇਸ ਟਾਈਮ ਉਹਨਾਂ ਨੂੰ ਕਿਨਾਰੇ ਤੇ ਖੜਾ ਦਿੱਤਾ ਗਿਆ ਵੀ ਤੁਸੀਂ 14,000 ਹੁਣ ਦਿਓ, ਨਹੀਂ ਤੇ ਵਾਪਸ
ਡਿਪੋਰਟ ਕਰਾਂਗੇ
ਬਿਨਾਂ ਡਿਗਰੀ ਤੋਂ.
migrantworkersnz@gmail.com ਨੰਬਰ ਵੀ ਜ਼ਰੂਰ ਜੀ, 02111 5, ਹਾਂਜੀ ਇਹ ਤੁਹਾਡਾ ਨੰਬਰ ਹੈ, 02111 577 45 ਭਾਰਤੀ ਜੀ ਦਾ ਨੰਬਰ. ਮੇਰਾ ਨੰਬਰ ਹੈ 02120656640. ਤੋ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ. ਤੋ
ਫਿਰ ਬੋਲਦੇ ਕੋਈ ਨੰਬਰ ਵੀ ਬੋਲਦੇ?
ਹਾਂਜੀ ਹਾਂਜੀ ਬਿਲਕੁਲ ਜੀ, ਭਾਰਤੀ ਦਾ ਨੰਬਰ ਹੈ 02111 577 45. ਮੇਰਾ ਅਨੂ ਦਾ ਨੰਬਰ ਹੈ 02120656640. ਅਗਰ ਤੁਸੀਂ MIT ਵਿੱਚ ਵਿਦਿਆਰਥੀ ਹੋ ਔਰ ਇਹ ਸਾਰੇ ਮਸਲੇ 'ਚ ਫਸੇ ਹੋਏ ਹੋ, ਤੋ ਸਾਡੇ ਨਾਲ ਰਾਬਤਾ ਕਰ ਸਕਦੇ ਹੋ. ਜਾਂ ਅਗਰ ਤੁਹਾਨੂੰ ਕੋਈ ਵਿਦਿਆਰਥੀ ਜਿਹੜੇ ਇਹਦੇ ਵਿੱਚ ਫਸੇ ਨੇ ਜਾਣਦੇ ਨੇ, ਤੁਸੀਂ ਉਹਨਾਂ ਦਾ ਕੰਟੈਕਟ ਸਾਡੇ ਨਾਲ ਕਰਾ ਸਕਦੇ ਹੋ ਤਾਂ ਕਿ ਅਸੀਂ ਤੁਹਾਡੀ ਮਦਦ ਕਰ ਸਕੀਏ ਸਾਰੀ ਗੱਲਬਾਤ ਵਿੱਚ. ਤੋ ਅੰਤ ਵਿੱਚ ਇੱਕ ਹੋਰ ਜਿਹੜਾ ਬਹੁਤ ਖਤਰਨਾਕ ਮਸਲਾ ਨਸਲੀ ਵਿਤਕਰੇ ਦਾ, ਇੱਥੇ ਨਿਊਜ਼ੀਲੈਂਡ ਇਸ ਵਕਤ ਆਸਟ੍ਰੇਲੀਆ 'ਚ ਦੋ ਕੈਨੇਡਾ ਤੋਂ ਬੁਲਾਰੇ ਆਏ ਹੋਏ ਨੇ ਇੱਕ 23 ਸਾਲਾ ਔਰਤ ਹੈ ਉਹਦਾ ਨਾਮ ਹੈ ਲੌਰਨ ਸਦਨ ਔਰ ਦੂਸਰੇ ਸਟੈਫਨ ਮੋਲੀਨਿਊ ਨੇ ਦੋਨੋਂ ਹੀ ਕੈਨੇਡਾ ਤੋਂ ਆਏ ਨੇ ਪਰ ਉਹਨਾਂ ਮੇਰਾ ਸਟੈਫਨ ਮੋਲੀਨਿਊ ਸਰਨੇਮ ਤਾਂ ਉਹ ਫਰੈਂਚ ਐਥਨੀਸਿਟੀ ਦੇ ਨੇ ਪਰ ਓਬਵੀਅਸਲੀ ਕੈਨੇਡਾ ਚ ਬਹੁਤ ਚਿਰ ਤੋਂ ਉਹਨਾਂ ਦੇ ਪੁਰਖੇ ਰਹਿੰਦੇ ਹੋਣਗੇ ਦੂਸਰੇ ਮਤਲਬ ਮੇਰਾ ਭਾਵ ਕਹਿਣ ਤੋਂ ਹੈ ਕਿ ਉਹ ਕੈਨੇਡਾ ਦੇ ਜਿਹੜੇ ਮੂਲ ਨਿਵਾਸੀ ਕੈਨੇਡੀਅਨ ਇੰਡੀਅਨਸ ਉਹ ਦੋਨੋਂ ਹੀ ਨਹੀਂ ਨੇ ਤੋ ਯੂਰੋਪੀਅਨ ਬੈਕਗਰਾਉਂਡ ਦੇ ਨੇ ਔਰ ਬਹੁਤ ਜ਼ਿਆਦਾ ਰੇਸਿਸਟ ਲੋਕ ਨੇ ਇਹਨਾਂ ਦਾ ਯੂਟਿਊਬ ਤੇ ਜਾ ਕੇ ਤੁਸੀਂ ਖੋਜ ਕਰ ਲਿਓ ਖੁੱਲੇ ਆਮ ਕਹਿੰਦੇ ਨੇ ਕਿ ਇਸਲਾਮ ਜਿਹੜਾ ਹੈ ਉਹ ਬਲਾਤਕਾਰ ਦਾ ਕਲਚਰ ਹੈ ਸਾਰੇ ਜਿਹੜੇ ਮੁਸਲਮਾਨ ਨੇ ਉਹ ਅੱਤਵਾਦੀ ਨੇ ਔਰ ਰਿਫਿਊਜੀ ਮਾਈਗਰੈਂਟ ਜਿੰਨੇ ਆ ਉਹ ਕਿਤੇ ਉਹਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜੇ ਯੂਰਪੀ ਮੂਲ ਦੇ ਲੋਕ ਜਿਹੜੇ ਜਿਹੜੇ ਦੇਸ਼ਾਂ ਚ ਰਹਿੰਦੇ ਨੇ ਬੇਸ਼ੱਕ ਉਹ ਉੱਥੋਂ ਦੇ ਓਰੀਜਿਨਲ ਬਸ਼ਿੰਦੇ ਹੋਣ ਜਾਂ ਨਾ ਹੋਣ ਜਿਸ ਤਰ੍ਹਾਂ ਕੈਨੇਡਾ ਦੇ ਇਹ ਓਰੀਜਿਨਲ ਮੂਲ ਨਿਵਾਸੀ ਨਹੀਂ ਨੇ ਮਤਲਬ ਕਿ ਇਹ ਕਹਿੰਦੇ ਨੇ ਕਿ ਉਹ ਉੱਥੇ ਮਾਈਗਰੈਂਟ ਰਿਫਿਊਜੀ ਨਹੀਂ ਹੋਣੇ ਚਾਹੀਦੇ ਕਿਉਂਕਿ ਉਹ ਆ ਕੇ ਉੱਥੋਂ ਦੇ ਜਿਹੜਾ ਸੱਭਿਆਚਾਰ ਹੈ ਉਹਦੇ ਤੇ ਕਬਜ਼ਾ ਕਰ ਲੈਂਦੇ ਨੇ ਔਰ ਉਹਨੂੰ ਉਹ ਗੰਦਲਾ ਕਰਦੇ ਨੇ
ਹਾਂਜੀ ਖਾਸ ਕਰਕੇ ਯੂਰਪ ਦੀਆਂ ਜਿਹੜੀ ਰਿਫਿਊਜੀ ਕ੍ਰਾਈਸਿਸ ਚੱਲ ਰਿਹਾ ਹੈ
ਹਾਂਜੀ
ਉਹਦੀਆਂ ਬਹੁਤ ਆਪਣੀਆਂ ਬਣਾਈਆਂ ਹੋਈਆਂ ਜਿਹੜੀਆਂ ਸਟੋਰੀਜ਼ ਨੇ ਉਹ ਬਣਾ ਕੇ
ਔਰ ਇਹ ਜਿਹੜੇ ਸਮਲਿੰਗੀ ਲੋਕ ਨੇ ਉਹਨਾਂ ਦੇ ਖਿਲਾਫ ਵੀ ਬਹੁਤ ਕੁਛ ਬੋਲਦੇ ਨੇ ਔਰਤਾਂ ਦੇ ਹੱਕਾਂ ਦੇ ਪ੍ਰਤੀ ਵੀ ਖਿਲਾਫ ਬੋਲਦੇ ਨੇ ਔਰਤਾਂ ਦੇ ਹੱਕਾਂ ਦੇ ਹੱਕ ਚ ਨਹੀਂ ਨੇ ਸੋ ਬਹੁਤ ਕੁਛ ਗਲਤ ਹੈ ਇਹਨਾਂ ਦਾ
ਫਾਸ਼ੀਵਾਦੀ ਰਾਈਟ ਵਿੰਗ ਕਿਸੇ
ਦੇ ਬਿਲਕੁਲ ਬਿਲਕੁਲ ਤੋਂ ਇਸ ਵਕਤ ਆਸਟ੍ਰੇਲੀਆ ਚ ਨੇ ਤੋ ਜਿਹੜੇ ਲੋਕਪੱਖੀ ਸੰਸਥਾਵਾਂ ਨੇ ਉਹ ਇਹਦੇ ਖਿਲਾਫ ਸਟੈਂਡ ਲੈ ਰਹੀਆਂ ਨੇ ਆਸਟ੍ਰੇਲੀਆ ਚ ਉਹ ਜਿੱਥੇ ਵੀ ਇਹਨਾਂ ਦੇ ਲੈਕਚਰ ਵਗੈਰਾ ਅਰੇਂਜ ਹੁੰਦੇ ਨੇ ਉੱਥੇ ਜਾ ਕੇ ਉਹ ਮੁਜ਼ਾਹਰਾ ਕਰਦੇ ਨੇ ਆਪਣੀ ਗੱਲ ਰੱਖਦੇ ਨੇ ਸਟੈਂਡ ਲੈਂਦੇ ਨੇ ਇਹਦੇ ਖਿਲਾਫ ਤੋ ਇਹਨਾਂ ਨੂੰ ਪਹਿਲਾਂ ਤਾਂ ਇੱਥੇ ਇਹਨਾਂ ਨੇ ਨੌਰਥ ਸ਼ੋਰ ਤੇ ਇੱਕ ਆਕਲੈਂਡ ਕੌਂਸਲ ਦਾ ਜਿਹੜਾ ਵੱਡਾ ਹਾਲ ਹੈ ਉਹ ਇਹਨਾਂ ਨੇ ਬੁੱਕ ਕੀਤਾ ਸੀ ਪਰ ਜਿਹੜੇ ਆਕਲੈਂਡ ਦੇ ਮੇਅਰ ਨੇ ਫਿਲ ਗੌਫ ਉਹਨਾਂ ਨੇ ਇਹ ਕਹਿ ਦਿੱਤਾ ਕਿ ਤੁਹਾਨੂੰ ਇਸ ਤਰ੍ਹਾਂ ਦਾ ਗੰਦਾ ਪ੍ਰਚਾਰ ਕਰਨ ਦੀ ਇਜਾਜ਼ਤ ਕਿਸੇ ਇੱਥੇ ਸਰਕਾਰੀ ਜਿਹੜਾ ਇੱਕ ਪ੍ਰੋਪਰਟੀ ਹੈ ਉੱਥੇ ਨਹੀਂ ਇਜਾਜ਼ਤ ਹੋਏਗੀ ਸੋ ਇਹਨਾਂ ਨੂੰ ਉਹ ਹਾਲ ਦੀ ਬੁਕਿੰਗ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਇਹ ਵੀ ਵਿਵਾਦ ਚੱਲਦਾ ਰਿਹਾ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਇਹਨਾਂ ਨੂੰ ਵੀਜ਼ਾ ਨਾ ਦੇਵੇ ਇੱਥੇ ਆਉਣ ਲਈ ਤੋ ਇਹਦੇ 'ਚੋਂ ਮੈਂ ਇਹ ਪੁਆਇੰਟ ਰੱਖਣਾ ਚਾਹੁੰਦੀ ਹਾਂ ਕਿ ਜਿਹੜੇ ਕੈਨੇਡਾ ਦੇ ਸਿਟੀਜ਼ਨ ਨੇ ਉਹ ਇੱਥੇ ਵਿਜ਼ਿਟ ਵਾਸਤੇ ਮੇਰਾ ਖਿਆਲ ਅਪ ਟੂ 3 ਮੰਥਸ ਬਿਨਾਂ ਵੀਜ਼ੇ ਤੋਂ ਆ ਸਕਦੇ ਨੇ ਸੋ ਇਹਨਾਂ ਦਾ ਓਬਵੀਅਸਲੀ ਜਿਹੜੇ ਇਹਨਾਂ ਨੇ ਇੱਥੇ ਲੈਕਚਰ ਕਰਨ ਆਉਣੇ ਆ ਉਹਨਾਂ ਦੀਆਂ ਇਹਨਾਂ ਨੂੰ ਮੋਟੀਆਂ ਰਕਮਾਂ ਮਿਲਣੀਆਂ ਨੇ ਸੋ ਇਹ ਲਿਮਿਟਿਡ ਪਰਪਸ ਵਰਕ ਵੀਜ਼ੇ ਤੇ ਇਹਨਾਂ ਨੇ ਆਉਣਾ ਹੈ ਅਦਰਵਾਈਜ਼ ਵੀਜ਼ੇ ਦੀ ਲੋੜ ਨਹੀਂ ਹੈ ਇਹਨਾਂ
ਦਾ ਕੇਸ ਲੜਨ ਲਈ ਕਾਫੀ ਸਰਮਾਇਆ ਇਕੱਠਾ ਕਰ ਲਿਆ ਗਿਆ ਜਿਹੜੇ ਇਹਨਾਂ ਦੇ ਕਿਸਮ ਦੇ ਲੋਕ ਨੇ ਇਸ ਨਿਊਜ਼ੀਲੈਂਡ ਦੇ ਵਿੱਚ
ਹਾਂਜੀ ਹਾਂ ਉਹ ਹਾਂ ਉਹ ਇੱਕ ਹਾਂ ਵੱਖਰਾ ਵਿਸ਼ਾ ਤੋਂ ਇਹਨਾਂ ਨੂੰ ਵੀਜ਼ਾ ਦੇ ਦਿੱਤਾ ਗਿਆ ਇਹ 10 ਦਿਨ ਦਾ ਇਹ 1 ਅਗਸਤ ਤੋਂ ਇੱਥੇ ਆ ਜਾਣਗੇ ਸੋ ਅਨਾਊਂਸ ਇਹ ਕੀਤਾ ਗਿਆ ਸੀਗਾ ਕਿ 3 ਅਗਸਤ ਨੂੰ ਇਹਨਾਂ ਦਾ ਕਿਤੇ ਕੋਈ ਪ੍ਰੋਗਰਾਮ ਹੋਏਗਾ ਪਰ ਉਹ ਕਨਫਰਮ ਨਹੀਂ ਹੋਇਆ ਕਿਉਂਕਿ ਜਿਹੜੇ ਗਰੁੱਪ ਇਹਨਾਂ ਨੂੰ ਡੌਨ ਬ੍ਰੈਸ਼ ਜਿਹੜੇ ਫਾਰਮਰ ਨੈਸ਼ਨਲ ਪਾਰਟੀ ਲੀਡਰ ਵੀ ਰਹਿ ਚੁੱਕੇ ਨੇ ਹੋਬਸਨਸ ਪਲੈਜ ਜਿਹੜਾ ਇੱਕ ਹੋਰ ਇੱਕ ਰੇਸਿਸਟ ਫੋਰਮ ਹੈ ਉਹ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਕੋਈ ਵੀ ਜਗ੍ਹਾ ਤੇ ਬੁਕਿੰਗ ਨਹੀਂ ਮਿਲ ਰਹੀ ਇਹਨਾਂ ਦੇ ਲੈਕਚਰ ਹੋਲਡ ਕਰਨ ਲਈ
ਇਹਦਾ ਮਤਲਬ ਇਹ ਹੈ ਵੀ ਜਿਹੜੇ ਸਾਮਰਾਜ ਸਿਸਟਮ ਜਿਹੜੇ ਮਾਜਰੇ ਹੈਗੇ ਵੀ ਉੱਥੋਂ ਜਿੰਨਾ ਏਡਾ ਵੱਡਾ ਸੰਕਟ ਆ ਰਿਹਾ ਉਹਨੂੰ ਠੁਮਣਾ ਦੇਣ ਵਾਸਤੇ ਮੁੜ ਕੇ ਜਿਹੜੇ ਹੈਗਾ ਵੀ ਲੋਕਾਂ ਨੂੰ ਆਪਸ ਵਿੱਚ ਲੜਾਉਣ ਵਾਲੀ ਗੱਲ
ਬਿਲਕੁਲ ਬਿਲਕੁਲ ਲੋਕਾਂ ਨੂੰ ਜਿਹੜੇ ਕਿਰਤੀ ਲੋਕ ਨੇ ਵਰਕਿੰਗ ਕਲਾਸ ਲੋਕ ਉਹਨਾਂ ਨੂੰ ਡਿਵਾਈਡ ਕਰਦੇ ਨੇ ਤੋ ਅਸੀਂ ਮਾਈਗਰੈਂਟ ਵਰਕਰ ਐਸੋਸੀਏਸ਼ਨ ਔਰ ਕਾਫੀ ਸਾਰੇ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਮਾਓਰੀ ਗਰੁੱਪਸ ਨੇ ਮਿਲ ਕੇ ਮੁਸਲਿਮ ਆਰਗਨਾਈਜੇਸ਼ਨ ਇੱਕ ਫੈਡਰੇਸ਼ਨ ਆਫ ਇਸਲਾਮਿਕ ਐਸੋਸੀਏਸ਼ਨ ਨਿਊਜ਼ੀਲੈਂਡ ਯੂਨੀਅਨ ਮੂਵਮੈਂਟਸ ਵਾਲੇ ਜਿੰਨੇ ਲੋਕ ਨੇ ਹੋਰ ਇੱਥੇ ਪੁਰਾਣੇ ਸਮੇਂ 'ਚ ਜਿਹੜੇ ਪੈਸੀਫਿਕ ਪੈਂਥਰਸ ਗਰੁੱਪ ਰਿਹਾ ਹੈ ਜਿਹੜੇ ਦੇਖਭਾਲ ਕਰਦੇ ਰਹੇ ਨੇ ਪੈਸੀਫਿਕ ਮੂਲ ਦੇ ਲੋਕ ਜਿਹੜੇ ਬਿਨਾਂ ਵਜ੍ਹਾ ਡਿਪੋਰਟ ਕੀਤੇ ਜਾਂਦੇ ਰਹੇ ਨੇ ਕਾਫੀ ਸਾਰੇ ਗਰੁੱਪਸ ਮਿਲ ਕੇ ਆਉਂਦੇ ਸਨਿਚਰਵਾਰ ਅਸੀਂ ਇੱਕ ਮੀਟਿੰਗ ਰੱਖੀ ਹੈ ਜਿਹਦਾ ਅਸੀਂ ਇਹ ਟਾਈਟਲ ਦਿੱਤਾ ਕਿ ਲਵ ਆਉਤੇਰੋਆ ਹੇਟ ਰੇਸਿਜ਼ਮ ਮਤਲਬ ਕਿ ਇਹ ਨਿਊਜ਼ੀਲੈਂਡ ਆਉਤੇਰੋਆ ਵਰਗੇ ਸੋਹਣੇ ਮੁਲਕ 'ਚ ਨਸਲੀ ਵਿਤਕਰਿਆਂ ਦੀ ਕੋਈ ਜਗ੍ਹਾ ਨਹੀਂ ਹੈ ਤੋ ਇਹ ਮੀਟਿੰਗ ਹੈ ਜੀ 4:30 ਸਨਿਚਰਵਾਰ 28 ਜੁਲਾਈ ਮੈਂਗਰੀ ਸੈਂਟਰਲ ਕਮਿਊਨਿਟੀ ਹਾਲ ਹੈ 241 ਕਰਕ ਬਰਾਈਡ ਰੋਡ ਤੋ ਉੱਥੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਸਮੇਤ ਪਰਿਵਾਰਾਂ ਦੇ ਪੁੱਜੋਗੇ ਕਿਉਂਕਿ ਸਾਡੀ ਜਿਹੜੀ ਭਾਰਤੀ ਕਮਿਊਨਿਟੀ ਹੈ ਅਸੀਂ ਜਿਹੜੇ ਕੰਮ ਕਰਨ ਵਾਲੇ ਇੱਥੇ ਲੋਕ ਹੈ ਸਾਨੂੰ ਵੀ ਕਈ ਵਾਰੀ ਬਹੁਤ ਨਸਲੀ ਵਿਤਕਰਾ ਜਿਹੜਾ ਉਹਦਾ ਸਾਹਮਣਾ ਕਰਨਾ ਪੈਂਦਾ ਹੈ
ਮੈਂ ਸਰੋਤਿਆਂ ਨੂੰ ਵੈਸੇ ਦੱਸਣਾ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਯੂਰਪ ਦੇ ਵਿੱਚ ਜਿਹੜੀਆਂ ਫਾਸ਼ੀਵਾਦੀ ਪਾਰਟੀਆਂ ਦਾ
ਬਹੁਤ ਵੱਡੇ ਤਰੀਕੇ ਨਾਲ ਉੱਠ ਰਹੀਆਂ ਨੇ ਔਰ ਜਿਹੜਾ ਨਸਲੀ ਵਿਤਕਰਾ ਉਹ ਬਹੁਤ ਵੱਡੇ ਲੈਵਲ ਦੇ ਉੱਪਰ ਉਹਨੂੰ ਪ੍ਰਵੋਕ ਕਰ ਰਹੀਆਂ ਨੇ ਇਹ ਹਾਲਾਤ ਸਾਡੇ ਮੁਲਕ ਚ ਵੀ ਇਹੋ ਜਿਹੇ ਲੋਕਾਂ ਕਰਕੇ ਬਣ ਸਕਦੇ ਆ ਸੋ ਇਹਨਾਂ ਦੇ ਵਿਰੋਧ ਚ ਖੜਨਾ ਬਹੁਤ ਜ਼ਰੂਰੀ
ਸੋ ਇਹ ਕਿਸੇ ਇੱਕ ਜਿਹੜੇ ਦੇਸ਼ ਦੇ ਲੋਕ ਜਾਂ ਇੱਕ ਕਿਸੇ ਐਥਨੀਸਿਟੀ ਦੇ ਲੋਕ ਉਹਨਾਂ ਦੇ ਖਿਲਾਫ਼ ਨਹੀਂ ਹੈ ਇਹ ਸਰਾਸਰ ਜਿਹੜੇ ਕੰਮ ਕਰਨ ਵਾਲੇ ਕਿਰਤੀ ਲੋਕ ਹੈ ਉਹਨਾਂ ਦੇ ਖਿਲਾਫ਼ ਹੈ
ਬਿਲਕੁਲ
ਸੋ ਇਸ ਲਈ ਅਸੀਂ ਉਹ ਸਾਰੇ ਮਲਟੀ ਕਲਚਰਲ ਇੱਕ ਅਪਰੋਚ ਹੈ ਇਹਦੀ ਕਿ ਸਾਰੇ ਵਰਗ ਜਿਹੜੇ ਨੇ ਉਹ ਇਕੱਠੇ ਹੋ ਕੇ ਇਸ ਚੀਜ਼ ਦਾ ਅਸੀਂ ਜਿਹੜਾ ਇਹਦੀ ਨਿਖੇਧੀ ਕਰੀਏ ਇਹਦਾ ਸਾਹਮਣਾ ਕਰੀਏ ਤੋ ਇਹ ਮੀਟਿੰਗ ਤਾਂ ਅਗਲੇ ਸ਼ਨੀਚਰਵਾਰ ਹੈ ਤੋ 3 ਅਗਸਤ ਦੀਆਂ ਜਿਹੜੀ ਵੀ ਡੇਟ ਉਹ ਰੱਖਣਗੇ ਉਹਨਾਂ ਬੁਲਾਰਿਆਂ ਦੀ ਉੱਥੇ ਜਿੱਥੇ ਵੀ ਹੋਏਗਾ ਉੱਥੇ ਵੀ ਅਸੀਂ ਇੱਕ ਵੱਡਾ ਇਕੱਠ ਜਾ ਕੇ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਇਹ ਦਰਸਾਉਣਾ ਚਾਹਵਾਂਗੇ ਕਿ ਨਿਊਜ਼ੀਲੈਂਡ ਇੱਕ ਮਲਟੀ ਕਲਚਰਲ ਮਲਟੀ ਰੇਸ਼ਲ ਇੱਕ ਮਲਟੀ ਐਥਨਿਕ ਇੱਕ ਦੇਸ਼ ਹੈ ਜਿੱਥੇ ਹਰ ਦੇਸ਼ ਦੇ ਲੋਕ ਜਿਹੜੇ ਨੇ ਮਿਲ ਜੁਲ ਕੇ ਖੁਸ਼ੀ ਨਾਲ ਰਹਿੰਦੇ ਆ ਔਰ ਅਸੀਂ ਉਹਨੂੰ ਸੈਲੀਬ੍ਰੇਟ ਕਰਾਂਗੇ
ਉਹਨਾਂ ਦਾ ਵਿਰੋਧ ਕੀਤਾ ਜਾਊਗਾ ਉੱਥੇ
ਬਿਲਕੁਲ ਹਾਂਜੀ ਇਹ ਸਾਡਾ ਤਰੀਕਾ ਹੋਊਗਾ ਵਿਰੋਧ ਕਰਨ ਦਾ ਕਿ ਅਸੀਂ ਸਾਰੇ ਦੇਸ਼ਾਂ ਦੇ ਬਸ਼ਿੰਦੇ ਜਿਹੜੇ ਇੱਥੇ ਆ ਕੇ ਵਸੇ ਹੋਏ ਆ ਅਸੀਂ ਬੜੀ ਖੁਸ਼ਹਾਲੀ ਨਾਲ ਇਕੱਠੇ ਰਹਿੰਦੇ ਹਾਂ ਸੋ ਇਹ ਤਰੀਕਾ ਹੋਏਗਾ ਵਿਰੋਧ ਕਰਨ ਦਾ ਤੋ ਆਉਂਦੇ ਸ਼ਨੀਚਰਵਾਰ 4:30 PM ਮੈਂਗਰੀ ਸੈਂਟਰਲ ਕਮਿਊਨਿਟੀ ਹਾਲ ਆ ਸਕੇ ਅਸੀਂ ਸਾਰੇ ਆਪਣੇ ਸਰੋਤਿਆਂ ਨਾਲ ਜ਼ਰੂਰ ਮੁਲਾਕਾਤ ਕਰਾਂਗੇ ਕਿਉਂਕਿ ਸਾਨੂੰ ਇਹ ਮਿਲ ਜੁਲ ਕੇ ਇਹਦਾ ਵਿਰੋਧ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਥੇ ਤੋ ਪ੍ਰੋਗਰਾਮ ਦਾ ਸਮਾਂ ਵੀ ਸਾਡਾ ਸਮਾਪਤ ਹੈ ਹਾਂਜੀ ਅਗਲੇ ਸੋਮਵਾਰ ਦੁਬਾਰਾ ਆਪਣੇ ਸਰੋਤਿਆਂ ਨਾਲ ਜੁੜ ਜਾਵਾਂਗੇ
ਹਾਂਜੀ ਅਗਲੇ ਹਫ਼ਤੇ ਸ਼ਾਇਦ ਨੂੰ ਜੀ ਕੋਸ਼ਿਸ਼ ਕਰਾਂਗੇ ਅਸੀਂ ਜਿਹੜਾ SC/ST ਐਕਟ ਦੇ ਮੁਤਾਬਿਕ ਜਿਹੜਾ ਪੰਜਾਬ ਦੇ ਵਿੱਚ ਸੰਘਰਸ਼ ਚੱਲ ਰਿਹਾ ਹੈ ਦਲਿਤ ਸਟੂਡੈਂਟਸ ਦਾ ਜਿਹੜਾ
ਫੀਸਾਂ
ਦਾ ਮਸਲਾ ਹੈ ਇਹਦਾ ਉਹ ਚ PSU ਬਹੁਤ ਲੰਬਾ ਵਧੀਆ ਸੰਘਰਸ਼ ਲੜ ਰਹੀ ਹੈ ਕਿਸੇ ਨਾ ਕਿਸੇ ਸਾਥੀ ਨਾਲ ਜ਼ਰੂਰ ਗੱਲਬਾਤ ਕਰਾਂਗੇ
ਜੀ ਬਿਲਕੁਲ ਜੀ ਧੰਨਵਾਦ
ਧੰਨਵਾਦ
ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 PM ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinqilab